ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਮੋਡ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 ਯੂਐਸਏ ਕੈਨੇਡਾ ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਾਰਬਰ ਸਟੂਡੀਓ ਤੋਂ ਜਿੱਥੇ ਝੜੀ ਲੱਗੀ ਹੋਈ ਹੈ ਮੀਂਹ ਪੈ ਰਿਹਾ ਮੌਸਮ ਦੇ ਵਿੱਚ ਠੰਡਕ ਹੈ ਉਮੀਦ ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਿਨ ਐਤਵਾਰ 21 ਨਵੰਬਰ 2021 ਸੰਨ ਹੈ ਅਤੇ ਦਿਨ ਐਤਵਾਰ ਆਸਟ੍ਰੇਲੀਆ ਦੇ ਵਿੱਚ ਚੜ੍ਹ ਚੁੱਕਾ ਹੈ ਅਤੇ ਈਸਟ ਕੋਸਟ ਦੇ ਉੱਤੇ ਡੇਲਾਈਟ ਸੇਵਿੰਗ ਦੇ ਮੁਤਾਬਕ ਇਸ ਵੇਲੇ 8:02 ਹੋਏ ਨੇ ਬ੍ਰਿਸਬਨ ਦੇ ਵਿੱਚ 7:02 ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 5:02 ਸੁਬਾਹ ਦੇ ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ 2:32 ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਅੱਜ ਕਿ ਬਿੱਟਾ ਸਾਹਿਬ ਸਾਡੇ ਨਾਲ ਜੁਆਇਨ ਕਰਨ ਮੇਰਾ ਖਿਆਲ ਉਹ ਕਰਤਾਰਪੁਰ ਸਾਹਿਬ ਗਏ ਹੋਏ ਨੇ ਸੋ ਅੱਜ ਕੋਸ਼ਿਸ਼ ਰਹੇਗੀ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ ਚੱਲਦੇ ਹਾਂ ਲੰਡਨ ਵੱਲ ਨੂੰ ਜਿੱਥੇ 9:02 ਸ਼ਨਿਚਰਵਾਰ 20 ਨਵੰਬਰ ਦੇ ਹੋਏ ਨੇ ਰਾਤ ਦੇ ਔਰ ਇਹੀ ਤਰੀਕ ਅਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ 4:02 ਨਿਊਯਾਰਕ ਅਤੇ ਟੋਰੋਂਟੋ 'ਚ ਹੋਏ ਨੇ ਵੈਨਕੂਵਰ ਅਤੇ ਐਲਏ ਦੇ ਵਿੱਚ 1:02 ਦੁਪਹਿਰ ਦਾ ਹੈ ਜੀ ਸੋ ਪਿਆਰਿਓ ਜਿਸ ਖਿੱਤੇ 'ਚੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਅਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਜਾਂ ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਤੁਸੀਂ ਘੱਲ ਸਕਦੇ ਹੋ ਕੋਈ ਤਸਵੀਰ ਕੋਈ ਜਾਣਕਾਰੀ ਕੋਈ ਹਾਸਾ ਮਜ਼ਾਕ ਐਨੀਥਿੰਗ ਦਿਲ ਵਾਲੀ ਗੱਲ ਕੋਈ ਵੀ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ ਸੁਖਜੀਵਨ ਗਰੇਵਾਲ ਜੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ ਅਤੇ ਕੱਲ੍ਹ ਦਾ ਜਿਹੜਾ ਚੁਟਕਲਾ ਚਾਹਲ ਸਾਹਿਬ ਨੇ ਸੁਣਾਇਆ ਸੀ ਆਨੰਦ ਕਾਰਜ ਵਾਲਾ ਕਹਿੰਦਾ ਮੈਂ ਆਪਣੇ ਮਿਸਿਜ ਨੂੰ ਸੁਣਾਇਆ ਸ਼੍ਰੀਮਤੀ ਜੀ ਨੇ ਤਾਂ ਉਸ ਤੋਂ ਬਾਅਦ ਮੇਰੇ ਕਾਰਜ ਹੋਰ ਵੱਧ ਗਏ ਕਾਰਜ ਕਈਆਂ ਦੇ ਵਧੇ ਹੋਏ ਆ ਜੀ ਬਹੁਤ ਵਧੀਆ ਹਾਸੇ ਮਜ਼ਾਕ ਵਾਲੀ ਗੱਲ ਸੀਗੀ ਉਹ ਅਤੇ ਸਹਿਜ ਸੁਭਾਈ ਇਹੋ ਜਿਹੇ ਕਈ ਨੁਕਤੇ ਨਿਕਲ ਆਉਂਦੇ ਨੇ ਜਿਹੜੇ ਅਸੀਂ ਵਰਤਦੇ ਹਾਂ ਪਰ ਉਹਨਾਂ ਦਾ ਅਸੀਂ ਸਾਨੂੰ ਤਹਿ ਤੱਕ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਮਤਲਬ ਕੀ ਆ ਅਤੇ ਚਲੋ ਇਹ ਜਿਸ ਤਰ੍ਹਾਂ ਵੀ ਰੀਤਾਂ ਬਣੀਆਂ ਨੇ ਉਸ ਤਰ੍ਹਾਂ ਪ੍ਰੀਤਾਂ ਰਹਿੰਦੀਆਂ ਨੇ ਸੋ ਪਿਆਰਿਓ ਅੱਜ ਪ੍ਰੋਗਰਾਮ ਦੇ ਵਿੱਚ ਵਿਜੇ ਵਿਰਦੀ ਜੀ ਵੀ ਆ ਗਏ ਨੇ ਨਵਦੀਪ ਜੀ ਵੀ ਆ ਗਏ ਨੇ ਚਾਹਲ ਸਾਹਿਬ ਵੀ ਆਏ ਹੋਏ ਨੇ ਪ੍ਰੋਗਰਾਮ 'ਚ ਸੋ ਸਾਰਿਆਂ ਦਾ ਸਵਾਗਤ ਹੈ ਮੈਂ ਓਪਰੀ ਓਪਰੀ ਹਾਜ਼ਰੀ ਲਾ ਦਿੱਤੀ ਹੈ ਗਿਆਨੀ ਜੀ ਆਉਣਗੇ ਪ੍ਰੋਗਰਾਮ ਦੇ ਵਿੱਚ ਇਹ ਗਰੰਟੀ ਹੈ ਬਿੱਟਾ ਸਾਹਿਬ ਆਉਣਗੇ ਉਹਨਾਂ ਦਾ ਮੈਸੇਜ ਤਾਂ ਆਇਆ ਪਿਆ ਰਾਤ ਦਾ ਪਰ ਮੇਰੇ ਲਿੰਕ ਨਹੀਂ ਲੱਗ ਹੋਇਆ ਉਹਨਾਂ 'ਤੇ ਸੋ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਬਹੁਤ ਕੁਝ ਦੁਨੀਆਂ ਦੇ ਵਿੱਚ ਚੱਲ ਰਿਹਾ ਮੌਸਮ ਦੀ ਗੱਲ ਕਰੀਏ ਤਾਂ ਅੱਜ ਬਹੁਤ ਜ਼ਿਆਦਾ ਮੀਂਹ ਦੱਸਿਆ ਜਾ ਰਿਹਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਸੂਬੇ ਦੇ ਵਿੱਚ ਸਾਡੇ ਮੀਂਹ ਪੈ ਰਿਹਾ ਝੜੀ ਲੱਗੀ ਹੋਈ ਆ ਪਰ ਜ਼ਿਆਦਾ ਨਹੀਂ ਪੈ ਰਿਹਾ ਦੱਸ ਰਹੇ ਨੇ ਕਈ ਜਗ੍ਹਾ 'ਤੇ ਫਲੈਸ਼ ਫਲੱਡਿੰਗ ਦੱਸ ਰਹੇ ਨੇ ਸਿਡਨੀ ਦੇ ਵਿੱਚ ਵੀ ਕਾਫੀ ਮੀਂਹ ਦੱਸ ਰਹੇ ਨੇ ਉੱਧਰ ਕੈਨੇਡਾ ਦੇ ਵਿੱਚ ਵੀ ਕਾਫੀ ਮੀਂਹ ਪਏ ਨੇ, ਹੜ੍ਹ ਆਏ ਨੇ, ਤੁਹਾਨੂੰ ਪਤਾ ਹੀ ਆ। ਅਤੇ ਉੱਥੇ ਜੋ ਮਾਲੀ ਨੁਕਸਾਨ ਹੋਇਆ ਆ ਉਹ ਬਹੁਤ ਜ਼ਿਆਦਾ ਆ। ਮੀਂਹ ਇੱਕਦਮ ਪਏ ਨੇ, ਉਸ ਦਾ ਕੀ ਕਾਰਨ ਹੈ? ਕਈ ਲੋਕ ਕਹਿੰਦੇ ਨੇ ਕਿ ਜੀ ਕਲਾਈਮੇਟ ਚੇਂਜ ਹੋ ਰਹੀ ਆ। ਕਲਾਈਮੇਟ ਚੇਂਜ ਹੁੰਦੀ ਆ, ਬਦਲਦੀ ਆ, ਪਰ ਇਹਦੇ ਸਾਈਕਲ ਹੁੰਦੇ ਨੇ। ਇੱਕ ਟਾਈਮ ਆਈਸ ਏਜ ਸੀ, ਧਰਤੀ ਦੇ ਉੱਤੇ ਬਰਫ਼ ਹੀ ਬਰਫ਼ ਜੰਮੀ ਹੋਈ ਸੀ, ਠੰਡੀ ਸੀ ਧਰਤੀ। ਫਿਰ ਆਈਸ ਏਜ ਖਤਮ ਹੋਣ ਲੱਗ ਗਈ, ਪਿਘਲਣ ਲੱਗ ਗਈ। ਹੁਣ ਇਹਦੇ ਜਿਹੜੇ ਅੰਕੜੇ ਆ ਵੀ ਕਿਸੇ ਹਿੱਸੇ ਦੇ ਵਿੱਚ ਬਰਫ਼ ਪੈ ਰਹੀ ਆ, ਕਿਤੇ ਮਾਰੂਥਲ ਹੈ, ਕਿਤੇ ਮਾਰੂਥਲ ਸੀ ਅਤੇ ਉੱਥੇ ਹੁਣ ਬਰਫ਼ ਪੈਣ ਲੱਗ ਗਈ ਆ, ਇਹ ਵਿਧਾਨ ਹੈ। ਇਸੇ ਤਰ੍ਹਾਂ ਚੱਲਦਾ, ਕੋਈ ਵੀ ਚੀਜ਼ ਜਿਹੜੀ ਆ ਉਹ ਸਥਿਰ ਨਹੀਂ ਆ, ਸਭ ਅਸਥਿਰ ਹੈ, ਸਭ ਨਾਸ਼ਵਾਨ ਹੈ, ਸਭ ਚਲਤ ਹੈ, ਖੜੀ ਨਹੀਂ ਹੈਗੀ ਕੋਈ ਵੀ ਚੀਜ਼, ਇਫੈਕਟ ਹੈ। ਹੁਣ ਕੈਨੇਡਾ ਦੀ ਗੱਲ ਕਰੀਏ ਤਾਂ ਕੁਦਰਤ ਨਾਲ ਜਿਹੜੀ ਛੇੜਛਾੜ ਹੈ ਅਸਲ ਦੇ ਵਿੱਚ ਉਹ ਇੱਕ ਕਾਰਨ ਹੈ। ਪਰ ਛੇੜਛਾੜ ਕਰਦਾ ਕੌਣ ਨਹੀਂ ਹੈਗਾ, ਇਹ ਗੱਲ ਸੋਚਣ ਵਾਲੀ ਹੈ ਕਿ ਅਸੀਂ ਘਰ ਬਣਾਉਂਦੇ ਹਾਂ, ਅਸੀਂ ਨੀਂਹ ਨਹੀਂ ਪੁੱਟਦੇ। ਉਹ ਵੀ ਇੱਕ ਜਿਹੜੀ ਲੱਖਾਂ ਕਰੋੜਾਂ ਸਾਲਾਂ ਤੋਂ ਜ਼ਮੀਨ ਪਈ ਹੈ ਉਹਨੂੰ ਅਸੀਂ ਛੇੜਦੇ ਹਾਂ, ਉਹਨੂੰ ਪੱਧਰਾ ਕਰਦੇ ਹਾਂ, ਫਿਰ ਉਹਦੀਆਂ ਇੱਟਾਂ ਬਣਾਉਂਦੇ ਹਾਂ, ਉਹ ਵੀ ਮਿੱਟੀ ਦੀਆਂ ਬਣਾਉਂਦੇ ਹਾਂ, ਉਹ ਸਾਰਾ ਕੁਛ ਅਸੀਂ ਜਿਹੜਾ ਮੈਟਰ ਹੈ ਉਹਨੂੰ ਛੇੜ ਕੇ ਉਹ ਪਾਣੀ ਜਿਹੜਾ ਇੱਧਰੋਂ ਨਿਕਲ ਜਾਂਦਾ ਉਹਨੂੰ ਖੱਬੇ ਪਾਸਿਓਂ ਕੱਢੀ ਦਾ, ਉਹਨੂੰ ਹੇਠਾਂ ਤੋਂ ਕੱਢੀ ਦਾ, ਉਹਨੂੰ ਸਾਈਡ 'ਤੇ ਕੱਢੀ ਦਾ, ਉਹ ਸਾਰਾ ਕੁਛ ਅਸੀਂ ਮੋਡੀਫਾਈ ਕਰਦੇ ਹਾਂ। ਫਿਰ ਜਿਹੜੇ ਪਹਿਲਾਂ ਦਰੱਖਤ ਲਾਏ ਹੁੰਦੇ ਉਹ ਅਸੀਂ ਵੱਢਦੇ ਹਾਂ, ਵੱਢ ਕੇ ਫਿਰ ਉਹਨਾਂ ਨੂੰ ਪਾਸੇ ਲਾਉਂਦੇ ਹਾਂ, ਜੇ ਲਾਉਂਦੇ ਹਾਂ, ਘਾਹ ਅਸੀਂ ਪਹਿਲਾਂ ਮਾਰੀਦਾ ਅਤੇ ਫਿਰ ਅਸੀਂ ਗਾਰਡਨ 'ਚ ਲਾਈਦਾ, ਸਭ ਕੁਛ ਅਸੀਂ ਆਪਣੀ ਮਰਜ਼ੀ ਦੇ ਨਾਲ ਉਹਨੂੰ ਭੰਨ ਕੱਢ ਕੇ ਬਣਾ ਲਈਦਾ। ਹਾਂ, ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਘੱਟ ਤੋਂ ਘੱਟ ਛੇੜਛਾੜ ਹੋ ਕੇ ਅਸੀਂ ਆਪਣਾ ਰਹਿਣ ਬਸੇਰਾ ਬਣਾਈਏ, ਘਰ ਬਣਾਈਏ, ਓਡਾ ਕੁ ਬਣਾਈਏ ਜਿੱਡੀ ਕੁ ਲੋੜ ਹੈ। ਪਰ ਜਦੋਂ ਅਸੀਂ ਲੋੜ ਤੋਂ ਵੱਧ ਛੇੜਛਾੜ ਕਰਦੇ ਹਾਂ, ਅਸੀਂ ਉੱਥੇ ਘਰ ਬਣਾ ਲੈਂਦੇ ਹਾਂ ਜਿੱਥੇ ਪਾਣੀ ਚੱਲਦੇ ਨੇ ਜਾਂ ਅੱਗਾਂ ਲੱਗਦੀਆਂ ਨੇ, ਅਤੇ ਫਿਰ ਜਦੋਂ ਘਰ ਜਲਦੇ ਬਲਦੇ ਨੇ, ਤਬਾਹ ਹੁੰਦੇ ਨੇ, ਤਾਂ ਫਿਰ ਅਸੀਂ ਕਹਿੰਦੇ ਇਹ ਤੀ ਕਲਾਈਮੇਟ ਚੇਂਜ ਹੋ ਗਈ। ਕਲਾਈਮੇਟ ਚੇਂਜ ਨਹੀਂ ਹੋਈ, ਉੱਥੇ ਪਹਿਲਾਂ ਹੀ ਪਾਣੀ ਆਉਣਾ ਹੁੰਦਾ ਆ, ਉੱਥੇ ਪਹਿਲਾਂ ਹੀ ਅੱਗਾਂ ਲੱਗਦੀਆਂ ਨੇ, ਉੱਥੇ ਪਹਿਲਾਂ ਹੀ ਹਨੇਰੀਆਂ ਨਾਲ ਛੱਤਾਂ ਦਰੱਖਤ ਡਿੱਗਦੇ ਨੇ, ਛੱਤਾਂ ਵੀ ਉੱਡਣੀਆਂ ਨੇ। ਉਹ ਕਲਾਈਮੇਟ ਚੇਂਜ ਨਹੀਂ ਹੋਈ, ਅਸੀਂ ਉੱਥੇ ਜਾ ਕੇ ਬੈਠੇ ਹਾਂ ਜਿੱਥੇ ਅਸੀਂ ਹੋਣੇ ਨਹੀਂ ਚਾਹੀਦੇ। ਇੱਕ ਉਦਾਹਰਨ ਹੈ, ਜਿੱਥੇ ਕੈਨੇਡਾ ਦੇ ਵਿੱਚ ਹੜ੍ਹ ਆਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ ਆ, ਗ੍ਰੇਟ ਲੇਕਸ ਉਹਨੂੰ ਕਹਿੰਦੇ ਨੇ, ਇਹ ਬਹੁਤ ਵੱਡਾ ਇੱਕ ਖਿੱਤਾ ਆ ਕੈਨੇਡਾ ਦਾ, ਜਿਹੜਾ ਕਿ ਸਾਂਝਾ ਕੀਤਾ ਜਾਂਦਾ ਆ, ਸਾਂਝਾ ਆ ਅਮਰੀਕਾ ਅਤੇ ਕੈਨੇਡਾ ਦੇ ਨਾਲ, ਗ੍ਰੇਟ ਲੇਕਸ ਬੇਸਿਨ। ਹੁਣ ਇਹਦੇ ਵਿੱਚ ਹੁਣ ਮੈਨੂੰ ਨਾਮ ਨਹੀਂ ਉਸ ਲੇਕ ਦਾ ਪਤਾ, ਅਗਰ ਕਿਸੇ ਮਿੱਤਰ ਪਿਆਰੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੋ। ਮੈਂ ਰਿਪੋਰਟ ਦੇਖ ਰਿਹਾ ਸੀ ਕਿ ਜਿਹੜੀਆਂ ਗ੍ਰੇਟ ਲੇਕਸ ਹੈ ਨਾ, ਇਹ ਕੈਨੇਡਾ ਦਾ 25% ਐਗਰੀਕਲਚਰ ਪ੍ਰੋਡਕਸ਼ਨ ਅਤੇ 7% ਅਮਰੀਕਾ ਦੀ ਫਾਰਮ ਪ੍ਰੋਡਕਸ਼ਨ ਇਹਨਾਂ ਲੇਕਸ ਤੋਂ ਪੈਦਾ ਹੁੰਦੀ ਹੈ, ਅਤੇ 30 ਮਿਲੀਅਨ ਲੋਕ 10% US ਦੇ ਅਤੇ 30% ਕੈਨੇਡਾ ਦੇ ਇਹਨਾਂ ਝੀਲਾਂ ਦੇ ਆਲੇ ਦੁਆਲੇ ਰਹਿੰਦੇ ਨੇ। ਅਤੇ ਇਹਨਾਂ ਦੇ ਵਿੱਚੋਂ ਇੱਕ ਝੀਲ ਨੂੰ ਡਰੇਨ ਕੀਤਾ ਗਿਆ ਸੀ ਸ਼ਾਇਦ 40-50 ਸਾਲ ਪਹਿਲਾਂ, ਡਰੇਨ ਕਰਕੇ ਉਹਨੂੰ ਖੇਤੀ ਦੇ ਲਾਇਕ ਬਣਾਇਆ ਸੀ ਅਤੇ ਉੱਥੇ ਖੇਤੀ ਸੈੱਟ ਕੀਤੀ ਸੀ। ਹੁਣ ਉੱਥੇ ਪਾਣੀ ਨਹੀਂ ਖੜ੍ਹਦਾ ਕਿਉਂਕਿ ਉਹਨੂੰ ਡਰੇਨ ਕਰ ਦਿੱਤਾ ਗਿਆ ਸੀ, ਅਤੇ ਉਹਦੀ ਜਿਹੜੀ ਉਹਦਾ ਜਿਹੜਾ ਤਲ ਸੀ, ਬੇਸ ਸੀ, ਉੱਥੇ ਖੇਤ ਬਣਾਏ ਗਏ, ਫਾਰਮ ਬਣਾਏ ਗਏ, ਸੜਕਾਂ ਬਣਾਈਆਂ ਗਈਆਂ। ਇੰਨੇ ਸਾਲ ਬਾਅਦ ਪਾਣੀ ਨੇ ਫਿਰ ਉਹ ਆਪਣਾ ਘਰ ਲੱਭ ਲਿਆ। ਔਰ ਮੈਂ ਰਿਪੋਰਟ ਦੇਖ ਰਿਹਾ ਸੀ, ਬੜੀ ਚਿੰਤਾਜਨਕ ਹੈ ਕਿ ਸਾਰਾ ਹੀ ਉਹ ਤਬਾਹ ਹੋ ਗਿਆ, ਉਸ ਨੂੰ ਅਗਰ ਅੱਜ ਬਣਾਉਣਾ ਹੋਵੇ ਅੱਜ ਦੀ ਵੈਲਿਊ ਦੇ ਹਿਸਾਬ ਨਾਲ ਤਾਂ ਤਕਰੀਬਨ $1.5 billion ਲੱਗੇਗਾ ਉਸ ਨੂੰ ਮੁੜ ਬਣਾਉਣ ਦੇ ਲਈ। ਕਿੰਨੇ ਲੋਕ ਬੇਘਰ ਹੋਏ ਨੇ, ਕਿੰਨੇ ਬਿਜ਼ਨਸ ਤਬਾਹ ਹੋਏ ਨੇ, ਇਹਦੀ ਕੋਈ ਮਤਲਬ ਫਿਗਰ ਨਹੀਂ ਹੈਗੀ ਕਿੰਨੇ ਬਿਲੀਅਨ ਦਾ ਨੁਕਸਾਨ ਹੋਇਆ ਆ। ਪਰ ਉਸ ਨੂੰ ਮੁੜ ਕੇ ਸੜਕਾਂ ਬਣਾਉਣੀਆਂ, ਇਨਫਰਾਸਟ੍ਰਕਚਰ ਬਣਾਉਣ ਨੂੰ ਕਿੰਨਾ ਲੱਗੇਗਾ, ਇਹ $1.5 billion ਲੱਗੇਗਾ। ਸੋ ਮਨੁੱਖ ਨੇ ਉਹ ਲੇਕ ਜਿਹੜੀ ਹੈ ਡਰੇਨ ਕਰ ਦਿੱਤੀ ਖੇਤੀ ਕਰਨ ਵਾਸਤੇ। ਇਸੇ ਤਰ੍ਹਾਂ ਹੀ ਐਰਲ ਸੀ, ਉਹਨੂੰ ਉਰ ਦਾ ਇਲਾਕਾ ਵੀ ਵੈਸੇ ਪੁਰਾਣੇ ਸ਼ਾਸਤਰਾਂ 'ਚ ਕਿਹਾ ਆ, ਨਾ ਉਰ ਵਾਰ ਨਾ ਪਾਰ, ਉਰ ਦੀਆਂ ਪਹਾੜੀਆਂ ਜਿਹੜੀਆਂ ਕਿ ਬਲਕਣ ਦੇ ਕੋਲ ਨੇ, ਬੈਲਕਨਸ ਜਿਹਨੂੰ ਕਹਿੰਦੇ ਨੇ, ਬਲਕਨਾ ਬੁਖਾਰੇ ਉਹ ਤੋਂ ਪਰਲੇ ਪਾਸੇ ਨੇ, ਉਹ ਰਸ਼ੀਆ ਨੇ ਡਰੇਨ ਕਰਤਾ ਸੀ ਖੇਤੀ ਵਾਸਤੇ। ਸਮੁੰਦਰ ਹੁੰਦਾ ਸੀ ਉੱਥੇ, ਬੜੀ ਚਹਿਲ ਪਹਿਲ ਹੁੰਦੀ ਸੀ। ਬਹੁਤ ਸਾਰੇ ਇਹੋ ਜਿਹੇ ਇਲਾਕੇ ਸ਼ਹਿਰਾਂ ਦੀ ਜਿਹੜੀ ਲੋੜਾਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਕੁਦਰਤ ਨਾਲ ਛੇੜਛਾੜ ਕੀਤੀ ਸੀ, ਤਾਂ ਕਿ ਮਨੁੱਖ ਸ਼ਹਿਰਾਂ ਦੇ ਵਿੱਚ ਬੜੇ ਆਰਾਮ ਨਾਲ ਰਹਿ ਸਕੇ। ਆਪਾਂ ਸ਼ਹਿਰਾਂ ਦੀ ਗੱਲ ਕਰਨੀ ਹੈ ਕਿਸੇ ਦਿਨ, ਕਿ ਸ਼ਹਿਰ ਜਿਹੜੇ ਚੰਗੇ ਸਾਨੂੰ ਲੱਗਦੇ ਨੇ, ਪਰ ਇਹਨਾਂ ਦੀ ਇੱਕ ਘਨੌਣੀ ਸ਼ਹਿਰ ਦੀ ਇੱਕ ਘਨੌਣੀ ਪਿਕਚਰ ਵੀ ਆ ਬਹੁਤ ਵੱਡੀ, ਉਹ ਵੀ ਆਪਾਂ ਗੱਲ ਕਰਾਂਗੇ। ਸੋ ਅਸੀਂ ਜਦੋਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਤਾਂ ਉਸ ਦੇ ਕੀ ਨਤੀਜੇ ਨਿਕਲਦੇ ਨੇ, ਜਦੋਂ ਫਿਰ ਕੁਦਰਤ ਆਪਣਾ ਥਾਂ ਆਪ ਬਣਾਉਂਦੀ ਹੈ ਤਾਂ ਸਾਨੂੰ ਇਉਂ ਲੱਗਦਾ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਇਹ ਤਾਂ ਜੀ ਬਦਲ ਗਿਆ, ਸਾਰਾ ਕੁਝ ਬਦਲ ਗਿਆ। ਜਿਹੜੇ ਸਾਈਕਲ ਆਉਂਦੇ ਨੇ, ਹੁਣ ਦੇਖੋ ਬਰਸਾਤ ਆਉਂਦੀ ਹਰ ਸਾਲ ਉਸੇ ਟਾਈਮ ਆਉਂਦੀ ਹੈ, ਇਹ ਇੱਕ ਈਅਰਲੀ ਸਾਈਕਲ ਹੈ। ਚੰਦਰਮਾ ਹਰ ਮਹੀਨੇ ਨਿਕਲਦਾ ਹੈ, ਉਹ ਉਸ ਸਟੇਜ 'ਤੇ ਜਾਂਦਾ ਆ ਆਪਣੇ ਆਪਣੇ, ਉਹ ਇੱਕ ਸਾਈਕਲ ਹੈ। ਫਿਰ ਹਰੇਕ 5ਵੇਂ ਸਾਲ ਕਿਤੇ ਜ਼ਿਆਦਾ ਬਰਸਾਤ ਹੁੰਦੀ ਹੈ, ਕਿਤੇ ਘੱਟ ਹੁੰਦੀ ਹੈ, ਅਸੀਂ ਇਸ ਇਲਾਕੇ 'ਚ ਨੋਟ ਕੀਤਾ ਹੈ, 5ਵੇਂ ਸਾਲ ਉਹ ਬਣਦੀ ਹੈ। ਫਿਰ ਇੱਕ 15 ਸਾਲਾਂ ਦਾ ਸਾਈਕਲ ਹੈ, ਫਿਰ 50 ਸਾਲਾਂ ਦਾ ਸਾਈਕਲ ਹੈ, 100 ਦਾ, 200 ਦਾ, 1000 ਸਾਲ ਦਾ, ਕਿੰਨੇ ਕੁ ਚੱਕਰ ਨੇ ਕੁਦਰਤ ਨੇ ਰੱਖੇ ਹੋਏ ਆਪਣੇ ਆਪ ਨੂੰ ਸੰਤੁਲਨ ਰੱਖਣ ਵਾਸਤੇ, ਇਹਦਾ ਕੋਈ ਅਨੁਮਾਨ ਨਹੀਂ, ਬੇਅੰਤ ਹੈ। ਅਤੇ ਜਦੋਂ ਕੋਈ ਮਨੁੱਖ ਕੋਈ, ਜਿੱਦਾਂ ਹੁਣ ਮੇਰੇ ਲਾਈਫ ਟਾਈਮ ਦੇ ਵਿੱਚ ਮੈਂ ਉਹ ਪਹਿਲੀ ਵਾਰੀ ਦੇਖਦਾ, ਮੈਂ ਕਹਿੰਦਾ ਉਹ ਪਹਿਲਾਂ ਤਾਂ ਇੱਦਾਂ ਹੋਇਆ ਹੀ ਨਹੀਂ ਸੀਗਾ, ਇਹ ਤਾਂ ਜੀ ਕਲਾਈਮੇਟ ਚੇਂਜ ਹੋ ਗਈ, ਇਹ ਤਾਂ ਜੀ ਐਂ ਹੋ ਗਿਆ, ਉਹ ਹੋ ਗਿਆ। ਕੁਦਰਤ ਨੇ ਆਪਣੇ ਆਪ ਨੂੰ ਬੈਲੈਂਸ ਰੱਖਣਾ ਹੁੰਦਾ ਔਰ ਰੱਖਦੀ ਹੈ। ਸਿਆਣੇ ਕਹਿੰਦੇ ਵੀ ਜਿੱਥੋਂ ਪਾਣੀ ਇੱਕ ਵਾਰੀ ਲੰਘਿਆ ਹੁੰਦਾ ਨਾ, ਉਹ ਮੁੜ ਕੇ ਉਹ ਲੱਭ ਲੈਂਦਾ ਹੈ, ਉੱਥੇ ਆਉਂਦਾ ਹੀ ਆਉਂਦਾ ਹੈ, ਜੋ ਮਰਜ਼ੀ ਕਰ ਲਓ। ਜਦੋਂ ਹਾਲਾਤ ਬਣਨੇ ਨੇ ਪਿੱਛੋਂ ਤਾਂ ਉਹ ਆਉਣਾ ਹੀ ਆਉਣਾ ਪਾਣੀ। ਬਹੁਤ ਸਾਰੀ ਜਿਹੜੀ ਵਸੋਂ ਹੈ ਅਸੀਂ ਦੇਖਦੇ ਹਾਂ ਇੱਥੇ ਆਪਣੇ ਇਲਾਕੇ ਦੇ ਵਿੱਚ ਵੀ, ਵੀ ਉਹਨਾਂ ਥਾਵਾਂ 'ਤੇ ਵਸੀ ਹੋ ਜਿੱਥੇ ਦਲਦਲ ਹੁੰਦੀ ਸੀ, ਇੱਕ ਟਾਈਮ ਉੱਥੇ ਹੜ੍ਹ ਆਉਣੇ ਹੀ ਆਉਣੇ ਆ, ਪਾਣੀ ਭਰਨਾ ਹੀ ਹੈ, ਔਰ ਭਰੇ ਵੀ ਆ, ਕਈ ਵਾਰੀ ਭਰੇ ਆ, ਉਹ ਸ਼ੋਪਿੰਗ ਸੈਂਟਰ ਕਈ ਵਾਰੀ ਡੁੱਬ ਚੁੱਕੇ ਆ। ਅਤੇ ਕਸੂਰ ਕਿਹਦਾ ਆ? ਕੁਦਰਤ ਦਾ, ਬੰਦੇ ਦਾ ਕੋਈ ਕਸੂਰ ਨਹੀਂ ਹੈਗਾ, ਅਸਲ 'ਚ ਬੰਦੇ ਦਾ ਹੀ ਕਸੂਰ ਹੈ। ਸੋਚ ਸਮਝ ਕੇ ਆਪਣੇ ਆਪ ਨੂੰ, ਬੜਾ ਜਿਹੜੇ ਸੂਝਵਾਨ ਸਿਆਣੇ ਆ, ਉਹਨਾਂ ਪੁਰਾਣੇ ਬੰਦੇ ਆ, ਉਹਨਾਂ ਦੀ ਨੌਲੇਜ ਵਰਤ ਕੇ, ਕਿਉਂਕਿ ਇੱਕ ਗਿਆਨ ਹੈ, ਇਸ ਪੀੜ੍ਹੀ ਦਰ ਪੀੜ੍ਹੀ ਚੱਲਦਾ, ਉਹਨਾਂ ਤੋਂ ਪੁੱਛ ਕੇ ਇੱਦਾਂ ਦੇਖਣਾ ਚਾਹੀਦਾ ਵੀ ਕਿੱਥੇ ਹਵਾ ਪੈਂਦੀ ਆ, ਕਿੱਥੇ ਪਾਣੀ ਖੜ੍ਹਦਾ, ਕਿੱਥੇ ਗੜੇ ਮਾਰ ਹੁੰਦੀ ਆ। ਸੋ ਜੇ ਅਸੀਂ ਇਹਨਾਂ ਗਿਆਨਾਂ ਨੂੰ ਨਹੀਂ ਵਰਤਦੇ ਅਤੇ ਇਸ ਗਿਆਨ ਨੂੰ ਅਸੀਂ ਕਹਿੰਦੇ ਇਹ ਤਾਂ ਪੁਰਾਣਾ ਆ ਜੀ, ਆਪਾਂ ਹੁਣ ਨਵੇਂ ਹੋ ਗਏ, ਅਸੀਂ ਐਂ ਹੋ ਗਏ, ਸਾਡੇ ਕੋਲ ਸੈਟੇਲਾਈਟ ਹੈ, ਸਾਡੇ ਕੋਲ ਆਹ ਹੋਇਆ, ਆਹ ਹੋਇਆ, ਕੁਛ ਨਹੀਂ ਹੁੰਦਾ। ਚਲੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਤੋਂ ਕਰਦੇ ਹਾਂ। ਪੰਮਾ ਦੰਮੇਵਾਲ ਦਾ ਨਵਾਂ ਗੀਤ ਆਇਆ ਭਲੀ ਚੁੱਪ ਮਾਲਕਾ, ਬਹੁਤ ਸੋਹਣੇ ਗੀਤ ਗਾਉਂਦਾ ਮੁੰਡਾ, ਅਤੇ ਗੀਤ ਤੋਂ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ। ਤੁਹਾਡਾ ਸਾਥ ਸਾਡਾ ਸਾਥ ਚੱਲਦਾ ਰਹੇਗਾ, ਆਓ ਕੀ ਸੁਣੀਏ। ਪਰ ਵਾ ਕੋਈ ਨਾ ਫਕਰਾਂ ਨੂੰ ਹੁੰਦੀ
दुनिया दाल के बेच दिंदी रब दुनिया दाल के बेच दिंदी रब दुनिया डाकू चोर पुलिस ते नेता बिचो एक ने रखियो चेता डाकू चोर पुलिस ते नेता बिचो एक ने रखियो चेता खुलन देन ना शेती अखां पै गया वहम भरम तेरे
इस गीत का वीडियो भी बहुत सोहना है देखने वाला है ड्रग्स के नाल रिलेटेड है तो किदा घर दे ही सारे इनवॉल्व होए पए ने सो वधिया गीत गाँदा पम्मा तो साढ़े नाल सज्जन मित्र बहुत जुड़े हुए हैं उन्होंने सारे दे आपां सुनेहे लैंदे हां पहला इदा करते हैं कि मौसम की जानकारी ले लीए कुछ खास खास शहर की सिडनी के अज मीह दसया जा रहा 19 डिग्री मेलबर्न च ठीक रहेगा अज हल्के बदल हो सकते हैं 17 डिग्री ब्रिस्बेन के 29 डिग्री गर्म तो हल्का मीह पर्थ दे विच गर्जनल छिट्टां ते 30 डिग्री एडलेड दे विच 22 डिग्री साफ कैनबरा दे विच हल्का मीह पै सकदा 15 डिग्री होबार्ट दे विच 18 डिग्री डारविन दे विच 35 डिग्री इस तो बाद चलते हैं श्री दरबार साहब अमृतसर जिथे 11 डिग्री इस वेले है और दिनां नूं अज 24 डिग्री तक पहुँचण की संभावना है जी ते प्रीत हुणी साडे नाल जुड़े ने प्यारे की हाल चाल है सारे नूं फतेह बुला रहे ने लिसनिंग वन ऑफ द बेस्ट शो कीप इट अप थैंक यू जी बहुत बहुत पाला बैंस जी की हाल चाल है ठीक ठाक हो तंदुरुस्त हो कलवीर संधु जी कनेडा वाले हो उम्मीद रखते हैं कि थोड़े सारा ठीक ठाक होएगा ब्रिटिश कोलंबिया दे विच काफ़ी नुकसान होया ते अरदास करते हैं कि सारे सेफ होवोंगे लाजविंदर सिंह मेलबर्न तो जुड़े ने वो भी सरबत्त दा भला मंगते हैं सब नूं शुभ दिन दियां शुभकामनावां भेज रहे ने राजनदीप कैनबरा तो फतेह बुला रहे ने ते विजय विरदी जी ने बहुत सोहनी तस्वीर अपने बालकोनी की भेजी है डैक की भेजी है तो मैं शेयर कर दिती है गुड मॉर्निंग मीह पै रहा जी कहिंदे सुखजीवन गरेवाल जी हाँ जी प्रोग्राम आनंद कहिंदे लै रहे हैं अज लाइव सुणांगे हाजरी ला लिओ कल दी भी क्योंकि प्रोग्राम साउंड क्लाउड ते सुनिया सी ते आनंद कार्ज वाली गल तो फिर मैं सुना ही दी सी कहिंदे चुटकला मैं सुनाया श्रीमती नूं तो उस तो बाद मेरे कार्ज होर वध गए ठीक है जी ਠੀਕ ਹੈ, ਕੱਲ ਦਾ ਪ੍ਰੋਗਰਾਮ ਸੁਣ ਲੈਣਾ ਅਗਰ ਸੱਜਣਾ ਮਿੱਤਰਾਂ ਨੇ ਆਨੰਦ ਕਾਰਜ ਵਾਲੀ ਗੱਲ ਨਹੀਂ ਸੁਣੀ। ਚਾਹਲ ਸਾਹਿਬ ਨੇ ਚੁਟਕਲਾ ਸੁਣਾਇਆ ਸੀ ਅਤੇ ਨਵਦੀਪ ਐਲਬਰੀ ਵਾਲੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਐਲਬਰੀ ਰਹਿੰਦੇ ਹੁੰਦੇ ਸੀ ਪਰ ਅੱਜ ਕੱਲ੍ਹ ਇਹ ਰਹਿ ਰਹੇ ਨੇ ਮੈਲਬਨ, ਅਤੇ ਬੜੇ ਰੂਹਾਨੀ ਬੰਦੇ ਨੇ ਅਤੇ ਕਹਿੰਦੇ ਕਿ ਪਰਮਾਤਮਾ ਆਪਣੇ ਸਭ ਜੀਵਾਂ 'ਤੇ ਮਿਹਰ ਕਰੇ, ਚੜ੍ਹਦੀ ਕਲਾ 'ਚ ਰੱਖਣ। ਸਭ ਰੱਬੀ ਰੂਹਾਂ ਨੂੰ ਨਮਸਕਾਰ ਜੀ, ਨਮਸਕਾਰ। ਪਿਛਲੇ ਐਤਵਾਰ ਕਲਾ ਬਾਰੇ ਬਹੁਤ ਵਧੀਆ ਵਿਚਾਰ ਸੀ ਮੈਂ ਸੁਣਿਆ, ਅਤੇ ਮੈਂ ਇੱਕ ਦੋ ਦਿਨ ਪਹਿਲਾਂ ਇੱਕ ਕਿਤਾਬ ਸੁਣ ਰਿਹਾ ਸੀ, ਗਿਆਨੀ ਗਿਆਨ ਸਰੋਵਰ, ਜਿਸ ਵਿੱਚ ਕਲਾ ਦਾ ਵਿਸ਼ਾ ਵੀ ਆਇਆ ਸੀ। ਅਤੇ ਵੀਕਐਂਡ 'ਤੇ ਕੰਮ ਹੁੰਦਾ, ਮੇਰੇ ਕੋਲ ਮੈਸੇਜ ਨਹੀਂ ਕਰ ਹੁੰਦਾ, ਬਾਕੀ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਹੀ ਹੁੰਦੀ ਹੈ। ਠੀਕ ਹੈ ਜੀ, ਸ਼ੁਕਰਾਨਾ। ਪਾਲਾ ਬੈਂਸ ਵੀ ਕਹਿ ਰਹੇ ਨੇ ਬਿਲਕੁਲ ਠੀਕ ਠਾਕ ਜੀ ਚੜ੍ਹਦੀ ਕਲਾ 'ਚ, ਅਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਡਰਾਈਵ ਕਰ ਰਹੇ ਹਾਂ, ਕਹਿੰਦੇ ਮੈਂ ਅਤੇ ਸ਼ਗਨ ਪ੍ਰੋਗਰਾਮ ਸੁਣ ਰਹੇ ਹਾਂ। ਜੀ ਸ਼ਗਨ ਬੇਟਾ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਚਲੋ ਚੜ੍ਹਦੀ ਕਲਾ। ਅਤੇ ਇੱਧਰ ਕੈਨਬਰਾ ਦੇ ਵੀ ਮੀਂਹ ਦੀ ਤਸਵੀਰ ਬੱਦਲਾਂ ਦੀ ਘਣਿਆਂ ਦੀ ਭੇਜ ਦਿੱਤੀ ਹੈ ਸਾਨੂੰ ਰਾਜਨਦੀਪ ਕੈਨਬਰਾ ਵਾਲਿਆਂ ਨੇ, ਜਿਹੜੀ ਮੈਂ ਸ਼ੇਅਰ ਕਰਾਂਗਾ। ਜੀ ਐਸ ਚਾਹਲ ਉਹਨਾਂ ਨੇ ਕੁਛ ਖਬਰਾਂ ਭੇਜੀਆਂ ਨੇ, ਦੇਖੋ ਮੀਂਹ ਇੱਧਰ ਵੀ ਪੈ ਰਿਹਾ ਅਤੇ ਇੰਡੀਆ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ, ਜਿਹੜੀ ਇੱਕ ਖਬਰ ਦੇ ਮੁਤਾਬਕ ਬਹੁਤ ਭਾਰਾ ਮੀਂਹ ਪਿਆ ਹੈ ਆਂਧਰਾ ਪ੍ਰਦੇਸ਼ ਦੇ ਵਿੱਚ, 17 ਵਿਅਕਤੀ ਹਜੇ ਤੱਕ ਹਲਾਕ ਹੋ ਚੁੱਕੇ ਨੇ ਅਤੇ ਬਹੁਤ ਸਾਰੇ ਲੋਕ ਹਜੇ ਲੱਭ ਨਹੀਂ ਰਹੇ। ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸਾਊਥ ਇੰਡੀਆ ਦੇ ਵਿੱਚ। ਇੱਧਰ ਆਸਟ੍ਰੇਲੀਆ ਦੇ ਵਿੱਚ ਖਬਰ ਆ ਰਹੀ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਬੜੀ ਛੇਤੀ ਹੀ ਜਿਹੜੇ ਘਰ ਹੈ, ਘਰਾਂ ਦੀਆਂ ਜਿਹੜੀ ਛੱਤਾਂ ਆ, ਅਸੀਂ ਗੂੜ੍ਹੇ ਰੰਗ ਦੀਆਂ ਬਣਾ ਲਈ ਦੀਆਂ ਅਤੇ ਉਹਨੂੰ ਬੈਨ ਕਰਨ ਜਾ ਰਿਹਾ ਉਹਨਾਂ ਟਾਈਲਾਂ ਨੂੰ, ਅਤੇ ਤਾਂ ਕਿ ਜਿਹੜੇ ਘਰ ਹੈ ਉਹ ਠੰਡੇ ਰਹਿ ਸਕਣ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਗੂੜ੍ਹੇ ਰੰਗ ਹੈ ਉਹ ਛੇਤੀ ਗਰਮ ਹੋ ਜਾਂਦੇ ਨੇ ਅਤੇ ਜਿਹੜਾ ਚਿੱਟਾ ਰੰਗ ਹੈ ਉਹ ਹੀਟ ਨੂੰ ਰਿਫਲੈਕਟ ਕਰਦਾ, ਸਾਇੰਸ ਦੇ ਵਿੱਚ ਅਸੀਂ ਬਹੁਤ ਪੜ੍ਹਿਆ ਹੈ। ਅਤੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੋਡ ਦੇ ਵਿੱਚ ਚੇਂਜਿਸ ਕੀਤੀਆਂ ਜਾ ਰਹੀਆਂ, ਚੰਗੀ ਗੱਲ ਹੈ। ਇਹੋ ਜਿਹੜੇ ਨੁਕਤੇ ਨੇ ਉਹਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਐਨਰਜੀ ਐਫੀਸ਼ੀਐਂਟ ਬਣਾ ਸਕਦੇ ਹਾਂ ਅਤੇ ਜਿਹੜਾ ਵੇਸਟੇਜ ਹੈ ਉਹਨੂੰ ਘਟਾ ਸਕਦੇ ਹਾਂ। ਇੱਕ ਹੋਰ ਖਬਰ ਹੈ, ਕੱਲ੍ਹ ਤੁਸੀਂ ਸਾਰਿਆਂ ਨੇ ਦੇਖੀ ਵੀ ਹੋਣੀ ਹੈ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਖਾਸ ਕਰਕੇ ਮਹਾਨਗਰਾਂ 'ਚ ਐਂਟੀ ਲੋਕਡਾਊਨ, ਐਂਟੀ ਵੈਕਸੀਨ ਦੇ ਸੰਬੰਧ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ, ਪ੍ਰਦਰਸ਼ਨ ਕੀਤੇ ਗਏ ਅਤੇ ਬਹੁਤ ਲੋਕਾਂ ਨੇ ਇਹਨਾਂ ਦੇ ਵਿੱਚ ਹਿੱਸਾ ਲਿਆ। ਇਕੱਲੇ ਐਂਟੀ ਲੋਕਡਾਊਨ, ਐਂਟੀ ਵੈਕਸੀਨ ਮੁਜ਼ਾਹਰੇ ਨਹੀਂ ਕੀਤੇ, ਇਹਨਾਂ ਦੇ ਹੱਕ 'ਚ ਵੀ ਹੋਏ, ਹੱਕ ਦੇ ਵਿੱਚ ਵੀ ਹੋਏ, ਆਹਮੋ ਸਾਹਮਣੇ ਵੀ ਹੋਈ ਗੱਲ, ਪਰ ਕੋਈ ਉੱਥੇ ਰਾਈਟਸ ਨਹੀਂ ਹੋਏ, ਕੋਈ ਹਿੰਸਾ ਨਹੀਂ ਹੋਈ। ਪਰ ਆਪਣਾ ਹੱਕ ਕਹਿਣ ਦੀ ਜਿਹੜੀ ਰਵਾਇਤ ਹੈ ਆਸਟ੍ਰੇਲੀਆ ਵਿੱਚ ਚੱਲ ਰਹੀ ਹੈ। ਅਤੇ ਪਿੱਛੇ ਜੇ ਦੋ ਐਕਸਟ੍ਰੀਮ ਕੇਸ ਆਏ ਨੇ, ਇੱਕ ਤਾਂ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਹਨੇ ਧਮਕੀ ਦਿੱਤੀ ਮੈਂ ਪ੍ਰੀਮੀਅਰ ਨੂੰ ਮਾਰਨਾ ਆ, ਅਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ, ਉਸਦਾ ਖੰਡਨ ਕੀਤਾ ਜਾ ਰਿਹਾ। ਦੂਸਰਾ, ਇੱਕ MP ਦੀ ਬੇਟੀ ਨੂੰ ਓਪਨ ਪਬਲਿਕ ਦੇ ਵਿੱਚ ਅਸੋਲਟ ਕੀਤਾ ਗਿਆ, ਉਹਦਾ ਵੀ ਖੰਡਨ ਹੋ ਰਿਹਾ ਅਤੇ ਇਸ 'ਤੇ ਪੋਲੀਟਿਕਸ ਵੀ ਚੱਲ ਰਹੀ ਹੈ। ਅਤੇ ਉਹ ਰਲ ਕੇ ਕਈ ਜਿੱਦਾਂ ਪ੍ਰੀਮੀਅਰ ਹੈ ਵੈਸਟਰਨ ਆਸਟ੍ਰੇਲੀਆ ਦਾ, ਖਾਸ ਕਰਕੇ ਲੇਬਰ ਸਟੇਟਸ ਦੇ, ਉਹ ਪ੍ਰਾਈਮ ਮਿਨਿਸਟਰ ਨੂੰ ਦੋਸ਼ੀ ਕਿਸ ਤਰ੍ਹਾਂ ਉਹਦੇ ਗਲ ਪਾਉਣਾ ਚਾਹੁੰਦੇ ਨੇ ਕਿ ਇਹ ਜੀ ਉਹਨਾਂ ਦੀ ਸਪੋਰਟ ਕਰ ਰਿਹਾ ਜੀ, ਇਸ ਤਰ੍ਹਾਂ ਉਹ ਕਰ ਰਿਹਾ, ਉਹ ਕਰ ਰਿਹਾ। ਅਤੇ ਹਾਲਾਂਕਿ ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਕਿ ਇਸ ਦੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਮੈਂ ਉਹਦਾ ਖੰਡਨ ਕਰਦਾ, ਪਰ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਵਿੱਚੋਂ ਵੀ ਲਾਹਾ ਲਿਆ ਜਾ ਰਿਹਾ ਆ ਇਹਨਾਂ ਗੱਲਾਂ ਦਾ। ਹੁਣ ਲੋਕਡਾਊਨ ਜਿਹੜੇ, ਇਹਨਾਂ ਦੇ ਪ੍ਰੋਟੈਸਟ ਕਿੱਥੇ ਚੱਲ ਰਹੇ ਨੇ, ਜ਼ਿਆਦਾ ਇਹਨਾਂ ਹੀ ਸਟੇਟਾਂ ਦੇ ਵਿੱਚ ਚੱਲ ਰਹੇ ਨੇ, ਲੋਕ ਅੱਕੇ ਪਏ ਨੇ। ਅਤੇ ਪ੍ਰਾਈਮ ਮਿਨਿਸਟਰ ਦੀ ਇੱਕ ਬਹੁਤ ਵਧੀਆ ਗੱਲ ਲੱਗੀ ਕਿ ਠੀਕ ਹੈ ਜਦੋਂ ਲੋੜ ਸੀ ਅਸੀਂ ਸਟੈਪ ਇਨ ਹੋਏ ਹਾਂ, ਆਪਣੀ ਅਸੀਂ ਪਬਲਿਕ ਨੂੰ ਬਚਾਇਆ ਆ 1.5-2 ਸਾਲ ਉਹਨਾਂ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਕੇ, ਪਰ ਹੁਣ ਵਕਤ ਆ ਗਿਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਬਾਹਰ ਹੋਣ ਅਤੇ ਲੋਕਾਂ ਨੂੰ ਆਪ ਜੀਣ ਦੇਣ। ਬਹੁਤ ਵਧੀਆ ਗੱਲ ਹੈ, ਇਹ ਇੱਦਾਂ ਹੀ ਹੋਣਾ ਚਾਹੀਦਾ, ਨਹੀਂ ਤਾਂ ਹਰ ਪਾਸੇ ਤੁਹਾਡੇ 'ਤੇ ਡੰਡਾ ਖੜਾ, ਤੁਸੀਂ ਇੱਧਰ ਜਾਣਾ, ਆਹ ਵੀ ਤੁਹਾਨੂੰ ਚੀਜ਼ ਚਾਹੀਦੀ, ਉਹ ਵੀ ਚਾਹੀਦੀ, ਆਹ ਵੀ ਚਾਹੀਦਾ, ਫਲਾਨਾ ਪਾਸਪੋਰਟ, ਫਲਾਨਾ ਧਿਮਕੜਾ ਜੀ। ਸੋ ਪ੍ਰਾਈਮ ਮਿਨਿਸਟਰ ਨੇ ਸਿੱਧਾ ਕਹਿਤਾ ਕਿ ਗੈਟ ਆਊਟ ਆਫ ਲਾਈਵਸ ਆਫ ਪੀਪਲ। ਹਾਲਾਂਕਿ ਇਹ ਸਰਕਾਰ ਦੇ ਜਿਹੜੇ ਕੰਮ ਹੈ ਉਹ ਮੈਨੇਜਮੈਂਟ ਕਰਨੀ ਹੁੰਦੀ ਹੈ, ਇਨਫਰਾਸਟ੍ਰਕਚਰ ਦੀ ਜਾਂ ਹੋਰ, ਪਰ ਇੱਦਾਂ ਨਹੀਂ ਵੀ ਤੁਸੀਂ ਉੱਥੇ ਨਹੀਂ ਜਾ ਸਕਦੇ, ਆਹ ਨਹੀਂ ਕਰ ਸਕਦੇ, ਉਹ ਨਹੀਂ ਕਰਦੇ। ਇਟਸ ਅ ਫਰੀ ਕੰਟਰੀ। ਅਤੇ ਆਪ ਨੂੰ ਵੀ ਕਈ ਵਾਰੀ ਆਉਂਦਾ ਕਿ ਦੇਖੋ ਹੁਣ ਇੱਧਰ ਕੁਈਨਜ਼ਲੈਂਡ ਜਾਣਾ ਆ, ਉਹ ਪਹਿਲਾਂ ਜੀ ਟੈਸਟ ਕਰਾਓ $175 ਦਾ। ਮਤਲਬ ਵਟ ਇਜ਼ ਦਿਸ? ਮਤਲਬ ਆਸਟ੍ਰੇਲੀਆ ਦੇ ਵਿੱਚ ਟੀਕੇ ਲੱਗੇ ਹੋਏ ਨੇ, ਟੈਸਟ ਮਤਲਬ ਸਾਰਾ ਕੁਛ ਹੋ ਰਿਹਾ ਆ, ਮਤਲਬ ਫਿਰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੀ $175 ਦਾ ਟੈਸਟ ਕੁਈਨਜ਼ਲੈਂਡ ਨੂੰ ਜਾਣ ਦਾ, ਨਿਊ ਸਾਊਥ ਵੇਲ 'ਚੋਂ $175 ਦਾ ਟੈਸਟ ਇੰਡੀਆ ਨੂੰ। ਸੋ ਇਹਦੇ ਨਾਲ ਤਾਂ ਬੰਦਾ ਕਹਿੰਦਾ ਜਿੰਨਾ ਖਰਚਾ ਆਉਣਾ ਜਾਂ ਵੈਸਟਰਨ ਇੰਡੀਆ ਚਲ ਜਾਓ ਜਾਂ ਹੋਰ ਕਿਸੇ ਕੰਟਰੀ ਚਲ ਜਾਓ, ਮੈਂ ਉੱਥੇ ਵੈਸਟਰਨ ਆਸਟ੍ਰੇਲੀਆ ਕੀ ਕਰਨ ਜਾਣਾ ਜਾਂ ਕੁਈਨਜ਼ਲੈਂਡ ਕੀ ਕਰਨ ਜਾਣਾ। ਬਿਜ਼ਨਸ ਜਿਹੜੇ ਨੇ ਉਹ ਔਖੇ ਹੋਏ ਪਏ ਨੇ, ਟੂਰਿਜ਼ਮ ਵਾਲੇ ਜਿਨ੍ਹਾਂ ਦਾ ਹੋਸਪਿਟੈਲਿਟੀ ਸੈਕਟਰ ਸਾਰਾ ਹੀ ਔਖਾ ਹੋਇਆ ਪਿਆ ਕੁਈਨਜ਼ਲੈਂਡ ਵੈਸਟਰਨ ਆਸਟ੍ਰੇਲੀਆ ਦਾ, ਕਿ ਇਹ ਕਰ ਕੀ ਰਹੇ ਨੇ। ਖੈਰ ਜਦੋਂ ਸੈਂਟਰ ਤੋਂ ਪੈਸੇ ਆਉਣੇ ਬੰਦ ਹੋ ਗਏ ਤਾਂ ਫਿਰ ਆਪਣੇ ਆਪ ਹੀ ਕਰਨਾ ਪੈਣਾ। ਸੋ ਪੀਪਲ ਦੇ ਮੇਕਿੰਗ ਪੋਲੀਟਿਕਸ ਵਾਈਲ ਮਨੀ ਇਜ਼ ਫਲੋਇੰਗ। ਚਲੋ ਗੀਤ ਇੱਕ ਤੁਹਾਨੂੰ ਸੁਣਾਉਂਦੇ ਹਾਂ। ਮਲਕੀਤ ਦੇ ਗੀਤ ਵਧੀਆ ਹੁੰਦੇ ਨੇ, ਬਹੁਤ ਸੋਹਣੇ ਗੀਤ ਗਾਉਂਦਾ, ਕੋਈ ਜ਼ਿਆਦਾ ਲੱਚਰ ਗੀਤ ਨਹੀਂ ਗਾਏ। ਭੰਗੜੇ ਵਾਲੇ ਜ਼ਿਆਦਾ ਕਹਿੰਦੇ ਕਿ ਆਪ ਖਾਲਸਾ ਕੋਲਜ ਭੰਗੜੇ ਦਾ ਕੈਪਟਨ ਰਿਹਾ ਅਤੇ ਸੋਹਣੇ ਗੀਤ ਇੰਗਲੈਂਡ ਗਾਉਂਦਾ ਰਿਹਾ, ਬੜਾ ਪਾਪੂਲਰ ਸਿੰਗਰ ਹੈ। ਅਤੇ ਆਓ ਇਹਦਾ ਇੱਕ ਨਵਾਂ ਗੀਤ, ਗੀਤ ਤਾਂ ਪੁਰਾਣਾ ਸ਼ਾਇਦ ਇਹਨੇ ਦੁਬਾਰਾ ਨਵੇਂ ਸਟਾਈਲ ਨਾਲ ਗਾਇਆ, ਅਤੇ ਉਹ ਗੀਤ ਸੁਣਦੇ ਹਾਂ ਅਤੇ ਇਸ ਤੋਂ ਬਾਅਦ ਗਿਆਨੀ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜੀ।
ਦਿਲ ਵਾਲੀ ਗੱਲ ਦੇ ਸਪੌਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK Kids।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਸਾਡਾ, ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ। ਔਰ ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਚੁੱਕੇ ਨੇ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਉਹ ਕਹਿੰਦੇ ਨੇ ਰੰਗ ਲਾਗਤ 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 ਹੈ ਭਰਮ ਭਾਗਤ 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 ਹੈ, ਤੁਸੀਂ ਹੌਲੀ 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 ਸਤਿ ਸ੍ਰੀ ਅਕਾਲ ਤੋਂ ਫਤਿਹ ਦੇ ਉੱਤੇ ਆ ਹੀ ਗਏ
ਆਣਾ ਹੀ ਪੈਣਾ ਜੀ।
ਉਹ ਇਹ ਹੈ ਨਾ ਵੀ ਵੇਖੋ ਹੁਣ ਮਤਲਬ ਪੰਜਾਬੀ ਬੋਲੀ ਨੂੰ ਨੀ ਖਤਮ ਕਰ ਸਕੇ ਪੰਜਾਬੀ ਦੇ ਵਿਰੋਧੀ, ਫਿਰ ਉਹਨਾਂ ਸੋਚਿਆ ਵੀ ਲਿਪੀ ਨੂੰ ਖਤਮ ਕਰੋ, ਦੇਵਨਾਗਰੀ ਪੰਜਾਬੀ, ਉਹ ਵੀ ਅਕਾਲੀਆਂ ਨੇ ਰੌਲਾ ਰੱਪਾ ਪਾ ਕੇ ਗੁਰਮੁਖੀ ਵੀ ਰੱਖ ਲਈ। ਹੁਣ ਉਹਨਾਂ ਦਾ ਇਹ ਪਲਾਨ ਚੱਲਿਆ ਹੋਇਆ ਵੀ ਗੁਰਮੁਖੀ ਅੱਖਰਾਂ ਦੇ ਵਿੱਚ ਸਾਰੀ ਹਿੰਦੀ ਬਣਾ ਦਿਓ,
ਜੋ
ਮੁੜ ਮੁੜ ਉਹ ਕੀ ਉਹਨੂੰ ਕੋਈ ਮੱਥਾ ਟੇਕਣ ਨੂੰ ਨਤਮ ਸਤਕ, ਕੰਢੇ ਕਿਨਾਰੇ ਨੂੰ ਕਗਾਰ ਹੋਏ, ਸੰਪੂਰਨ ਨੂੰ ਸੰਪੰਨ, ਯਾਨੀ ਇੰਨੇ ਲਫ਼ਜ਼ ਇੰਨੇ ਉਹ ਘਸੋੜੀ ਜਾਂਦੇ ਆ ਤੇ ਉਹ ਸਾਨੂੰ ਭਾਵੇਂ ਨਾ, ਮੈਨੂੰ ਕਈ ਸਾਲ ਪਤਾ ਨੀ ਲੱਗਿਆ ਨਤਮ ਸਤਕ ਕੀ ਹੁੰਦਾ ਹੈ।
ਜਿਹੜਾ
ਵੀ ਕੋਈ ਬੋਲੋ
ਨਤਮਸਤਕ,
ਉਹ ਬੋਲੋ ਢਾਡੀ ਵੀ ਨਤਮਸਤਕ ਕਹਿਣ ਕੀ ਨਤਮਸਤਕ ਕਹਿਣ ਲੱਗ ਪਏ, ਕਥਾ ਵਾਚਕ ਵੀ। ਉਹਨਾਂ ਦੀ ਪਾਲਸੀ ਆ ਕਿ ਮੁੜ ਮੁੜ ਨਵੇਂ ਹਿੰਦੀ ਦੇ ਸ਼ਬਦਾਂ ਨੂੰ ਘਸੇੜੀ, ਜੋ ਆਪੇ ਲੋਕੀ ਸਮਝਣਾ ਤੇ ਵਰਤਣਾ ਸ਼ੁਰੂ ਕਰ ਦੇਣਗੇ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਸ਼ੁੱਧ ਪੰਜਾਬੀ ਬੋਲਣ ਵਾਲੇ ਢਾਡੀ ਉਹਨਾਂ ਦੇ ਵਿੱਚ ਨਤਮ, ਯਾਨੀ ਜੇ ਉਹ ਲੱਗਦਾ ਵੀ ਜਿਵੇਂ ਪੰਜਾਬੀ ਜਿਹੜੇ ਆ ਮੱਥਾ ਟੇਕਣਾ ਭੁੱਲ ਹੀ ਗਏ ਆ, ਉਹ
ਨਤਮਸਤਕ
ਨਤਮਸਤਕ ਹੀ ਚਾਰ ਪੈਰੇ ਹੋਣ ਡੇ ਆ।
ਮੈਂ ਤਾਂ ਜੀ ਕਈ ਵਾਰੀ
ਮੈਨੂੰ ਸਿੱਖਿਆ ਮਿਲੀ ਆ ਕੇ ਭਾਈ ਤੁਸੀਂ ਆਪ ਫਤਿਹ ਬੁਲਾਈ ਜਾਓ, ਹੌਲੀ 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 ਅਗਲਾ ਵੀ ਸਤਿ ਸ੍ਰੀ ਅਕਾਲ ਤੋਂ ਫਤਿਹ ਤੇ ਆ ਹੀ ਜਾਊਗਾ, ਜਿਵੇਂ ਮੇਰਾ ਇਹ
ਗੁਰਦਾਸ ਮਾਨ ਦਾ ਸ਼ੋ ਸੀ ਤੇ ਉਹਨੂੰ ਵੀ ਏਦਾਂ ਨਾ ਵੀ ਦੇਖੋ ਗੁਰਦਾਸ ਮਾਨ ਦੇ ਸ਼ੋ ਤੇ ਤੁਹਾਨੂੰ ਪਤਾ ਵੀ ਸਾਰੇ ਪੰਜਾਬੀ ਜਾਣੇ ਆ, ਪਿਓਰ ਪੰਜਾਬੀ ਜਾਣੇ ਆ, ਤੇ ਮੈਲਬਨ ਦੀ ਗੱਲ ਹੈ ਤੇ ਉੱਥੇ ਮੇਰੇ ਖਿਆਲ 2-3 ਹਜ਼ਾਰ ਪੰਜਾਬੀ ਬੈਠਾ ਹੋਊਗਾ ਤੇ ਉਹ ਸਟੇਜ ਐਂਕਰਿੰਗ ਕਰ ਰਿਹਾ ਸੀ, ਕਹਿੰਦੇ ਵੀ ਉਹ ਸ਼ੁਰੂਆਤ ਕੀਤੀ ਨਾਜ਼ਰੀਨ ਨੇ ਹਜ਼ਾਰਾਤ ਖਵਾਤੀਨ ਸ਼ੁਰੂ ਕਰ ਲਿਆ, ਹੁਣ ਪਹਿਲਾਂ ਜਿਹੜਾ ਵੀ ਕਰਦੇ ਆ ਹਨਾ, ਉਹ ਆਪਣੇ ਚਿੱਤੋਂ ਤਾਂ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਗੁਰਦਾਸ ਮਾਨ ਸਾਹਿਬ ਨੂੰ ਵੀ ਮੈਂ ਬਹੁਤ ਪੜ੍ਹਿਆ ਲਿਖਿਆ ਹੈਗਾ, ਵੀ ਪੜ੍ਹਿਆ ਲਿਖਿਆ ਸੀ ਤੇ ਉਹ ਸੀਗਾ ਸਾਡਾ ਮਿੱਤਰ ਤੇ ਏਦਾਂ ਕਰ ਕੁਰ ਕੇ ਹੁਣ ਚੰਗਾ ਬੇਲ ਫਰ ਮਤਲਬ ਬਲ ਫੇਰ ਪਾ ਕੇ ਫੇਰ ਸਾਰਿਆਂ ਦਾ ਸਵਾਗਤ ਕੀਤਾ ਉਰਦੂ ਚ, ਤੇ ਜਦੋਂ ਹਾਫ ਟਾਈਮ ਆਇਆ ਤਾਂ ਅਸੀਂ ਬਾਹਰ ਆ ਗਏ ਤੇ ਬੈਠੇ ਸੀ ਤੇ ਉਹਨੂੰ ਨਾ ਆਵਾਜ਼ ਮਾਰ ਕੇ ਉਹਦਾ ਇੱਕ ਖਾਸ ਪਰਮ ਮਿੱਤਰ ਸਾਡਾ ਵੀ ਸਾਂਝਾ ਮਿੱਤਰ ਸੀ, ਕਹਿੰਦਾ ਉਹ ਗੱਲ ਸੁਣੋ ਆਹ ਜਿਹੜਾ ਤੂੰ ਕਹਿੰਦਾ ਪਹਿਲਾਂ ਆਹ ਕਰਦਾ ਹੁੰਦਾ ਆ ਨਾਜ਼ਰੀਨੇ ਖਵਾਤੀਨ ਫਲਾਨਾ ਫਲਾਨਾ, ਕਹਿੰਦਾ ਇਹਦਾ ਕੋਈ ਮਤਲਬ ਵੀ ਹੁੰਦਾ ਕਿ ਸਾਨੂੰ ਹੀ ਬੇਵਕੂਫ ਬਣਾਈ ਜਾਂਦਾ ਇਹਨਾਂ ਨੂੰ। ਉਹ ਨਹੀਂ ਜੀ ਨਹੀਂ, ਕਹਿੰਦਾ ਇਹਦਾ ਮਤਲਬ ਹੁੰਦਾ, ਕਹਿੰਦਾ ਵੀ ਪੰਜਾਬੀ ਚ ਹੀ ਕਹਿ ਲਿਆ ਕਰ, ਕਹਿੰਦਾ ਖਵਾਤੀਨ ਨੂੰ ਜਨਾਨੀ ਕਹਿ ਦਿਆ ਕਰ ਜਿੰਨੀਆਂ ਬੀਬੀਆਂ ਆਈਆਂ, ਕਹਿੰਦਾ ਮਾੜਾ ਕੀ ਆ। ਚਲੋ ਤਾਇਆ ਜੀ ਹੁਣ ਸਿਡਨੀ ਕਿੱਦਾਂ ਠੀਕ ਠਾਕ ਆ ਗਏ ਆ ਤੁਸੀਂ?
ਮੇਰਾ ਖਿਆਲ ਹੈ ਕਿਸੇ ਉਹ ਮੁਸਲਮਾਨ ਦਾ ਕੋਈ ਸ਼ਗਿਰਦ ਜਾਂ ਚੇਲਾ ਬਣਿਆ ਹੋਇਆ ਤੇ ਉਹ ਸਮਝਦਾ ਵੀ ਮੁਸਲਮਾਨ ਉਰਦੂ ਲਫ਼ਜ਼ ਉਰਦੂ ਜ਼ਿਆਦਾ ਬੋਲਦੇ ਆ ਤੇ ਇਸ ਲਈ ਮੈਂ ਉਹਨਾਂ ਨੂੰ ਖੁਸ਼ ਕਰਾਂ।
ਨਹੀਂ ਨਹੀਂ
ਅਸੀਂ ਉਹ ਇਸ ਤਰ੍ਹਾਂ ਭਾਈ
ਉਹ ਨਹੀਂ ਨਹੀਂ ਅਸੀਂ ਨਾ ਕੀ ਭਾਰੇ ਭਾਰੇ ਅੱਖਰ ਬੋਲ ਕੇ ਜਾਂ ਉਹੋ ਜਿਹੇ ਅੱਖਰ ਬੋਲ ਕੇ ਆਪਣੀ ਵਿਦਵਤਾ ਦੱਸਣ ਦੀ ਕੋਸ਼ਿਸ਼ ਕਰਦੇ ਹੁੰਦੇ ਕਿ ਸਾਨੂੰ ਬਹੁਤ ਕੁਛ ਆਉਂਦਾ ਆ, ਹੋਰ ਕੁਛ ਨਹੀਂ ਹੁੰਦਾ।
ਇਹਨੂੰ ਉਰਦੂ ਵਾਲੇ ਲਫ਼ਜ਼ੀ ਕਹਿੰਦੇ ਆ, ਇਹਨੂੰ ਲਫ਼ਾਜ਼ੀ ਕਹਿੰਦੇ ਆ, ਜਿਵੇਂ ਮਰਦੇ ਮੁਕਦੇ ਮਿਟਦੇ ਦਮ ਤੱਕ, ਹਾਂਜੀ ਯਾਨੀ ਮਰਦਾ ਮੁਕਦਾ ਮਿਟਦਾ। ਅਰਦਾਸ ਵਜੀ ਤੁਸੀਂ ਦੇਖੋਗੇ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਹੈ, ਉਹ ਮੈਂ ਤੈਨੂੰ ਕਿਹਾ ਗ੍ਰੰਥ ਜੀ ਨੂੰ ਵੀ ਤੂੰ ਜਾਂ ਅਰਦਾਸ ਕਹਿ ਦੇ ਜਾਂ ਬੇਨਤੀ ਕਹਿ ਦੇ ਜਾਂ ਪ੍ਰਾਰਥਨਾ ਕਹਿ ਦੇ, ਇੱਕੋ ਨੇ ਸਰ ਜੂਗਾ। ਉਹ ਕਹਿੰਦਾ ਹੁਣ ਆਦਤ ਪਈ ਆ, ਜੇ ਤੈਨੂੰ ਨਹੀਂ ਬੋਲਾਂਗੇ ਤੇ ਮੈਨੂੰ ਅਰਦਾਸ ਭੁੱਲ ਜਾਣੀ ਆ। ਤੇ ਮੈਂ ਕਿਹਾ ਫਿਰ ਤੁਸੀਂ ਫਿਰ ਪੂਰੇ ਪੂਰੇ ਪੰਜ ਕਰਦੇ, ਅਰਦਾਸ, ਬੇਨਤੀ, ਪ੍ਰਾਰਥਨਾ, ਦਰਖਾਸਤ, ਰਿਕੁਐਸਟ। ਮੈਂ ਕਿਹਾ ਵੀ ਪੰਜ ਪਿਆਰੇ ਵੀ ਆ ਤੇ ਪੰਜ ਪੰਜ ਕਹਿਣਾ ਸ਼ੁਰੂ
ਤਾਇਆ ਜੀ। ਮੈਂ ਨਹੀਂ ਨਹੀਂ ਗੱਲ ਗੱਲ ਇਹੀ ਇਹੀ ਮੈਨੂੰ ਦੱਸਿਓ। ਮੈਂ ਵੀ ਕਈ ਵਾਰੀ ਭਾਈ ਸਾਹਿਬ ਨੂੰ ਕਿਹਾ ਆ ਵੀ ਉਹ ਹੁਣ ਉਹ ਚਾਰ ਪੰਜ ਵਾਰੀ ਤਾਂ ਭੁੱਲਾਂ ਬਖਸ਼ਾਉਂਦੇ ਨੇ ਆਪਣੀਆਂ ਵੀ ਉਹ। ਮੈਂ ਕਿਹਾ ਬਈ ਇੱਕ ਵਾਰੀ ਬਖਸ਼ਾ ਲਿਆ ਕਰੋ, ਮਹਾਰਾਜ ਨੂੰ ਪਤਾ ਹੀ ਆ ਹਨਾ ਵੀ ਕਈ ਵਾਰੀ ਇਹਦਾ ਵੀ ਬਾਰ ਬਾਰ ਉਹੀ ਚੀਜ਼ ਰਿਪੀਟ ਕਰਨੀ। ਜਿੱਦਾਂ ਇੱਕ ਗੱਲ ਕਹਿੰਦੇ ਹੋਣੇ ਆ ਹੈਂ ਸਭ ਮੈਂ ਮਤਲਬ ਸਾਡੀਆਂ ਭੁੱਲਾਂ ਵਿਚ ਆਖਦੇ ਭੁੱਲਣ ਮੈਂ ਸਭ ਕੋ ਹਨਾ, ਫਿਰ ਉਹ ਮਹਾਰਾਜ ਦੀ ਬਾਣੀ ਫਿਰ ਵਿੱਚ ਪੜ੍ਹਨ ਲੱਗ ਪੈਂਦੇ ਆ ਹਨਾ। ਤੇ ਜਿਹੜਾ ਵੀ ਅੱਖਰ ਆਉਂਦਾ ਉਹਦੇ ਨਾਲ ਦਾ ਫਿਰ ਪ੍ਰਮਾਣ ਦੇਣ ਲੱਗ ਪੈਂਦੇ ਅਰਦਾਸ ਦੇ ਵਿੱਚ ਹੀ। ਤਾਂ ਜੀ ਆਪਾਂ ਅੱਗੇ ਵੈਸੇ ਅਰਦਾਸ ਤੇ ਪ੍ਰੋਗਰਾਮ ਕਰ ਚੁੱਕੇ, ਕੀ ਇਹ ਲੋੜ ਹੈ ਇੰਨਾ ਸਾਰਾ ਕੁਛ ਕਰਨ ਦੀ, ਮਤਲਬ ਲੰਬੀ ਕਰੀ ਜਾਣੀ ਅਰਦਾਸ?
ਦਰਅਸਲ ਇਹ ਹੈ ਵੀ ਇੱਕ ਤਾਂ ਉਹ ਇਮਪ੍ਰੈਸ ਕਰ ਰਹੇ ਹੁੰਦੇ ਆ ਜਿਹਨਾਂ ਵੱਲੋਂ ਅਰਦਾਸ ਕਰਾਈ ਗਈ, ਦੇਖੋ ਵੀ ਭਾਈ ਸਾਹਿਬ ਨੇ ਸਾਡੀ ਅਰਦਾਸ ਕਿੰਨੀ ਵਧੀਆ ਕੀਤੀ।
ਹਾਂਜੀ,
ਤੇ ਇੱਕ ਇੱਕ ਇਹ ਹੁੰਦਾ ਉਹਨਾਂ ਨੂੰ ਇਮਪ੍ਰੈਸ ਕੀਤਾ ਜਾ ਰਿਹਾ ਹੁੰਦਾ, ਦੂਜਾ ਦੱਸਣਾ ਹੁੰਦਾ ਕਿ ਮੈਂ ਇੰਨਾ ਗਿਆਨਵਾਨ ਆ,
ਇੰਨੇ ਅੱਖਰ ਆਉਂਦੇ ਮੈਨੂੰ।
ਤੇ ਉਧਰੋਂ ਕੋਈ ਬਜ਼ੁਰਗ ਨੇ, ਬੱਚੇ ਨੇ, ਕੋਈ ਬਿਮਾਰ ਨੇ, ਮਸਾਂ ਹੀ ਉਹ ਇੱਕਦਮ ਉੱਠ ਕੇ ਤੂੰ ਠਾਕਰ ਤੂੰ ਪੈਰਦਾਰ ਖੜੇ ਹੋ ਜਾਂਦੇ ਨੇ। ਤੁਹਾਨੂੰ ਪਤਾ ਵੀ ਉਹ ਕਈ ਵਾਰੀ ਖੂਨ ਸਿਰ ਤੇ ਨਹੀਂ ਚੜਿਆ ਹਜੇ, ਤੇ ਬੰਦਾ ਡਿੱਗ ਵੀ ਸਕਦਾ ਆ।
ਤੇ
ਫਿਰ ਅਰਦਾਸ ਜਿਹੜੇ ਜੁੜੇ ਹੁੰਦੇ ਆ ਬੰਦੇ, ਸਵਾਏ ਉਹ ਫਿਰ ਪਰਿਵਾਰ ਜਿਹਨਾਂ ਨੇ ਅਰਦਾਸ ਕਰਵਾਈ ਹੁੰਦੀ ਆ ਉਹਨਾਂ ਤੋਂ ਬਿਨਾ, ਬਾਕੀ ਸਾਰੇ ਹੁੰਦੇ ਭਾਈ ਛੇਤੀ ਮੁੱਕੇ। ਤੇ ਅਸੀਂ ਬੈਠੀਏ ਤੇ ਭਾਈ ਜੀ ਨੂੰ ਆਪਣੇ ਅਰਦਾਸ ਕਰਦਾ, ਉਸ ਵਾਰੇ ਅਰਦਾਸ ਰਾਹੀਂ ਹੀ ਆ ਵੀ ਆਪਣੀ ਵਿਦਵਤਾ ਦਰਸਾਉਣ ਦਾ ਮਸਾਂ ਹੀ ਮੌਕਾ ਹੱਥ ਆਇਆ ਹੁੰਦਾ। ਸੋ ਇਸ ਤਰ੍ਹਾਂ ਨਾ ਮਖੌਲ ਚ ਇੱਕ ਵਾਰੀ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੇਖ ਵਿੱਚ ਕਿਹਨੇ ਲੇਖ ਲਿਖਿਆ ਸੀਗਾ ਵੀ ਨਨਕਾਣੇ ਸਾਹਿਬ ਪੱਥਰ ਪੁੱਥਰ ਆਲੇ ਦੁਆਲੇ ਪਏ ਸੀਗੇ, ਤੇ ਬੜੇ ਵਿਦਵਾਨ ਬੰਦੇ ਵੀ ਪ੍ਰੋਫੈਸਰ ਪ੍ਰਿੰਸੀਪਲ ਵੀ ਬੈਠੇ ਸੀਗੇ ਪੱਥਰਾਂ ਚ ਪਹਿਲਾਂ ਦੇ ਥੱਕ ਗਏ। ਤੇ ਫੇਰ ਉਹ ਕਹਿੰਦਾ ਵੀ ਭਾਈ ਨੇ ਅਰਦਾਸ ਕਰਨ ਰੱਬ ਰੱਬ ਕਰਕੇ ਉੱਠੇ ਅਰਦਾਸ ਵੇਲੇ, ਅਰਦਾਸ ਕਰਨ ਵੇਲੇ ਫਿਰ ਭਾਈ ਜਦੋਂ ਮੰਗਾਂ ਲੱਗਾ ਸਿੱਖਾਂ ਨੂੰ ਓ ਆਏ ਤੇ ਨਵੀਆਂ ਚੱਕਰੇਗਾ, ਤੇ ਉਸ ਪਿੱਛੋਂ ਹੱਸਦਿਆ ਇੱਕ ਫਲਾਨਾ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹਾ ਵੀ ਸਿੱਖਾਂ ਨੂੰ ਇਹ ਵੀ ਭਾਈ ਅਰਦਾਸ ਕਰ ਦਿਓ ਸਿੱਖਾਂ ਨੂੰ ਲੋਹੇ ਦਾ ਥੱਲਾ ਦਾਨ ਜਿਹੜੇ ਪੱਥਰਾਂ ਤੇ ਬੈਠ। ਤੇ ਉਹ ਇਸ ਤਰ੍ਹਾਂ ਆ ਵੀ ਰੀਜਨੇਬਲ। ਅੱਛਾ ਤੁਸੀਂ ਕੋਈ ਕਥਾ ਵਿਖਿਆਨ ਲੈਕਚਰ ਕਰਦਾ ਵੀ ਬੰਦਾ ਵਿਦਵਾਨ ਹੋ ਗਿਆ। ਅੱਛਾ ਜੀ ਮੈਂ ਆਹ ਗੱਲ ਕਰਕੇ ਸਮਾਜ ਨੂੰ, ਅੱਛਾ ਹੁਣ ਮੈਂ ਤੁਹਾਨੂੰ ਸਾਧ ਸੰਗਤ ਜੀ ਫਤਿਹ ਬੁਲਾਉਣਾ ਤੇ ਆਹ ਗੱਲ, ਉਹ ਫੇਰ ਨਵਾਂ ਲੈਕਚਰ ਸ਼ੁਰੂ ਹੋ ਜਾਂਦਾ। ਤੇ ਮੈਂ ਇਹ ਸਮਝਦਾ ਹੁੰਦਾ ਸੀਗਾ ਵੀ ਇਹਨਾਂ ਨੂੰ ਬੰਦ ਨੀ ਕਰਨਾ ਆਉਂਦਾ ਵੀ ਇਹਨੂੰ ਲੈਕਚਰ ਨੀ। ਉਹ ਮੈਨੂੰ ਸਾਨੂੰ ਗਿਆਨੀ ਕਰਨ ਵੇਲੇ ਨਾ ਇੱਕ ਬੜਾ ਨੁਕਤਾ ਮੇਰੇ ਆਇਆ ਲੇਖ, ਸਾਨੂੰ 50 ਨੰਬਰ ਦਾ 6ਵੇਂ ਪਰਚੇ ਚ ਇੱਕ ਲੇਖ ਹੁੰਦਾ ਜਿਹਦੇ 50 ਨੰਬਰ ਹੁੰਦੇ ਆ, ਤੇ ਉਹ ਚ ਹੁੰਦਾ ਲੇਖ ਲਿਖ ਕੇ ਦਿੱਤੇ ਹੋਏ ਸਬਜੈਕਟ ਤੇ। ਤੇ ਉਹ ਉਹਦੇ ਚ ਦੋ ਤਰੀਕਿਆਂ ਨਾਲ ਵੀ ਉਹਨੂੰ ਆਰੰਭ ਆਇਓ ਕਰਨਾ ਚਾਹੀਦਾ, ਕੋਈ ਵਿਦਵਾਨ ਦੀ ਕੋਈ ਧਾਰਮਿਕ ਲਾਈਨ ਦੇਖ ਕੇ ਉਹਦੇ ਅਰਥ ਕਰਕੇ ਸ਼ੁਰੂ ਕਰੋ, ਫਿਰ ਉਹਦੀ ਬਾਡੀ ਬਿਲਡ ਕਰੋ, ਫਿਰ ਉਹਨੂੰ ਐਨ ਸਾਰ ਅੰਸ਼ ਕਰੋ, ਫਿਰ ਇਸ ਤਰ੍ਹਾਂ ਖਤਮ ਕਰੋ। ਇਹ ਸੀ ਲੰਮਾ ਪ੍ਰੋਸੀਜਰ। ਦੂਜਾ ਉਹਨੇ ਕਹਿੰਦਾ ਇੱਕ ਹੁੰਦਾ ਸਬਜੈਕਟ ਨੂੰ ਧੋਣੋ ਫੜਨਾ, ਗੱਲ ਸ਼ੁਰੂ ਕਰ ਦਿਓ ਜਦੋਂ ਪੂਰੀ ਹੋ ਗਈ ਉਦੋਂ ਬੰਦ ਕਰ ਦਿਓ। ਮੈਨੂੰ ਆਹ ਸਬਜੈਕਟ ਆਹ ਬੜਾ ਵਧੀਆ ਲੱਗਿਆ ਵੀ ਉੱਠੀ ਦਾ ਫਤਿਹ ਬੁਲਾ, ਗੱਲ ਸ਼ੁਰੂ ਕਰ ਦੇ ਦੀ ਆ, ਗੱਲ ਜਦੋਂ ਮੁੱਕ ਜਾਂਦੀ ਆ ਫਤਿਹ ਬੁਲਾ ਕੇ ਬਹਿ ਹੀ ਜਾਂਦਾ, ਇਹ ਗੱਲਾਂ ਪੀਣ ਕਿਉਂ ਪਾਉਂਦੇ ਆ। ਫਿਰ ਹੌਲੀ 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 ਨਾ ਬੜੇ ਸਾਲਾਂ ਬਾਅਦ ਸਮਝ ਆਉਣ ਲੱਗੀ ਵੀ ਉਹ ਜਿਵੇਂ ਮੈਂ ਉਹਨਾਂ ਨੂੰ ਸਮਝਦਾ ਕਿ ਹੁਣ ਜਾਣ ਹੈ, ਹੁਣ ਜਾਣ ਨਹੀਂ, ਇਹ ਵੀ ਇੱਕ ਟ੍ਰਿਕ ਆ।
ਅੱਛਾ
ਤੇ ਭਾਈ ਮੈਂ ਹੁਣ ਉੱਠਣ ਲੱਗਾ ਜੇ ਜਿਨ੍ਹਾਂ ਨੇ ਕੋਈ ਭੇਟ ਮਾਇਆ ਲਵਾਈ ਹੈ ਹੁਣ ਰਹਿ ਨਾ ਜਾਇਓ, ਰੱਖ ਲਓ ਉੱਠੋ, ਹੁਣ ਮੈਂ
ਤੁਹਾਨੂੰ ਹੁਣ ਆਖਰੀ ਮੌਕਾ ਦੇਣ ਲੱਗਾ।
1977 ਚ ਨਾ ਬੜਾ ਹਾਸੇ ਵਾਲੀ ਗੱਲ ਆ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਨਾ ਅੱਧਾ ਘੰਟਾ ਨਾ ਮੈਂ ਸੋ ਕੇ ਲੈਕਚਰ ਦਿੱਤਾ, ਹੁਣ ਗੱਡਾ ਕਿਤਾਬਾਂ ਦਾ ਪੜ੍ਹ ਕੇ ਸਾਰ ਅੰਸ਼ ਤੋਂ ਹੀ ਸੁਣਾਉਣਾ ਆ। ਤੇ ਉਹ ਲੰਡਨ ਦੀ ਗੱਲ ਆ, 77
ਉੱਤੇ
ਤੱਕ ਗੈਲਰੀ ਚ ਭਰੀ ਹੋਈ ਪੜ੍ਹੇ ਲਿਖਿਆਂ ਦੀ ਸੰਗਤ ਜਿਹੜੀ ਆ ਨਾ, ਭਰਿਆ ਹੋਇਆ ਹਾਲ ਲੰਡਨ ਦੇ ਵਿੱਚ ਨਾ ਹਾਈ ਜੈਂਟਰੀ ਆ ਉਸ ਗੁਰਦੁਆਰੇ ਜਾਂਦੀ ਸ਼ੈਫਰਡ ਬੁਸ਼ ਗੁਰਦੁਆਰਾ ਖਾਲਸਾ ਜਥਾ ਬ੍ਰਿਟਿਸ਼ ਆਇਲ ਸ਼ੈਫਰਡ ਬੁਸ਼ ਸਭ ਤੋਂ ਪੁਰਾਣਾ ਯੂਰਪ ਦਾ ਗੁਰਦੁਆਰਾ ਤੇ ਉਹ 1970 ਦੇ ਗੁਰੂ ਨਾਨਕ ਸਾਹਿਬ ਦੇ ਤੇ ਉਹਦੇ ਵਿੱਚੋਂ ਉੱਥੇ ਜੀ 3 ਪਾਉਂਡ ਮੈਨੂੰ ਰੱਖੇ ਸੰਗਤ ਚੋਂ ਤੇ 2 ਪਾਉਂਡ ਤੇ ਉਹ ਸੀ ਵੀ ਉਹ ਸੱਸ ਤੇ ਜਵਾਈ ਹੁੰਦੇ ਸੀਗੇ ਸਹੇਲੀ ਜੀ ਸੀ ਸਰਦਾਰ ਜੀ ਪਟਿਆਲੇ ਦੇ ਰਹਿਣ ਵਾਲੇ ਤੇ ਉਹਨਾਂ ਦਾ ਦਮਾਦ ਸੀ ਵਿਜ ਸਾਹਿਬ ਲੰਡਨ ਚ ਰਹਿੰਦੇ ਉਹਨਾਂ ਨੇ ਤੇ ਜਦੋਂ ਮੈਂ ਬੋਲਣਾ ਉਹਨਾਂ ਨੇ 1-1 ਪਾਉਂਡ ਰੱਖਣਾ ਹੀ ਮੇਰੀ ਹੌਸਲਾ ਅਫਜ਼ਾਈ ਦੀ ਤੇ ਸਾਰੇ ਹਾਲ ਚੋ ਭਰੇ ਚੋ 1 ਪਾਉਂਡ ਮੁੱਖਿਆ ਅੱਛਾ ਉਹ ਜਿਹੜਾ ਜੋੜੀ ਵਜਾਉਂਦਾ ਸੀ ਉੱਥੇ ਉਹਨੂੰ ਮੈਂ ਉਹਨੇ ਮੇਰੇ ਕੋਲ ਸ਼ਬਦ ਸਿੱਖ ਕੇ ਤੇ ਉਹਨੇ ਸ਼ਬਦ ਪੜ੍ਹਿਆ ਤੇ ਉਹਨੂੰ ਹੋਏ 12 ਪਾਉਂਡ ਤੇ ਕਮਰੇ ਚ ਬੈਠੇ ਆ ਨਾ ਸਹਿਜ ਸੁਭਾਅ ਮੈਂ ਕਿਹਾ ਯਾਰ ਮੇਰੇ ਭਾਸ਼ਣ ਦੀ ਤਾਰੀਫ ਬੜੇ ਲੋਕੀ ਕਰਦੇ ਆ ਤੇ ਮਾਇਆ ਨੀ ਮੈਨੂੰ ਰੱਖਦੇ ਤੇ ਉਹ ਕਹਿੰਦਾ ਤੈਨੂੰ ਮਾਇਆ ਕਿਹੜੇ ਹੋਏ ਰੱਖਣ ਕਹਿੰਦਾ ਤੂੰ ਉੱਠ ਕੇ ਜੋ ਮੀਂਹ ਭਰਾ ਦਿੰਦਾ ਇਤਿਹਾਸ ਦਾ ਤੇ ਲੋਕੀ ਅੱਖਾਂ ਚੱਟ ਕੇ ਤੇਰੇ ਵੱਲ ਦੇਖ ਰਹੇ ਹੁੰਦੇ ਤੂੰ ਫਤਿਹ ਬੁਲਾ ਕੇ ਥੱਲੇ ਬਹਿ ਜਾਣਾ ਤੂੰ ਕੋਈ ਵਕਫਾ ਪਾਏ ਵਿੱਚੋਂ ਤੇ ਉਹਨਾਂ ਨੂੰ ਕੋਈ ਯਾਦ ਆਇਆ ਵੀ ਕੋਈ ਮਾਇਆ ਵੀ ਰੱਖੀ ਦੀ ਹੁੰਦੀ ਹੈ ਤੇ ਤਾਂ ਉਹਨਾਂ ਦੇ ਜੇਬ ਨੂੰ ਜਾਵੇ ਮੈਂ ਕਿਹਾ ਚੰਗਾ ਹੁਣ ਮੈਂ ਵੀ ਇਸ ਤਰ੍ਹਾਂ ਕਰਿਆ ਕਰੂ ਵੇਖਿਆ ਫਲਾਨਾ ਪ੍ਰਚਾਰਕ ਆਇਆ ਸੀ ਜਦੋਂ 7-8 ਮਿੰਟ ਰਹਿੰਦੇ ਸੀਗੇ ਹੁੰਦੇ ਸੀ ਉਹ ਰੋਜ਼ ਕਹਿੰਦਾ ਨਾ ਆਓ ਸਮਾਗਤੀ ਕਰੀਏ ਕਹਿੰਦਾ ਉਦੋਂ ਉੱਠ ਕੇ ਮਾਇਆ ਰੱਖਦੇ ਸੀ ਲੋਕੀ ਮੈਂ ਵੀ ਇਸ ਤਰ੍ਹਾਂ ਕਰਿਆ
ਕਰੂੰ ਤੁਹਾਡੇ ਨਾਲ ਬਿੱਟਾ ਸਾਹਿਬ ਨਾ ਸਾਡੇ ਮੈਸੇਜ ਬਹੁਤ ਘੱਟ ਆਉਂਦੇ ਆ ਮੈਨੂੰ ਵੀ ਇਹ ਸ਼ਿਕਾਇਤ ਆਈ ਆ ਕਹਿੰਦੇ ਵੀ ਅਸੀਂ ਮੈਸੇਜ ਕਰੀਦਾ ਨੀ ਸਾਨੂੰ ਮੌਕਾ ਨੀ ਮਿਲਦਾ ਹੁਣ ਆਪਾਂ ਵੀ ਇੱਦਾਂ ਹੀ ਕਰਿਆ ਕਰੀਏ ਤਾਇਆ ਜੀ ਆਓ ਸਮਾਪਤੀ ਕਰੀਏ ਸਾਡੀ ਕਮਾਈ ਤਾਂ ਮੈਸੇਜ ਹੀ ਹੈ ਵੀ ਆਪਾਂ ਗੱਲ ਵਿੱਚ ਬ੍ਰੇਕ ਕਰਕੇ ਫਿਰ ਮੈਂ ਕਹਿ ਦਿਆ ਕਰੂੰਗਾ ਤਾਇਆ ਜੀ ਆਓ ਸਮਾਪਤੀ ਵੱਲ ਨੂੰ ਤੁਰੀਏ
ਉਹ ਮੈਂ ਵਾਕਿਆ ਦੇਖਿਆ ਵੀ ਉਹ ਕਰਨਾ ਜਦੋਂ ਪਿੰਡ ਰਹਿਣੇ ਨੇ ਉਦੋਂ ਉੱਠ ਕੇ ਲੋਕਾਂ ਨੇ ਮਾਇਆ ਰੱਖਣੀ
ਕਿਆ
ਬਾਈ
ਬਿਲਕੁਲ ਬਿਲਕੁਲ ਤਾ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਸਿਡਨੀ ਠੀਕ ਹੈ ਤੁਸੀਂ ਸਿਡਨੀ ਹੋ ਆ ਗਏ ਹੋ ਜਾਂ ਹਜੇ ਭ੍ਰਮਣ ਤੇ ਹੋ
ਮੇਰੇ ਭਾਈਆ ਜੀ ਨੂੰ ਨਾ ਆਪ ਟ੍ਰਿਕ ਆਉਂਦੇ ਸੀ ਉਹਨਾਂ ਨੇ ਮੈਨੂੰ ਟ੍ਰੇਡ ਸਿਖਾ ਤਾ ਪਾਠ ਕਰਨਾ ਸਿਖਾ ਤਾ ਟ੍ਰਿਕ ਨਹੀਂ ਸਿਖਾਏ ਕਿਉਂਕਿ ਉਹਨਾਂ ਨੂੰ ਨਹੀਂ ਸੀ ਆਉਂਦੇ
ਕਿੱਥੇ ਹੋ ਤੁਸੀਂ ਹੁਣ ਕਿੱਥੇ ਆ ਮੈਂ
ਅਜੇ ਕੈਨਬਰੇ ਬੈਠਾ ਆ
ਉਹ ਤੁਸੀਂ ਕੈਨਬਰੇ ਤੁਹਾਡਾ ਲੋਕਡਾਊਨ ਤਾਂ ਨੀ ਲਾ ਲਿਆ
ਕੋਈ ਨੀ ਮੈਂ ਛੇਤੀ ਮੇਰਾ ਖਿਆਲ ਛੁਟਕਾਰਾ ਹੋ ਜੂਗਾ
ਨਹੀਂ ਨਹੀਂ ਤੁਹਾਨੂੰ ਹਾਈਜੈਕ ਤਾਂ ਨੀ ਕਿਸੇ ਨੇ ਛੁਟਕਾਰਾ ਤੁਸੀਂ ਏਦਾਂ ਕਹਿ ਰਹੇ ਤੁਹਾਨੂੰ ਕਿਤੇ ਹਾਈਜੈਕ ਤਾਂ ਨੀ ਕੀਤਾ ਹੋਇਆ ਬੰਨ ਕਿਦਾਂ ਨੀ ਰੱਖਿਆ ਹੋਇਆ
ਉਹ ਮੇਰਾ ਇਸ ਤਰ੍ਹਾਂ ਹੀ ਹੁੰਦਾ ਆ 12-5 ਹਜ਼ਾਰ ਹੀ ਘਰ ਇਹਨਾਂ ਹੋਏ ਖੁਆਰੀ ਜੀ
ਉਧਰ ਆਪਣੇ
ਵਿਦਵਾਨ ਆਪਣੇ ਆਪ ਨੂੰ ਯਕੀਨ ਨੀ ਨਾ ਵੀ ਅਸੀਂ ਹੈਗੇ ਆ ਵੀ ਜਦੋਂ ਫਿਰ ਲੋਕੀ ਕਹਿੰਦੇ ਆ ਨਾ ਤੇ ਤੁਹਾਡੇ ਵਰਗੇ ਤੇ ਉਦੋਂ ਫਿਰ ਤਸੱਲੀ ਹੋ ਜਾਂਦੀ ਜੇ ਲੋਕੀ ਕਹਿੰਦੇ ਆ ਤਾਂ ਕੋਈ ਨਾ ਕੁਝ ਹੋਣਾ ਹੀ ਆ
ਤਾਇਆ ਜੀ ਉਧਰ ਆਪਣੇ ਤੁਹਾਡੇ ਲੱਗ ਗਈ ਆ ਕੋਬਰਮ ਉੱਥੇ ਆਪਣਾ ਮਿੱਤਰ ਹੈ ਨਾ ਪਾਲਾ ਬੈਂਸ ਤੇ ਉਹਨੇ ਸੁਨੇਹਾ ਭੇਜਿਆ ਕਹਿੰਦੇ ਭਾਜੀ ਬ੍ਰੇਕ ਲੈ ਲਓ ਥੋੜੀ ਦੇਰ ਮੈਂ $5 ਰੱਖਣੇ ਆ
ਇਸੇ ਕਰਕੇ ਪ੍ਰੋਫੈਸ਼ਨਲ ਬੰਦੇ ਨਾ ਮੇਰੇ ਨਾਲ ਨਾਰਾਜ਼ ਰਹਿੰਦੇ ਆ ਕਿ ਤੂੰ ਮੂਰਖ ਹੈਗਾ ਸਾਡੇ ਕਿਉਂ ਢਿੱਡਾਂ ਦੇ ਲੱਤ ਮਾਰਦਾ
ਟ੍ਰਿਕ ਸਾਰੇ ਦੱਸੀ
ਉਹ ਦੇਖੋ ਗੱਲ ਇਹ ਆ ਵੀ ਮੈਂ ਇੱਥੇ ਦੋ ਨਾਂ ਤੇ, ਪਹਿਲਾਂ ਸਿੰਘ ਨਾਂ ਤੇ ਫਿਰ ਪੰਡਾ ਨਾਂ ਤੇ ਮੈਰਿਜ ਸੈਲੀਬ੍ਰੈਂਟ ਅਟਾਰਨੀ ਜਨਰਲ ਵੱਲੋਂ ਵੀ ਸਰਟੀਫਿਕੇਟ ਆਨੰਦ ਕਾਰਜ ਵਿਆਹ ਕਰਕੇ ਤੇ ਸਿਵਲ ਵੀ ਤੇ ਧਾਰਮਿਕ ਵੀ ਦੋਨੋਂ ਤਰ੍ਹਾਂ ਦਾ, ਤੇ ਉਹ ਹੁਣ ਜਿੰਨਾ ਕੋਲ ਹੋ ਰਿਹਾ ਤੇ ਮੈਨੂੰ ਇਹ ਹੋ ਵੀ ਮੈਂ ਕਿਸੇ ਤੋਂ ਕੁਝ ਮੰਗਦਾ ਨੀ। ਹੁਣ ਮੈਂ $300 ਖਰਚ ਕੇ ਸਰਟੀਫਿਕੇਟ ਦੇਣ ਲਈ ਆਇਆ ਆਨੰਦ ਕਾਰਜ ਵਾਲੇ ਸਮੇਂ ਤੇ ਐਡੀਲੇਡ ਤੋਂ, ਤੇ ਅਗਲਿਆਂ ਨੇ ਮੈਨੂੰ $50 ਦੇ ਤੇ
ਠੀਕ ਹੈ ਬਾਕੀ $250 ਕੋਲੋਂ ਬਾਤ ਤੁਸੀਂ $250 ਕੋਲੋਂ
ਮੈਂ ਮੈਲਬਰਨ ਤੋਂ ਆਇਆ ਕਿਰਾਇਆ ਉੱਥੇ ਤੇ ਥੋੜਾ ਕਿਰਾਇਆ ਲੱਗਿਆ ਖਰਚ ਕੇ ਸਰਟੀਫਿਕੇਟ ਦਾ, ਉਹਨਾਂ ਨੇ ਮੈਨੂੰ ਦੋ ਪੰਜਾਹ ਪੰਜਾਹ ਦੇ ਨੋਟ ਦਿੱਤੇ, ਮੈਂ ਇੱਕ ਮੁੰਡੇ ਦੀ ਝੋਲੀ ਚ ਪਾਤਾ ਇੱਕ ਕੁੜੀ ਦੀ ਝੋਲੀ ਚ ਪਾਤਾ। ਉਹ ਕਹਿੰਦੇ ਵੀ ਤੂੰ ਨਹੀਂ ਲੈਣਾ ਕੁਝ ਤੇ ਤੂੰ ਸਾਡੇ ਸਾਡੇ ਕੋਲ ਵਿਆਹ ਕਰਾਉਣੇ, ਅਸੀਂ ਜਦੋਂ ਫੀਸ ਦੱਸਦੇ ਹਾਂ ਕਹਿੰਦੇ ਗਿਆਨੀ ਸੰਤੋਖ ਤੁਹਾਡੇ ਮੁਫ਼ਤ ਦਿੰਦਾ, ਤੁਸੀਂ ਪੈਸੇ ਕਾਹਦੇ ਲੈਂਦੇ ਹੋ, ਕਹਿੰਦੇ ਤੂੰ ਸਾਡਾ ਸਾਡਾ। ਮੈਂ ਕਿਹਾ ਭਾਈ ਚੰਗਾ, ਮੈਂ ਜੱਬ ਚ ਪੈਂਦਾ ਹੀ ਨੀ, ਮੈਂ ਨੀ ਕਿਸੇ ਨੂੰ ਸਰਟੀਫਿਕੇਟ ਦਿੰਦਾ। ਉਹ ਵਿਆਹ ਵੀ ਉੱਥੇ ਕੁੜੀ ਮੁੰਡੇ ਨੂੰ ਵੀਜ਼ਾ ਲੈਣ ਲਈ ਚਿੱਠੀ ਮੇਰੇ ਕੋਲ ਲੈ ਜਾਂਦੇ ਆ, ਤੇ ਚਿੱਠੀ ਲੈ ਕੇ ਵੀ ਕਹਿੰਦੇ ਜੀ ਇਹਦਾ ਇਹਦੀ ਕੋਈ ਸੇਵਾ ਇਹਦਾ ਭੇਜਾ ਪਲੀਜ਼। ਮੈਂ ਕਹਿੰਦਾ ਜੀ ਇਹਦੀ ਕੋਈ ਭੇਜ ਨੀ, ਮੈਂ ਤੇ ਤੁਹਾਡਾ ਨਾਂ ਨੂੰ ਭਰ ਕੇ ਤੇ ਕੰਪਿਊਟਰ ਚੋਂ ਪ੍ਰਿੰਟ ਆਊਟ ਕੱਢ ਕੇ ਤੁਹਾਨੂੰ ਦੇਤਾ ਇਹਦਾ
ਇਹਦਾ।
ਮੈਂ ਹੁਣ ਕਿਸੇ ਨੂੰ ਸਰਟੀਫਿਕੇਟ ਦਿੰਦਾ ਹੀ ਨੀ ਜਾਓ ਬਾਈ।
ਤਾਇਆ ਜੀ ਤੁਸੀਂ ਹੁਣ ਚਲੋ ਆਪਾਂ ਏਦਾਂ ਵੀ ਅੱਜ ਇੱਕ ਕਾਰਜ ਤੇ ਵੀ ਜਾਣਾ ਹੈ ਤੁਸੀਂ, ਤੇ ਮੈਨੂੰ ਛੇਤੀ ਛੇਤੀ ਦੱਸ ਦਿਓ ਕਿਉਂਕਿ ਹੁਣ ਤੁਸੀਂ ਤਾਂ ਵਿਚਰਦੇ ਹੋ ਬਹੁਤ, ਮਿਲਦੇ ਹੋ ਇੱਥੇ ਕੈਨਬਰਾ ਦੇ ਵਿੱਚ, ਤੇ ਆਹ ਜਿਹੜਾ ਹੁਣ ਕੱਲ ਪਰਸੋਂ ਵਰਤਾਰਾ ਹੋਇਆ ਇੱਕ ਤਾਂ ਗੁਰਪੁਰਬ ਸੀਗਾ ਹਨਾ ਮਹਾਰਾਜ ਪਹਿਲੇ ਪਾਤਸ਼ਾਹ ਦਾ, ਤੇ ਉਸ ਦੇ ਉੱਤੇ ਦੋ ਤਿੰਨ ਚੰਗੀਆਂ ਖਬਰਾਂ ਆਈਆਂ ਕਿ ਕਰਤਾਰਪੁਰ ਲਾਂਘਾ ਫਿਰ ਖੁੱਲਿਆ ਹੋਇਆ ਤੇ ਇੱਕ ਖੇਤੀ ਕਾਨੂੰਨ ਜਿਹੜੇ ਵਾਪਸ ਲੈ ਰਹੇ ਜਿੱਥੇ ਬਹੁਤ ਦੁਨੀਆਂ ਭਰ ਦੇ ਵਿੱਚ ਜੱਦੋ ਜਹਿਦ ਹੋਈ ਹੈ, ਤੇ ਇਹਦੇ ਬਾਰੇ ਤੁਹਾਡੇ ਕੀ ਖਿਆਲ ਹੈ, ਤੇ ਆਮ ਜਿਹੜੇ ਤੁਸੀਂ ਮਿਲਦੇ ਹੋ ਸਾਰਿਆਂ ਨੂੰ ਉਹ ਕੀ ਪ੍ਰਤੀਕਿਰਿਆ ਦੇ ਰਹੇ ਨੇ ਗਰਾਊਂਡ ਲੈਵਲ ਤੋਂ?
ਇੱਥੇ ਨਾ ਗੁਰਪੁਰਬ ਮਨਾਇਆ ਜਾ ਰਿਹਾ ਸੀ ਤੇ ਦੀਵਾਨ ਲੱਗਿਆ ਹੋਇਆ ਸੀ।
ਅੱਛਾ,
ਤੇ ਮੈਨੂੰ ਇੱਥੇ ਜੋੜੀ ਵਜਾਉਣ ਵਾਲਾ ਯੰਗ ਮੈਨ ਆ ਤੇ ਉਹ ਕਹਿੰਦਾ ਜੀ ਵੀ ਕਾਨੂੰਨ ਵਾਪਸ ਹੋ ਗਏ।
ਅੱਛਾ ਜੀ।
ਤੇ ਮੈਨੂੰ ਯਕੀਨ ਨੀ ਆਇਆ, ਇੱਕਦਮ ਜਿਵੇਂ ਨਾ ਸਰੀਰ ਚ ਖੁਸ਼ੀ ਭਰੀ ਝੁਣਝੁਣੀ ਆ ਜਾਂਦੀ ਆ।
ਹਾਂਜੀ।
ਤੇ ਉਹ ਚਲੋ ਇਹ ਹੁਣ ਸਭ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਲੋਕਾਂ ਨੇ ਸੁਣ ਲਈਆਂ, ਮੇਰੇ ਨਾਲੋਂ ਵੱਧ ਸੁਣ ਲਈਆਂ, ਮੇਰੇ ਕੋਲ ਨਾ ਇੱਥੇ ਟੀਵੀ ਆ ਤੇ ਚਲੋ ਐਨੀ ਹੋ, ਪਰ ਚੰਗਾ ਹੋਇਆ ਫੇਰ ਆਏ ਦੁਰਸਤ ਆਏ। ਪਰ ਭਾਈ ਇਹ ਭਾਈ ਗੁਰੂ ਨਾਨਕ ਸਾਹਿਬ ਦੇ 552ਵੇਂ ਗੁਰਪੁਰਬ ਤੇ ਬੰਦ ਹੋਇਆ, ਦੇ 100 ਸਾਲ ਦਾ ਨਾਕਾ ਖੁੱਲਿਆ ਦਿਨ ਤੇ ਕਰਤਾਰਪੁਰ ਵਾਲਾ ਲਾਂਘਾ, ਤੇ ਆ ਭਾਈ ਉਹਨਾਂ ਦੀ ਤਪੱਸਿਆ ਨੂੰ, ਕਿਸਾਨਾਂ ਦੀ ਤਪੱਸਿਆ ਨੂੰ, ਕੁਰਬਾਨੀ ਨੂੰ, 700 ਤੋਂ ਉੱਤੇ ਹੋਈਆਂ ਸ਼ਹੀਦੀਆਂ ਨੂੰ ਪਹਿਲੋਂ ਆਖਿਰ ਫਲ ਲੱਗਿਆ ਤੇ ਕਰਾਉਣ ਵਾਪਸ ਹੋਏ, ਇਹਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਪ੍ਰਸ਼ੰਸਾ ਕੀਤੀ ਜਾਵੇ ਚੰਗੀ ਆ, ਪਰ ਇਹ ਕੋਈ ਉਹਨਾਂ ਨੇ ਰਹਿਮ ਨੀ ਕੀਤਾ, ਕੋਈ ਬਖਸ਼ਿਸ਼ ਨੀ ਕੀਤਾ, ਮਜਬੂਰੀ ਸੀ ਉਹਦਿਆਂ ਦੀ ਤੇ ਉਹਨਾਂ ਨੂੰ ਇਹ ਕਰਨਾ ਪਿਆ। ਤੇ ਕਰਨ ਤੋਂ ਪਹਿਲਾਂ ਵੀ ਜਿਵੇਂ ਆਪਣਾ ਕੀ ਉਹਨੂੰ ਕਹਿੰਦੇ ਸੇਵੀਆਂ ਦੇ ਵਿੱਚ ਲੂਣ ਪਾਉਣ ਵਾਲੀ ਗੱਲ ਉਹਨੇ ਕੀਤੀ ਆ, ਦੇਖੋ ਜੀ ਅਸੀਂ ਕਾਨੂੰਨ ਤੁਹਾਡੇ ਫਾਇਦੇ ਲਈ ਬਣਾਏ ਸੀ, ਅਸੀਂ ਲਾਭ ਹੋਣਾ ਸੀ, ਉਹ ਹੋਣਾ ਸੀ, ਆਹ ਹੋਣਾ ਸੀ, ਅਸੀਂ ਤੁਹਾਨੂੰ ਸਮਝਾ ਨੀ ਸਕੇ, ਇਹਨਾਂ ਦੇ ਵਰਡ ਵਿੱਚ ਤੁਸੀਂ ਸਮਝ ਨੀ ਸਕੇ। ਤੇ ਕੁਝ ਕਿਸਾਨਾਂ ਨੇ ਵਿਰੋਧ ਕੀਤਾ, ਤੇ ਅਸੀਂ ਹੁਣ ਭਾਈ ਅਸੀਂ ਸਹੀ ਹੈਗੇ ਆ, ਤੁਸੀਂ ਗਲਤ ਸੀ, ਤੇ ਅਸੀਂ ਮਜਬੂਰੀ ਚ ਤੁਹਾਡੀਆਂ ਤਕਲੀਫਾਂ ਨੂੰ ਵੇਖਦੇ ਹੋਇਆ ਤੇ ਅਸੀਂ ਇਹ ਵਾਪਸ ਲੈਣੇ ਆ, ਇਹ ਗੱਲ ਹੋ ਗਈ। ਹੁਣ ਅੱਗੇ ਗੱਲ ਇਹ ਆ ਵੀ ਤੁਹਾਨੂੰ ਯਾਦ ਰੱਖੋ 1985 ਦੀ ਗੱਲ, ਜੇਲ ਚੋਂ ਕੱਢ ਕੇ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਧਰਮਯੁੱਧ ਮੋਰਚੇ ਦੇ ਡਿਕਟੇਟਰ ਨੂੰ ਦਿੱਲੀ ਲਿਜਾਇਆ ਗਿਆ, ਉਸ ਵੇਲੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਲਿਖਤੀ ਸਮਝੌਤਾ ਕੀਤਾ, ਲਿਖਤੀ ਸਮਝੌਤਾ ਜਿਹੜਾ ਲਿਖਦੇ ਕਿਹਾ ਜੀ ਤੇ ਲੌਂਗੋ ਪ੍ਰਧਾਨ ਮੰਤਰੀ ਦੇ ਦਸਖਤ ਨੇ ਤੇ ਹਰਚੰਦ ਸਿੰਘ ਲੌਂਗੋਵਾਲ ਦੇ ਦਸਖਤ ਨੇ, 11 ਮੱਦਾਂ ਸੀ ਉਸ ਸਮਝੌਤੇ ਦੇ ਵਿੱਚ, 11 ਦੇ ਵਿੱਚੋਂ 10 ਮੱਦਾਂ ਦੇ ਵਿੱਚ ਥੋੜਾ ਜਿਹਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਕੁਝ ਸਿੱਖਾਂ ਦੇ ਕੁਝ ਜ਼ਖਮਾਂ ਤੇ ਮੋੜੀ ਜੀ ਆਸ ਸੀ ਮਲਮ ਲਾਉਣ ਦੀ, ਤੇ 11ਵੀਂ ਮੱਦ ਜਿਹੜੀ SYL ਨਹਿਰ ਉਹ ਆਉਂਦਿਆਂ ਪਟਾਉਣੀ ਸ਼ੁਰੂ ਕਰਤੀ। ਉਹ ਫਿਰ ਜੁਝਾਰੂਆਂ ਨੇ ਉੱਥੇ ਕੰਮ ਕਰਨ ਵਾਲਿਆਂ ਨੂੰ ਰਾਤ ਨੂੰ ਹਮਲਾ ਕਰਕੇ ਕਤਲ ਕੀਤਾ ਤੇ ਤਾਂ ਉਹ ਨਹਿਰ ਰੁਕੀ। ਤੇ ਬਾਕੀ 10 ਜਿਹੜੀਆਂ ਸੀ ਪਿੰਡਾਂ ਉਹਨਾਂ ਨੂੰ ਛੋਇਆ ਤੱਕ ਨਹੀਂ ਗਿਆ। ਸੋ ਇਹਦਾ ਮਤਲਬ ਹੋਇਆ ਵੀ ਜੇ ਪ੍ਰਧਾਨ ਮੰਤਰੀ ਲਿਖਤ ਸਮਝੌਤਾ ਕਰਕੇ ਤੇ ਮੁਕਰ ਸਕਦਾ ਆ, ਤੇ ਮੈਂ ਇੱਥੇ ਨਾ ਇੱਕ ਵਾਰੀ ਡਾਕੂਮੈਂਟਰੀ ਆਈ ਸੀ ABC ਦੇ, ਤੇ ਅਰੁਣ ਨਹਿਰੂ ਜਿਹੜਾ ਸਾਰਾ ਫਿਟੜੀਆਂ ਦਾ ਫੇੜ ਸੀ ਸਾਰਾ ਕੁਝ ਕਰਨ ਵਾਲਾ, ਉਹ ਅਰੁਣ ਨਹਿਰੂ ਮੈਂ ਸੁਣਿਆ ਆਪ ਕਿਹਾ ਗਿਆ ਆ ਵੀ ਇਹ ਸਮਝੌਤਾ ਤੇ ਧੋਖਾ ਦੇਣ ਲਈ ਤੇ ਅੱਖਾਂ ਪੂੰਝਣ ਲਈ ਹੋਇਆ ਸੀ, ਇਹਦੇ ਤੇ ਅਮਲ ਕਰਨਾ ਹੀ ਨੀ ਸੀ, ਅਮਲ ਕਰਨ ਵਾਸਤੇ ਤੇ ਹੋਇਆ ਨੀ ਸਮਝੌਤਾ। ਤੇ ਹੁਣ ਵਾਲਾ ਪ੍ਰਧਾਨ ਮੰਤਰੀ ਮੂੰਹ ਜਮਾਨੀ ਤੁਹਾਨੂੰ ਕਹੀ ਜਾਂਦਾ ਜੋ ਲਿਖਤੀ ਸਮਝੌਤਾ ਕਰਕੇ ਪ੍ਰਧਾਨ ਮੰਤਰੀ ਮੁਕਰ ਗਿਆ ਅਮਲ ਨਹੀਂ ਹੋਇਆ, ਤੇ ਮੂੰਹ ਜਬਾਨੀ ਮੀਡੀਆ ਦੇ ਵਿੱਚ ਕਹਿ ਕੇ ਪ੍ਰਧਾਨ ਮੰਤਰੀ ਉਹ ਉਹਦੀ ਕੀ ਗਰੰਟੀ ਆ ਕਿ ਉਹ ਇਹਦੇ ਉੱਤੇ ਅਮਲ ਕਰ ਲਊਗਾ, ਪਾਰਲੀਮੈਂਟ ਵਿੱਚ ਪੇਸ਼ ਕਰ ਦਊਗਾ, ਉਹਦੇ ਵਿੱਚ ਉੱਥੇ ਜੀ ਮੈਜੋਰਟੀ ਵੋਟ ਦੇ ਨਾਲ ਇਹ ਪਾਸ ਹੋ ਜੂਗਾ ਕਿ ਉਹਨਾਂ ਨੂੰ ਰਿਪੈਲ ਕੀਤਾ ਜਾਂਦਾ ਪੁਰਾਣੇ ਪਿੰਡਾਂ ਨੂੰ, ਤੇ ਉੱਥੇ ਵੋਟਾਂ ਹੀ ਗੁਪਤ ਇੰਨਾ ਹੀ ਕਹਿ ਸਕਦੇ ਆ ਵੀ ਹਰ MP ਜਿਹੜਾ ਆਪਣੀ ਮਰਜ਼ੀ ਨਾਲ ਵੋਟ ਪਾਏ ਤੇ ਮੈਜੋਰਟੀ ਵੋਟ ਪਵਾ ਕੇ ਰੱਦ ਕਰ ਸਕਦੇ ਆ। ਉਹ ਬਈ ਜਿਹੜੇ ਹੈਗੇ ਆ ਕਾਨੂੰਨ ਬਣੇ ਆ ਤਿੰਨ, ਉਹਨਾਂ ਨੂੰ ਅਸੀਂ ਨੀ ਉਹਨਾਂ ਨੂੰ ਰੱਦ ਕਰਨਾ ਚਾਹੁੰਦੇ, ਤੇ ਮੈਜੋਰਟੀ ਚ ਪਾਰਲੀਮੈਂਟ ਚ ਫੈਸਲਾ ਹੋ ਜੂਗਾ, ਤੇ ਨਾ ਵੀ ਕਰਨਾ ਤੇ ਮੁੱਕਰ ਹੀ ਜਾਣਗੇ, ਗੱਲ ਹੀ ਨਾ ਕਰੋ। ਤੇ ਮੀਡੀਆ ਵੀ ਸਾਰਾ ਖਰੀਦਿਆ ਹੋਇਆ, ਕਿਸਾਨ ਚੋ ਆਪਣਾ ਢੋਲਕੀ ਛਾਣੇ ਵਜਾਉਂਦੇ, ਲੱਡੂ ਕੜਾ ਪ੍ਰਸ਼ਾਦ ਵੰਡਦੇ, ਜਕਾਰੇ ਛੱਡਦੇ, ਘਰਾਂ ਨੂੰ ਪਹੁੰਚ ਜਾਣਗੇ, ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਰਾਜੀਵ ਲੌਂਗੋਵਾਲ ਸਮਝੌਤੇ ਵਾਂਗੂ। ਇਹ ਤਾਂ ਭਾਈ ਸਰਕਾਰਾਂ ਮੌਕੇ ਤੇ ਫਸੀਆਂ ਹੋਈਆਂ, ਬੜਾ ਕੁਝ ਕਹਿ ਦਿੰਦੀਆਂ ਨੇ, ਬੜਾ ਕੁਝ ਮੰਨ ਲੈਂਦੀਆਂ ਨੇ, ਤੇ ਫੇਰ ਨੈ ਨੰਗੀ ਖਵਾਜਾ ਵਿਸਰਿਆ, ਹਾਂਜੀ ਕਮੜਾ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ, ਤੂੰ ਕੌਣ ਤੇ ਮੈਂ ਕੌਣ, ਮੁੜ ਕੇ ਫੇਰ ਆਣ ਕੇ ਬਹਿਣਾ, ਫੇਰ ਮੋਰਚੇ ਲਾਉਣੇ, ਫੇਰ ਸਾਲਾਂ ਬੱਦੀ ਗਰਮੀ ਸਰਦੀ ਮੀਂਹ ਹਨੇਰੀ ਦੇ ਵਿੱਚ ਬਹਿਣਾ ਬੱਚਿਆਂ ਬੁੱਢਿਆਂ ਬਜ਼ੁਰਗਾਂ ਨੇ, ਤੇ ਉਹ ਮੁੜ ਕੇ ਉਹ ਗੱਲ ਨੀ ਬਣਦੀ ਹੁੰਦੀ। ਇੱਕ ਵਾਰੀ ਸੰਗ ਚੰਗਾ ਕੀਤਾ ਇੱਕ ਆਗੂ ਦਾ ਆ ਗਿਆ ਬਿਆਨ ਵੀ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਪਾਸ ਹੋ ਕੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਘਰ ਨਹੀਂ ਜਾਵਾਂਗੇ।
ਤਾਜੀ ਇਹ ਵਧੀਆ ਗੱਲ ਹੈ, ਮਤਲਬ ਪੂਰਾ ਸਤਰਕ ਰਹਿਣਾ ਚਾਹੀਦਾ। ਪਰ ਹੁਣ ਅੱਗੇ ਮੰਗ ਕਰਨਾ ਜਿੱਦਾਂ ਉਦੋਂ ਮੀਡੀਆ ਜਾਂ ਸੋਸ਼ਲ ਮੀਡੀਆ ਜਾਂ ਦੁਨੀਆਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਹੁੰਦੀਆਂ ਨਹੀਂ, ਪਰ ਜਿਹਨੇ ਮਰੇ ਮੁੱਕਰ ਇਹਦਾ ਕੋਈ ਮਤਲਬ ਇਲਾਜ ਨਹੀਂ ਹੈਗਾ। ਪਰ ਤਾਜੀ ਤੁਸੀਂ ਇੱਥੇ
ਮੇਰਾ ਮਤਲਬ ਮੁੱਕਰ ਦੀ ਲੋੜ ਹੀ ਨਹੀਂ, ਮੁੜ ਕੇ ਇਸ ਗੱਲ ਵੱਲ ਧਿਆਨ ਹੀ ਨਾ ਦਿਓ, ਮੀਡੀਆ ਵਿੱਚ ਇਹ ਗੱਲ ਹੀ ਨਾ ਆਵੇ, ਲੋਕਾਂ ਨੂੰ ਪਤਾ ਹੀ ਨਾ
ਹੋਵੇ, ਮਿੰਨਤਾਂ ਕਰਾਈ ਜਾਓ।
ਗੱਲ ਤਾਂ ਸਿੱਧੀ ਹੈ ਕਿ ਭਾਈ ਜਦੋਂ ਕਰੋਨੇ ਤੋਂ ਡਰਾ ਕੇ ਲੋਕਾਂ ਨੂੰ ਘਰੀ ਵਾੜਿਆ ਸੀ, ਉਦੋਂ ਲੋਕ ਸਭਾ ਵਿੱਚ ਚੁੱਪ ਚੁਪੀਤੇ ਬਿੱਲ ਪਾਸ ਕਰਕੇ, ਤੁਹਾਡੀ ਮੈਜੋਰਟੀ ਹੈ ਤੁਸੀਂ ਬਿੱਲ ਪਾਸ ਕਰਤਾ, ਰਾਜ ਸਭਾ ਦੇ ਵਿੱਚ ਭੇਜਤਾ, ਉੱਥੇ ਜਬਾਨੀ ਆਏ ਤੇ ਕਰਵਾ ਕੇ ਹੀ ਵੋਟਾਂ ਦੀ ਗਿਣਤੀ ਨੀ ਕੀਤੀ ਤੇ ਪਾਸ ਕਰਵਾ ਕੇ ਤੇ ਰਾਸ਼ਟਰਪਤੀ ਦੇ ਫਟਾਫਟ ਦਸਤਖਤ ਕਰਵਾ ਕਰਕੇ ਕਾਨੂੰਨ ਤੁਸੀਂ ਬਣਾ ਦਿੱਤਾ, ਤੇ ਜਿਹਨਾਂ ਦੀ ਤੁਸੀਂ ਕਹਿੰਦੇ ਹੋ ਆਹ ਗਲਤ ਆ ਵੀ ਤੁਹਾਡੇ ਫਾਇਦੇ ਲਈ ਕੀਤਾ ਆ, ਤੇ ਉਹ ਰੌਲਾ ਪਾਈ ਜਾਂਦੇ ਆ। ਉਹਨਾਂ ਨੇ 700 ਤੋਂ ਵੱਧ ਜਾਨਾਂ ਵਾਰ ਦਿੱਤੀਆਂ ਨੇ, ਉਹ ਸਾਲ ਤੋਂ ਉੱਤੇ ਹੋ ਗਿਆ ਘਰ ਘਾਟ ਬੈਠੇ ਆ, ਗਰਮੀ ਸਰਦੀ ਮੀਂਹ ਹਨੇਰੀ ਦੇ ਵਿੱਚ ਸੜਕਾਂ ਤੇ ਰੁਲ ਰਹੇ ਆ, ਤੇ ਫੇਰ ਤੁਸੀਂ ਉਹਨਾਂ ਨੂੰ ਰੋਕਣ ਲਈ ਆਪਣੀਆਂ ਸੜਕਾਂ ਦੇ ਕਿੰਨੇ ਬੈਰੀਅਰ ਲਾ ਰਹੇ ਆ, ਤੁਸੀਂ ਪਰਮਾਨੈਂਟ ਉੱਥੇ ਸੂਏ ਗੱਡੇ ਆ, ਵੱਡੇ ਵੱਡੇ ਤੁਸੀਂ ਸੀਮੈਂਟ ਦੇ ਬਲੋਕ ਉੱਥੇ ਕਰਕੇ ਉਹਨਾਂ ਰੋਕਿਆ, ਫਿਰ ਕਿੰਨਾ ਕੁਝ ਉਹ ਜੋ 26 ਜਨਵਰੀ ਦਾ ਡਰਾਮਾ ਪੁਲਿਸ ਦੀ ਸਰਕਾਰ ਦੀ ਮਰਜ਼ੀ ਨਾਲ ਖੇਡਿਆ ਗਿਆ, ਜਿਹੜੇ ਖੱਟੇ ਰੰਗ ਦਾ ਕੱਪੜੇ ਦਾ ਟੁਕੜਾ ਖਾਲੀ ਪੋਲ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਰਾ ਕੇ ਤੇ ਉਹ ਇੱਕ ਬੰਦਾ ਮੋਟਰਸਾਈਕਲ ਤੇ ਭੱਜ ਜਾਂਦਾ ਆ, ਤੇ ਉਹਦਾ ਤੁਸੀਂ ਰਾਤ ਨੂੰ ਕੈਂਪ ਤੇ ਕਿਸਾਨਾਂ ਤੇ ਬੀਬੀਆਂ ਤੇ ਹਮਲਾ ਕਰਵਾ ਦਿੰਦੇ ਹੋ ਗੁੰਡਿਆਂ ਤੋਂ, ਤੇ ਪੁਲਿਸ ਵੇਖ ਰਹੀ ਆ ਦਖਲ ਨਹੀਂ ਦੇ ਰਹੀ, ਤੇ ਉਹ ਬੀਬੀਆਂ ਦੀ ਰੱਖਿਆ ਲਈ ਇੱਕ ਨੌਜਵਾਨ ਕਿਰਪਾਨ ਕੱਢ ਕੇ ਉਹਨਾਂ ਨੂੰ ਲਲਕਾਰਦਾ, ਗੁੰਡਿਆਂ ਨੂੰ ਭੱਜਦੇ ਆ, ਤੇ ਪੁਲਿਸ ਵਾਲੇ ਉਸ ਨੌਜਵਾਨ ਨੂੰ
ਫੜ ਲੈਂਦੇ ਨੇ।
ਫੜ ਕੇ ਮੈਂ ਦੇਖਿਆ ਵੀ ਉਹਨੂੰ ਥੱਲੇ ਦੱਬ ਕੇ ਨਾ ਉਹਦਾ ਸਿਰ ਬੂਟ ਵਾਲੇ ਪੈਰ ਨਾਲ ਸਿਰ ਦੱਬ ਕੇ ਉਹਦੇ ਹੱਥੋਂ ਕਿਰਪਾਨ ਖੋਈ ਜਾ ਰਹੀ ਹੈ। ਤੋ ਇਹ ਕੁਝ ਕਰਕੇ ਸਾਰਾ ਹਿੰਦੂ ਸਿੱਖ ਫਸਾਦ ਕਰਵਾਉਣ ਤੇ ਸਾਰਾ ਕੁਝ ਸਾਰੇ ਹੱਥ ਕੰਡੇ ਵਰਤ ਕੇ ਤੇ ਉਹਨੇ ਫੇਰ ਮਲਮਲਾਉਣ ਦਾ ਉਹ ਵੀ ਗੱਲੀ ਬਾਤੀ ਜੀ, ਅੱਗ ਜੇ ਵੇਖੋ ਇਹਦੇ ਤੇ ਅਮਲ ਹੋ ਜਾਵੇ ਚੰਗੀ ਗੱਲ ਆ।
ਚਲੋ
ਮੇਰੇ ਤੁਹਾਨੂੰ ਪਤਾ ਵੀ ਮੈਨੂੰ ਵੀ ਬੋਲਣ ਦੀ ਆਦਤ ਹੈ, ਸੁਣਨ ਦੀ ਆਦਤ ਘੱਟ ਆ। ਉਹ ਗੱਲ ਹੋਰ ਵੀ ਆ ਵੀ ਇੱਕ ਕੰਨ ਤਾਂ ਮੇਰੇ ਕੋਲ ਹੀ ਬੰਦ ਹੈ 1984 ਦਾ, ਤੇ ਜਿਹੜਾ ਦੂਜਾ ਆ ਉਹ ਪਹਿਲਾਂ ਹੀ ਉਹਦੇ ਤੋਂ ਘੱਟ ਸੁਣਦਾ, ਹਵਾਈ ਜਹਾਜ਼ਾਂ ਦੀਆਂ ਕੂਕਾਂ ਦਾ ਕਮਜ਼ੋਰ ਹੋਇਆ ਹੋਇਆ ਸੀ। ਸੋ ਇਸ ਲਈ ਮੈਂ ਸੁਣਦਾ ਲੋਕਾਂ ਦੀ ਘੱਟ ਆ ਤੇ ਕਹਿੰਦਾ ਆਪਣੀ ਜ਼ਿਆਦਾ। ਨਾਲ ਗੱਲ ਇਹ ਆ ਨਾ ਵੀ 1960s ਦੇ ਵਿੱਚ ਨਾ ਇੱਕ ਰਾਗੀ ਪ੍ਰਚਾਰਕ ਚਲਾ ਗਿਆ ਇੰਗਲੈਂਡ।
ਅੱਛਾ।
ਮੈਂ ਕੋਲ ਨੀ ਸੀ, ਮੈਂ ਸੁਣੀ ਹੋਈ ਗੱਲ ਕਰਦਾ ਕਿਉਂਕਿ ਮੈਂ ਤੇ 75 ਚ ਪਹਿਲੀ ਵਾਰੀ ਗਿਆ ਸੀ। ਤੇ ਉਹਨੇ ਨਾ ਕੁਝ ਵਿਆਖਿਆ ਕਰਦਿਆਂ ਕਹਿਤਾ 1,00,000 ਪੂਤ 1,25,000 ਨਾਤੀ, ਤੇ 1,00,000 ਪੁੱਤਰ ਸੀ ਰਾਵਣ ਦਾ ਤੇ 1,25,000 ਉਹਦੀ ਧੀ ਸੀ। ਤੇ ਉਹ ਇੱਕ ਕੋਈ ਤੁਹਾਡੇ ਵਰਗਾ ਵਿੱਚ ਸਿਆਣਾ ਬੈਠਾ ਸੀ, ਉਹ ਕਹਿੰਦਾ ਗਿਆਨੀ ਜੀ ਨਹੀਂ ਧੀ ਨਹੀਂ 1,25,000 ਪੋਤਾ ਸੀ।
ਅੱਛਾ।
ਤੇ ਉਹ ਕਹਿੰਦੇ ਨਹੀਂ ਜੀ ਨਹੀਂ 1,25,000 ਧੀ ਸੀ। ਉਹ ਅਗਲੇ ਦਿਨ ਭਾਈ ਵੀਰ ਸਿੰਘ ਦਾ ਟੀਕਾ ਚੁੱਕ ਲਿਆ ਆ।
ਅੱਛਾ।
ਕਹਿੰਦਾ ਜੀ ਭਾਈ ਵੀਰ ਸਿੰਘ ਨੇ ਦੇਖੋ ਲਿਖਿਆ ਵੀ 1,25,000 ਧੀ ਸੀ।
ਅੱਛਾ।
ਤੇ ਉਹ ਕਹਿੰਦਾ ਤੁਸੀਂ ਵੀ ਠੀਕ ਹੋ, ਭਾਈ ਵੀਰ ਸਿੰਘ ਵੀ ਠੀਕ ਹੈ, ਪਰ ਬਾਕੀ ਮੇਰੀ ਗੱਲ ਸੁਣ ਲਓ, ਅਸੀਂ ਇੱਥੇ ਸੁਣਾਉਣ ਵਾਸਤੇ ਆਏ, ਸੁਣਨ ਵਾਸਤੇ ਨਹੀਂ ਆਏ।
ਤੁਸੀਂ ਵੀ ਉਹੀ ਗੁਰ ਲੱਭਿਆ ਹੋਇਆ, ਤੁਸੀਂ ਸਾਰੇ ਟ੍ਰਿਕ ਨੀ ਫਿਰ ਸਮਝ, ਜਿਹੜੇ $5 ਵਾਲਾ ਚੜਾਉਣ ਵਾਲਾ ਤੁਸੀਂ ਉਹ ਟ੍ਰਿਕ ਹਜੇ ਤੱਕ ਨੀ ਸਿੱਖਿਆ। ਆਓ ਸਮਾਪਤੀ ਕਰੀਏ।
ਆਓ ਸਮਾਪਤੀ ਗੱਲ ਹੈ। ਪਰ ਮੈਂ ਨਾ ਦੇਖੋ ਕੱਲ ਹੀ ਕੋਈ ਗੱਲ ਕਰ ਰਿਹਾ ਸੀ ਵੀ ਮੈਂ ਉਦੋਂ ਸੁਣ ਲੈਂਦਾ ਜਦੋਂ ਮੇਰੇ ਕੋਲ ਆਪਣਾ ਮੈਟਰ ਮੁੱਕਣ ਵਾਲਾ ਹੋਵੇ, ਤੇ ਫਿਰ ਕਿਸੇ ਦਾ ਸੁਣ ਕੇ ਜਾਂ ਤੁਹਾਡੇ ਕੋਲੋਂ ਸੁਣ ਕੇ ਦੂਜੇ ਨੂੰ ਸੁਣਾਤਾ, ਉਹਦੇ ਕੋਲੋਂ ਸੁਣ ਕੇ ਮੁੜ ਸੁਣਾਤਾ। ਮੈਂ ਗੱਲਾਂ ਘਰ ਵਿੱਚ ਮੈਨੂੰ ਫੈਕਚਰ ਕਰਦਾ,
ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਵਿਸਾਖ ਦਾ ਆਇਆ ਜਾਂ ਕੱਤਕ ਦਾ?
ਦੇਖੋ ਜੀ ਮੈਂ ਤਾਂ ਉਸ ਵੇਲੇ ਉੱਥੇ ਨਹੀਂ ਸੀ ਹੈਗਾ। ਅਸੀਂ ਜੋ 1952 ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹੀ ਸੀ, ਉੱਥੇ ਕੱਤਕ ਪੂਰਨਮਾਸ਼ੀ ਪੜ੍ਹਿਆ, ਫਿਰ ਭਾਈ ਸੰਤੋਖ ਸਿੰਘ ਦਾ ਲਿਖਿਆ ਨਾਨਕ ਪ੍ਰਕਾਸ਼ ਪੜ੍ਹਿਆ, ਉਹਦੇ ਵਿੱਚ ਵੀ ਕੱਤਕ ਦੀ ਪੂਰਨਮਾਸ਼ੀ ਲਿਖਿਆ, ਫਿਰ 1958 ਵਿੱਚ ਕਰਮ ਸਿੰਘ ਹਿਸਟੋਰੀਅਨ ਦੀ ਕੱਤਕ ਕੇ ਵਿਸਾਖ ਨਾਮੀ ਕਿਤਾਬ ਪੜ੍ਹ ਲਈ। ਉਹਨੇ ਭਾਈ ਬਾਲੇ ਨੂੰ ਮਨੀ ਮਰਫੀ ਕਰਤਾ ਕਿ ਭਾਈ ਬਾਲਾ ਕੋਈ ਹੋਇਆ ਹੀ ਨਹੀਂ, ਭਾਈ ਬਾਲੇ ਦੀ ਕੋਈ ਜਨਮ ਸਾਖੀ ਹੈ ਹੀ ਨਹੀਂ, ਇਹ ਲਈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਵਿਸਾਖ ਚ ਹੋਇਆ। ਸੋ ਇਸ ਲਈ ਭਾਈ ਮੈਂ ਤਾਂ ਪੁਰਾਣੇ ਵਿਚਾਰ ਦਾ ਤੇ ਬੁੱਢਾ ਆ, ਤੇ ਮੈਂ ਤੇ ਉਹ ਭਾਈ ਬਾਲਾ ਤੇ ਭਾਈ ਸੰਤੋਖ ਸਿੰਘ ਤੇ ਬੈਠਾ ਹੋਇਆ ਵਾ। ਤੇ ਮੈਂ ਇੱਕ ਗੱਲ ਕਹਿਣਾ ਕਿ ਬੜਾ ਹੀ ਨਵੇਂ ਵਿਦਵਾਨਾਂ ਦਾ ਜ਼ੋਰ ਲੱਗਿਆ ਭਾਈ ਬਾਲੇ ਨੂੰ ਮਾਈਨਸ ਕਰਨ ਲਈ ਸਿੱਖ ਇਤਿਹਾਸ ਵਿੱਚੋਂ। ਮੈਂ ਇਸ ਵਿਚਾਰ ਪਾਇਆ ਤੇ ਸਟੇਜ ਤੇ ਵੀ ਕਈ ਵਾਰੀ ਕਹਿਤੀ ਆ ਗੱਲ ਵੀ ਮੰਨ ਲਿਆ ਵੀ ਤੁਸੀਂ ਬੜੇ ਵਿਦਵਾਨ ਹੋ, ਬਹੁਤ ਗ੍ਰੰਥ ਪੜ੍ਹ ਲਏ, ਡਾਕਦਾਰੀਆਂ ਕਰ ਲਈਆਂ, PhD ਹੋ ਗਏ, ਤੁਸੀਂ ਸਾਰਾ ਜ਼ੋਰ ਸਾਰੀ ਵਿਦਵਤਾ ਖਰਚ ਕੇ ਤੇ ਤੁਸੀਂ ਇੱਕ ਭਾਈ ਬਾਲਾ ਮਾਈਨਸ ਕਰਤਾ ਸਿੱਖ ਇਤਿਹਾਸ ਵਿੱਚੋਂ, ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਘਟਾ ਦਿੱਤਾ ਤੁਸੀਂ, ਸ਼ਾਬਾਸ਼ ਹੈ ਤੁਹਾਡੇ, ਪਰ ਤੁਸੀਂ ਕੀ ਕੱਦੂ ਜੀ ਤੀਰ ਮਾਰ ਲਿਆ ਹੋਏ ਇੱਕ ਸਿੱਖ ਦੀ ਗਿਣਤੀ ਘਟਾ ਕੇ। ਜੇ 500 ਸਦੀਆਂ ਤੋਂ ਸਿੱਖ ਸੰਗਤਾਂ ਭਾਈ ਬਾਲੇ ਨੂੰ ਮੰਨਦੀਆਂ ਆ ਰਹੀਆਂ ਤੇ ਤੁਸੀਂ ਸਾਰੀ ਸ਼ਕਤੀ ਆਪਣੀ ਵਿਦਵਤਾ ਤੇ ਕਿਤਾਬਾਂ ਤੇ ਕਾਲੇ ਕਰ ਕਰਕੇ ਅੱਖਰ ਤੇ ਭਾਈ ਬਾਲੇ ਨੂੰ ਹੀ ਮਾਨਸ, ਭਾਈ ਬਾਲੇ ਨੂੰ ਹੀ ਹਟਾਉਣਾ ਇਤਿਹਾਸ ਦੇ ਵਿੱਚੋਂ, ਤੇ ਕੀ ਤੁਹਾਡੀ ਪ੍ਰਾਪਤੀ ਆ? ਕੋਈ ਲਿਆਂਦਾ ਤੇ ਨਾ, ਕੋਈ ਘਟਾਇਆ ਹੀ ਆ ਨਾ, ਕੋਈ ਕਬਾੜਿਆ ਤੇ ਨੀ ਨਾ, ਕੋਈ ਕੱਢਿਆ ਹੀ ਆ ਨਾ ਤੁਸੀਂ?
ਨਹੀਂ, ਦੂਜੀ ਗੱਲ ਤਾਂ ਹੈ ਜੀ ਭਈ ਆਪਾਂ ਜਿੱਦਾਂ ਹੁਣ ਜੀਸਸ ਕ੍ਰਾਈਸਟ ਦਾ ਵੀ ਜਿਹੜਾ ਆ ਉਹ ਜਨਮ ਕੋਈ ਮਤਲਬ ਪਤਾ ਨਹੀਂ, ਕਿਉਂਕਿ ਉਹਨਾਂ ਟਾਈਮ ਦੇ ਵਿੱਚ ਬਹੁਤ ਅੰਦਾਜ਼ਾ ਹੀ ਹੁੰਦਾ ਸੀ, ਮੌਸਮੀ ਹਿਸਾਬ ਨਾਲ ਹੀ ਲਾ ਸਕਦੇ ਹਾਂ, ਪਰ ਉਹ ਮਨਾਉਂਦੇ ਤਾਂ ਹੈ ਨਾ ਕੋਈ, ਇਹਦੇ ਇਹਨਾਂ ਦਾ ਵੀ ਬਹੁਤ ਕਲੇਸ਼ ਪੈਂਦਾ ਆ, ਇਹਨਾਂ ਦਾ ਵੀ ਕਈ ਲੇਟ ਮਨਾਉਂਦੇ ਕਿ
ਸਾਰਿਆਂ ਦਾ ਹੀ ਹੁਣ ਦੇਖੋ ਨਾ ਭਗਤ ਨਾਮਦੇਵ ਜੀ, ਰਵਿਦਾਸ ਜੀ, ਕਬੀਰ ਜੀ, ਇਹ ਪਹਿਲਾਂ ਮੰਨਿਆ ਜਾਂਦਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋ ਚੁੱਕੇ ਆ
ਜੀ,
ਤੇ ਭਗਤ ਕਬੀਰ ਜੀ ਦੇ ਵਾਕਈ ਗੱਲ ਹੈਗੀ ਆ ਵੀ ਉਹ 13ਵੀਂ ਸਦੀ ਚ ਹੋਏ ਆ। ਤੇ ਹੁਣ ਗਿਆਨੀ ਗੁਰਦਿੱਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਹੈ, ਤੇ ਉਹਦਾ ਭਗਤ ਬਾਣੀ ਵਾਲਾ ਹਿੱਸਾ ਯੂਰਪ ਚ ਘੁੰਮਦੇ ਆ, ਜਰਮਨੀ ਚ ਮੇਰੇ ਹੱਥ ਆ ਗਿਆ
ਤੇ
ਉਹਨਾਂ ਉਹਨੇ ਨੇ ਇਹ ਕੀਤਾ, ਉਹਨਾਂ ਨਾਲ ਉਹਨਾਂ ਸਥਾਨਾਂ ਦੇ ਉੱਪਰ ਜਾ ਕੇ ਉਹਨਾਂ ਦੇ ਇਤਿਹਾਸ ਖੋਜ ਕੇ ਕਿ ਭਾਈ ਇਹ ਜਿਹਨੇ ਜਿਹੜੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਜੋ ਭਗਤ ਦੀ ਹੈ ਉਹ ਗੁਰੂ ਸਾਹਿਬ ਦੇ ਸਮਕਾਲੀ ਸਨ
ਜੀ ਜੀ,
ਔਰ ਉਹ ਸਰਗੁਣ ਦੇ ਉਪਾਸ਼ਕ ਸਨ, ਵਿਸ਼ਨੂੰ ਦੇ ਉਪਾਸ਼ਕ। ਗੁਰੂ ਨਾਨਕ ਸਾਹਿਬ ਦੀ ਸੰਗਤ ਹੋਈ ਹੈ ਤੇ ਉਹ ਨਿਰਗੁਣ ਦੇ ਉਪਾਸ਼ਕ ਬਣੇ ਆ, ਨਿਰੰਕਾਰ ਦੇ, ਵਿਸ਼ਨੂੰ ਦੇ ਭਗਤੀ ਛੱਡ ਕੇ। ਗੁਰੂ ਨਾਨਕ ਸਾਹਿਬ ਦੇ ਨੇ ਸਿਰਫ ਉਹਨਾਂ ਦੀ ਬਾਣੀ ਜਿਹੜੀ ਆ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਅੰਕਿਤ ਕੀਤੀ ਹੈ। ਤੇ ਜਿੱਥੋਂ ਤੱਕ ਸ਼ੇਖ ਫਰੀਦ ਦਾ ਗੱਲ ਆ, ਉਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸੀ ਸ਼ੇਖ ਬ੍ਰਹਮ, ਸ਼ੇਖ ਫਰੀਦ ਦੀ ਗੱਦੀ ਤੇ, ਤੇ ਉਹਦੇ ਪਾਸੋਂ ਜਾਂ ਉਹਦੀ ਉਚਾਰਨ, ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਉਹ ਸ਼ੇਖ ਬ੍ਰਹਮ ਦੀ ਉਚਾਰਨ ਕੀਤੀ ਆ ਬਾਣੀ, ਕਿਉਂਕਿ ਉਹ ਗੱਦੀ ਵਾਲੇ ਨੂੰ ਉਸ ਤਰ੍ਹਾਂ ਹੀ ਕਿਹਾ ਜਾਂਦਾ ਨਾ, ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਂ ਤੋਂ ਬਾਅਦ ਬਾਣੀ ਫਿਰ ਭਾਵੇਂ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ, ਪਰ ਉੱਥੇ ਮੋਹਰ ਜਿਹੜੀ ਆ ਉਹ ਨਾਨਕ ਦੀ ਹੈ। ਚਲੋ ਰਹੋ ਵਿਚਾਰ, ਇਹ ਤੇ ਵਿਦਵਾਨਾਂ ਦੀ ਖੋਜ ਆ, ਪਰ ਇੱਕ ਹੈਰਾਨੀ ਵਾਲੀ ਗੱਲ ਆ ਵੀ ਗੁਰਮੁਖੀ ਅੱਖਰ ਦਾ ਪ੍ਰਚਾਰ ਤੇ ਪ੍ਰਸਾਰ ਸੋਧ ਕੇ ਤਰਤੀਬ ਬਣਾ ਕੇ ਤੇ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਸਾਹਿਬ ਨੇ ਪ੍ਰਚਲਿਤ ਕੀਤੀ। ਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਾਂਸ਼ੀ ਦੇ ਵਿੱਚ ਭਗਤ ਕਬੀਰ ਜੀ ਨੂੰ ਇਹ ਅੱਖਰ ਕਿਵੇਂ ਆ ਗਏ? ਉਹਨਾਂ ਨੇ 52 ਅੱਖਰੀ ਗੌੜੀ ਰਾਗ ਦੇ ਵਿੱਚ ਕਬੀਰ ਜੀ ਦੀ ਬਾਣੀ ਹੈ, ਉਹਦੇ ਵਿੱਚ ਅੱਖਰਾਂ ਦੇ ਜਿਵੇਂ ਜਿਵੇਂ ਸਕਸੈਸ ਹੋਏ ਸ੍ਰੀ ਜਨਸਾ ਜੀ ਸਭਨਾ ਸਾਹਿਬ ਏਕ ਭਇਆ, ਗੁਰੂ ਨਾਨਕ ਸਾਹਿਬ ਦੀ ਪੱਟੀ ਬਾਣੀ ਆ, ਗੁਰੂ ਅੰਗਦ ਅਮਰਦਾਸ ਸਾਹਿਬ ਦੀ ਪੱਟੀ ਬਾਣੀ ਆ, ਇਹ ਤਰ੍ਹਾਂ 52 ਅੱਖਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਆ ਜਿੱਥੇ ਗੁਰਮੁਖੀ ਅੱਖਰਾਂ ਦਾ ਜ਼ਿਕਰ ਆ। ਸੋ ਇਹ ਹੈ ਵੀ ਇਹ ਹੁਣ ਇਹ ਬਹਿ ਚ ਆਪਾਂ 5 ਸਦੀਆਂ ਇੱਥੇ ਹੀ ਲਾ ਦਈਏ ਕਿ ਭਾਈ ਗੁਰੂ ਨਾਨਕ ਸਾਹਿਬ ਵਿਸਾਖ ਚ ਹੋਏ ਕਿ ਗੁਰੂ ਨਾਨਕ ਸਾਹਿਬ ਕੱਤਕ ਚ ਹੋਏ, ਤੁਸੀਂ 2 ਦਿਨ ਜਨਮ ਦਿਨ ਮਨਾ ਲਓ, ਲਾਭ ਹੀ ਆ ਨਾ, ਜੋ ਵੀ ਭੁੱਲੇ ਦੂਣਾ, ਜੋ ਵੀ ਭੁੱਲੇ ਦੂਣਾ ਲਾ। ਹਾਂਜੀ, ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਜਪਜੀ ਸਾਹਿਬ ਦਿਤਨੇਮ ਕਰ ਰਹੇ ਹੋ, ਵਿੱਚੋਂ ਕਦੇ ਬੋਲਣਾ ਪੈ ਗਿਆ, ਮਜ਼ਬੂਰ ਉੱਠਣਾ ਪੈ ਗਿਆ, ਫਿਰ ਨਵੇਂ ਸਿਰੇ ਸ਼ੁਰੂ ਕਰਦੇ ਹੋ। ਸੋ ਇਸ ਤਰ੍ਹਾਂ ਇਹ ਕੋਈ ਏਡੀ ਬਹਿਸ ਵਾਲੀ ਤੇ ਗੱਲ ਨੀ, ਜਿੱਥੇ ਵੱਡੇ ਵੱਡੇ ਵਿਦਵਾਨ ਖਪੀ ਜਾਂਦੇ ਆ। ਹੁਣ ਉਹਨੇ ਕੱਤਕ ਤੇ ਵਿਸਾਖ ਲਿਖੀ, ਉਹਨੇ ਕਿਤਾਬ ਸਾਬਤ ਕੀਤਾ ਵੀ ਗੁਰੂ ਨਾਨਕ ਸਾਹਿਬ ਕੱਤਕ ਵਿੱਚ ਨਹੀਂ ਵਿਸਾਖ ਵਿੱਚ ਪ੍ਰਗਟ ਹੋਏ ਨੇ। ਦੂਜੇ ਇੱਕ ਗਿਆਨੀ ਜੋਗਿੰਦਰ ਸਿੰਘ ਨਾਰਾ ਸੀ, ਉਹਨੇ ਇਸ ਤੋਂ ਉਲਟ ਗੱਲ ਲਿਖਤੀ, ਉਹਨੇ ਇਤਿਹਾਸ ਖੋਲ ਕੇ ਦੱਸਿਆ ਵੀ ਕਰਮ ਸਿੰਘ ਜਿਹੜਾ ਹਿਸਟੋਰੀ ਨੇ ਉਹ ਗਲਤ ਸੀ, ਗੁਰੂ ਨਾਨਕ ਸਾਹਿਬ ਦਾ ਅਵਤਾਰ ਕੱਤਕ ਵਿੱਚ ਹੀ ਹੋਇਆ। ਸੋ ਹੁਣ ਅਸੀਂ ਕਿਹਨੂੰ ਤੁਸੀਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਉਹ ਦਿਨ ਰੱਖ ਲਓ ਭਾਈ।
ਠੀਕ ਤਾਇਆ ਜੀ, ਆਓ ਸਮਾਪਤੀ ਵੱਲ ਨੂੰ ਵਧੀਏ, ਕਿਉਂਕਿ ਬੱਠਾ ਸਾਹਿਬ ਰੈਡੀ ਨੇ ਤੇ ਤੁਸੀਂ
ਗੱਲ ਸੁਣੋ, ਇਹਨਾਂ ਨੂੰ ਆਪਣਾ ਅਕਾਊਂਟ ਦੇ ਦਿਓ ਨਾ।
ਹਾਂਜੀ ਹਾਂਜੀ, ਉੱਧਰ ਤਾਇਆ ਜੀ ਅੱਜ ਸਿੱਟ ਨਹੀਂ ਆਉਣਾ ਮੈਂ, ਕੱਲ ਨੂੰ ਆਵਤ ਪਾਈ ਹੋਈ ਆ ਉੱਧਰ ਆਪਣੇ ਬਿੰਜ਼ਰ ਦੇ ਕੋਲ, ਤੇ ਤੁਸੀਂ ਮੁੜੇ ਆਉਂਦਾ ਜ਼ਿਆਦਾ ਵਧੀਆ, ਆਪਾਂ ਉੱਥੇ 2 ਦਿਨ ਇਕੱਠੇ ਹੋ ਲਾਂਗੇ, ਨਾਲੇ ਉਹ ਅਗਲੇ ਦਾ ਕਾਰਜ ਕਰਾ ਦਾਂਗੇ ਫਾਰਮ ਤੇ ਇਰੀਗੇਸ਼ਨ ਪਾਉਣਾ ਆ।
ਬਿੰਦਰ?
ਹਾਂਜੀ
ਬਿੰਦਰ ਕੌਣ?
ਨਹੀਂ ਨਹੀਂ ਆਪਣੇ ਉੱਧਰ ਬਿੰਦਰ ਨਹੀਂ, ਬਿੰਜ਼ਰ ਦੇ ਕੋਲ ਇੱਕ ਫਾਰਮ ਹੈ ਆਪਣੇ ਆਪਣੇ ਸੰਜੀਵ ਹੋਣਾ ਨੇ ਲਿਆ ਆ, ਤੇ ਹਰਿਆਣੇ ਤੋਂ ਜਾਟ ਨੇ ਆਪਣੇ, ਤੇ ਉਹਨਾਂ ਨੇ ਫਾਰਮ ਜਾਣੀ ਕਿ ਵੈਸੇ ਹੀ ਇੱਕ ਗੁਰੂ ਕਾ ਬਾਗ ਲਾਉਣਾ ਆ, ਤੇ ਤੁਸੀਂ ਉੱਥੇ ਅਜੇ ਤੱਕ ਪਹੁੰਚੇ ਨਹੀਂ ਪਰ। ਹਾਂਜੀ
ਵਾਹ ਵਾਹ ਵਾਹ, ਇਹੋ ਜਿਹੇ ਮੌਕੇ ਤੇ ਮੈਨੂੰ ਬੜਾ ਹਾਜ਼ਰ ਹੋਣਾ ਚਾਹੀਦਾ।
ਹਾਂਜੀ ਹਾਂਜੀ, ਚਲੋ ਅਸੀਂ ਆ ਰਹੇ ਹਾਂ ਤੇ ਫਿਰ ਤਾਇਆ ਜੀ ਮਿਲਦੇ ਹਾਂ, ਹੁਣ ਤੁਸੀਂ ਵੀ ਸੁਖਮਨੀ ਸਾਹਿਬ ਦੇ ਪਾਠ ਤੇ ਜਾਣਾ ਮੈਨੂੰ ਪਤਾ ਆ, ਤੇ
ਹਾਂਜੀ
ਹਾਂਜੀ ਫਤਿਹ ਬੁਲਾਈਏ ਆਪਾਂ, ਫਿਰ ਮਿਲਦੇ ਹਾਂ ਅਗਲੇ ਹਫ਼ਤੇ। ਤਾਇਆ ਜੀ
ਚੰਗਾ ਜੀ, ਤੁਹਾਨੂੰ ਵੀ ਤੇ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਹੱਥੋਂ ਹੱਥ ਜੋੜ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਤੇ ਬਿੱਟਾ ਸਾਹਿਬ ਸਾਡੇ ਨਾਲ ਸ਼ਾਮਿਲ ਹੁੰਦੇ ਹੀ ਹੋਣਗੇ ਬਸ ਚੰਦ ਕੁ ਮਿੰਟਾਂ ਦੇ ਵਿੱਚ, ਕਿਉਂਕਿ ਬਿੱਟਾ ਸਾਹਿਬ ਰੈਡੀ ਨੇ ਤੇ ਮੈਂ ਉਹਨਾਂ ਨੂੰ ਚੰਦ ਕੁ ਮਿੰਟਾਂ ਦੇ ਵਿੱਚ ਨਾਲ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਆਪਣੇ ਸੁਨੇਹੇ ਜਿਹੜੇ ਸਾਨੂੰ ਸਪੌਂਸਰ ਕਰਦੇ ਨੇ ਉਹਨਾਂ ਦੇ ਸੁਣਦੇ ਹਾਂ ਜੀ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਦਿਨ ਐਤਵਾਰ ਚੱਲ ਰਿਹਾ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ। ਮੇਰੇ ਨਾਲ ਸਾਡੇ ਸਤਿਕਾਰਯੋਗ ਭਾਅ ਜੀ ਜਸਵਿੰਦਰ ਬੱਟਾ ਜੀ ਜੁੜ ਚੁੱਕੇ ਨੇ ਮੁਕਤਸਰ ਸਾਹਿਬ ਤੋਂ, ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ। ਜੀ ਆਇਆਂ ਨੂੰ
ਜੀ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ।
ਹਾਂਜੀ, ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਤੇ ਕੱਲ ਤਾਂ ਤੁਸੀਂ, ਮੈਨੂੰ ਲੱਗਦਾ ਕਿ ਅੰਮ੍ਰਿਤਸਰ ਸਾਹਿਬ ਜਾਂ ਕਰਤਾਰਪੁਰ ਸਾਹਿਬ ਸੀ, ਤੇ ਵਾਪਸੀ ਹੋ ਗਈ ਜਾਂ ਉੱਥੇ ਹੀ ਹੋ ਜੇ?
ਹਾਂਜੀ ਬਿਲਕੁਲ, ਕੱਲ ਕਰਤਾਰਪੁਰ, ਕੱਲ ਵੀ ਕਰਤਾਰਪੁਰ ਸੀ, ਪਰਸੋਂ ਵੀ ਕਰਤਾਰਪੁਰ ਸੀ
ਜੀ।
ਤੇ ਕੱਲ ਕੀ ਹੋਇਆ, ਕੱਲ ਮੈਂ ਜਦੋਂ ਸਵੇਰੇ 8:30 ਮੈਂ ਤਿਆਰ ਰੈਡੀ ਸੀ, ਜਾਣਾ ਚਾਹੁੰਦਾ ਸੀ ਕਰਤਾਰਪੁਰ ਦੁਬਾਰਾ।
ਅੱਛਾ,
ਕਿਉਂਕਿ 20 ਬੰਦਿਆਂ ਦੀ ਜਿਹੜੀ ਲਿਸਟ ਹੈ ਜਿਹਦੇ ਚ ਹਰੀਸ਼ ਚੌਧਰੀ, ਨਵਜੋਤ ਸਿੰਘ ਸਿੱਧੂ, ਕੁਲਬੀਰ ਜੀਰਾ, ਅਮਰਿੰਦਰ ਸਿੰਘ, ਰਾਜਾ ਵੜਿੰਗ, ਪ੍ਰਗਟ ਸਿੰਘ
ਜੀ,
ਤੇ ਇਸ ਤਰ੍ਹਾਂ 20 ਬੰਦਿਆਂ ਦੀ ਸੂਚੀ ਮੇਰੇ ਕੋਲੇ ਆ ਗਈ ਸੀਗੀ ਵੀ ਆਹ ਬੰਦੇ ਜਾ ਰਹੇ ਹੈ।
ਅੱਛਾ,
ਤਾਂ ਮੈਂ ਸੋਚਿਆ, ਮੈਂ ਕਿਹਾ ਵੀ ਜਾਂਦੇ ਤਾਂ ਗੱਲ ਇਹਨਾਂ ਨੇ ਮੀਡੀਆ ਨਾਲ ਕਰਨੀ ਨੀ, ਇਹਨਾਂ ਦੇ ਵਾਪਸੀ ਗੱਲ ਕਰਨੀ ਹੈ।
ਹਾਂਜੀ ਹਾਂਜੀ,
3-4 ਵਜੇ
ਜੀ।
ਤਾਂ ਉਧਰੋਂ ਸ਼ਨੀਵਾਰ ਸੀ, ਤਾਂ ਮੈਂ ਸਵੇਰੇ ਸਵੇਰੇ 8:30 ਮੈਂ ਰਾਜਾ ਵੜਿੰਗ ਨੂੰ ਵਾਇਸ ਮੈਸੇਜ ਛੱਡਿਆ, ਕਿਉਂਕਿ ਉਹਦਾ ਫੋਨ ਆਨਸਰ ਨਹੀਂ ਹੋ ਰਿਹਾ ਸੀ।
ਅੱਛਾ,
ਤਾਂ ਮੈਂ ਉਹਨੂੰ ਕਿਹਾ ਕਿ ਕਿੰਨੇ ਕੁ ਵਜੇ ਤੁਸੀਂ ਮੀਡੀਆ ਨੂੰ ਮਿਲੋਗੇ ਮੈਨੂੰ ਦੱਸੋ ਫਿਰ ਮੈਂ ਉਸ ਹਿਸਾਬ ਨਾਲ, ਕਿਉਂਕਿ ਅੰਮ੍ਰਿਤਸਰ ਤੋਂ ਤੁਸੀਂ ਕਰਤਾਰਪੁਰ ਜਾਣਾ ਹੋਵੇ ਤਾਂ ਤੁਹਾਨੂੰ 56-57 ਇੱਕ ਘੰਟਾ ਹੀ ਲੱਗ ਜਾਂਦਾ,
ਇੱਕ ਘੰਟਾ ਲੱਗ ਜਾਂਦਾ।
ਤਾਂ ਮੈਂ ਕਿਹਾ ਵੀ ਅਰਲੀ, ਕਿਉਂਕਿ 3-4 ਦਿਨਾਂ ਤੋਂ ਏਦਾਂ ਹੀ ਭੱਜ ਦੌੜ ਸੀ ਵੀ ਸੁਬਾਹ ਜਾਓ ਉੱਥੇ ਖੜੇ ਰਹੋ, ਸ਼ਾਮ ਨੂੰ 3 ਵਜੇ ਤੱਕ 4 ਵਜੇ ਤੱਕ ਉਡੀਕੀ ਜਾਓ ਫਿਰ ਆਓ ਵਾਪਸ। ਤਾਂ ਇੱਕ ਉੱਥੇ ਨੈਟਵਰਕ ਦੀ ਵੀ ਇਸ਼ੂ ਸੀਗਾ।
ਇਸ਼ੂ ਨੀ ਹੈਗਾ, ਉਹ ਬੰਦੇ ਕਰ ਦਿੰਦੇ ਆ, ਉਹ ਸਾਰਾ ਜਾਮ ਕੀਤਾ ਹੁੰਦਾ।
ਨਹੀਂ ਉੱਥੇ ਜੀਓ ਚੱਲਦਾ ਜੀ, ਜੀਓ ਚੱਲਦਾ ਉੱਥੇ।
ਹਾਂਜੀ ਹਾਂਜੀ ਜੀਓ ਚੱਲਦਾ,
ਉਹ ਚੱਲਦਾ ਉੱਥੇ। ਤਾਂ ਮੈਂ ਉਹਨੂੰ ਵਾਇਸ ਮੈਸੇਜ ਛੱਡਿਆ ਤੇ ਉਹਦਾ ਮੈਸੇਜ ਆ ਗਿਆ ਵੀ ਨੋਟ ਕਮਿੰਗ।
ਅੱਛਾ,
ਵੀ ਮੈਂ ਤਾਂ ਆ ਨੀ ਰਿਹਾ। ਫਿਰ ਮੈਂ ਉੱਥੋਂ, ਮੇਰਾ ਮਨ ਬਣਾਇਆ ਮੈਂ ਕਿਹਾ ਵੀ ਹੁਣ ਮੈਂ ਚੱਲਾਂ ਵਾਪਸ।
ਅੱਛਾ,
ਮੈਂ ਉੱਥੋਂ ਫਿਰ ਚਾਹ ਦਾ ਕੱਪ ਪੀ ਕੇ ਮੈਂ ਗੱਡੀ ਗੇਅਰ ਚ ਪਾਈ, ਮੁਕਤਸਰ ਨੂੰ ਆ ਗਿਆ।
ਠੀਕ ਹੈ ਜੀ। ਸੋ ਬਿੱਟਾ ਸਾਹਿਬ, ਆਪਾਂ ਗੱਲਬਾਤ ਕਰਨੀ ਹੈ, ਬੜੀ ਇੰਟੈਂਸ ਹੋਣੀ ਹੈ, ਪਰ ਉਸ ਤੋਂ ਪਹਿਲਾਂ ਨਾ ਆਪਾਂ ਆਪਣੇ ਮਿੱਤਰ ਪਿਆਰਿਆਂ ਦੇ ਜਿਹੜੇ ਮੈਸੇਜ ਆ ਉਹ ਜ਼ਰੂਰ ਲੈਣੇ ਆ। ਸਾਡੇ ਨਾਲ ਜਗਦੀਪ ਸਿੱਧੂ ਵਾਲਰੈਟ ਤੋਂ ਜੁੜੇ ਨੇ, ਪਹਿਲੀ ਵਾਰੀ ਮੈਸੇਜ ਭੇਜਿਆ। ਜਗਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅੱਜ ਉਹਨਾਂ ਦੀ ਮੈਰਿਜ ਐਨਵਰਸਰੀ ਹੈ ਜੀ ਧਾਲੀਵਾਲ ਸਾਹਿਬ ਦੀ, ਅਤੇ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਵੀ 13 ਸਾਲ ਹੋ ਗਏ ਕਾਰਜ ਕਰਦੇ ਨੂੰ। ਹੁਣ ਬਿੱਟਾ ਸਾਹਿਬ, ਤੁਸੀਂ ਇਹ ਚੁਟਕਲਾ ਮਿਸ ਕਰ ਗਏ ਕੱਲ੍ਹ, ਅਤੇ ਉਹ ਚੁਟਕਲਾ ਕੱਲ੍ਹ ਚਾਹਲ ਸਾਹਿਬ ਨੇ ਇਸ ਤਰ੍ਹਾਂ ਸੁਣਾਇਆ ਸੀਗੇ ਕਿ ਇੱਕ ਨੌਜਵਾਨ ਜੋੜੀ ਜਾ ਰਹੀ ਹੁੰਦੀ ਹੈ ਅਤੇ ਇੱਕ ਮੇਰੇ ਵਰਗਾ ਇੱਥੇ ਪੁਰਾਣਾ ਬੰਦਾ, ਜਾਣੀ ਕਿ ਮੈਂ ਵੀ ਨਵਿਆਂ 'ਚ ਆਇਆ, ਪਰ ਚਲੋ ਸੈਟਲਡ ਬੰਦਾ ਪੁੱਛਦਾ ਵੀ ਬਈ ਤੁਸੀਂ ਕਿੱਦਾਂ, ਵੀ ਨੌਜਵਾਨ ਹੋ, ਮਤਲਬ ਤੁਸੀਂ ਆਨੰਦ ਕਾਰਜ ਕਰਾ ਕੇ ਆਏ ਹੋ? ਕਹਿੰਦੇ ਜੀ, ਉਹ ਮੋਰੇ ਨੌਜਵਾਨ ਕਹਿੰਦਾ ਜੀ ਹਾਂਜੀ, ਕਹਿੰਦਾ ਹੋਇਆ ਤਾਂ ਇੱਦਾਂ ਹੀ ਆ, ਪਰ ਆਨੰਦ ਇਹ ਲੈ ਰਹੀ ਹੈ ਅਤੇ ਕਾਰਜ ਮੈਂ ਕਰ ਰਿਹਾ ਆਸਟ੍ਰੇਲੀਆ 'ਚ, ਕੰਮ ਮੈਂ ਕਰ ਰਿਹਾ, ਫੀਸਾਂ ਮੈਂ ਦੇ
ਰਿਹਾ, ਮੈਂ ਵੀ ਕਾਰਜ ਹੀ ਕਰ
ਰਿਹਾ। ਸੋ ਹੁਣ ਕੱਲ੍ਹ ਦੀ ਇਹ ਗੱਲ ਬੜੀ ਮਸ਼ਹੂਰ ਹੋਈ ਪਈ ਆ ਵੀ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਕਾਰਜ ਹੀ ਕਰਨਾ ਪੈ ਰਿਹਾ ਅਤੇ ਆਨੰਦ ਤਾਂ ਘਰੇ ਲੈ ਰਹੇ ਆ। ਖੈਰ, ਇਸ ਕਰਕੇ ਬਹੁਤ ਬਹੁਤ ਐਨੀਵਰਸਰੀ ਦੀਆਂ ਮੁਬਾਰਕਾਂ ਤੁਹਾਨੂੰ। ਮਲਕੀਤ ਸਿੰਘ ਕੈਨਵਰਾ ਵਾਲੇ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੁਲਵੀਰ ਸੰਧੂ ਵੀ ਹੱਸ ਰਹੇ ਨੇ ਕੈਨੇਡਾ ਤੋਂ ਤਾਇਆ ਜੀ ਦੀ ਗੱਲ 'ਤੇ। ਸੁਖਜੀਵਨ ਗਰੇਵਾਲ ਜੀ ਕਹਿ ਰਹੇ ਨੇ ਕਿ ਤਾਇਆ ਜੀ ਦੀ ਉਮਰ ਵਧਾਉਣ ਲਈ ਤਾਇਆ ਜੀ ਕੈਨਬਰਾ 'ਚ ਜਾਂਦੇ, ਅਕਸਰ ਜਾਂਦੇ ਰਹਿੰਦੇ ਨੇ। ਸੁਖਪ੍ਰੀਤ ਸਿੱਧੂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਲਾਈਵ ਸੁਣ ਰਹੇ ਹਾਂ ਜੀ, ਹੋਪ ਫੋਰ ਦਾ ਬੈਸਟ ਤਾਇਆ ਜੀ। ਅਤੇ ਗੁਰਮੀਤ ਸਿੰਘ ਮਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ, ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਅਤੇ ਉੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਕਾਫੀ ਦੇਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਤੇ ਮੈਂ ਉਹ ਦੇਖ ਨਹੀਂ ਪਾਇਆ। ਸਾਡੇ ਨਾਲ ਸ਼ੁਰੂ ਦੇ ਵਿੱਚ ਜੁੜੀ ਸੀ ਜਸ ਸਿੰਘ ਹੁਣੀ, ਸ਼ਾਇਦ ਕੇਨਸ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਉਹਨਾਂ ਨੇ ਵੀ ਉਹ ਕਹਿੰਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਅਤੇ ਇੱਕ ਫਾਰਮ ਦੀ ਫੋਟੋ ਭੇਜੀ ਜਿਹੜੀ ਮੈਂ ਸ਼ੇਅਰ ਕਰ ਰਿਹਾ, ਅਤੇ ਬੱਤਖਾਂ ਮੇਰਾ ਖਿਆਲ ਪਿੰਜਰੇ ਦੇ ਵਿੱਚ ਨਵੀਆਂ ਨਿਕਲੀਆਂ ਨੇ, ਅਤੇ ਕੇਲਿਆਂ ਦਾ ਫਾਰਮ ਹੈ, ਦੇਖੋ ਫੋਟੋ ਕਿਆ ਸੋਹਣੀ ਹੈ। ਅਤੇ ਉੱਧਰ ਸਾਡੇ ਸਰ ਮੁਹੱਬਤ ਹੋਣੀ ਸ਼ੈਪਟਨ, ਉਹ ਵੀ ਕੱਲ੍ਹ ਮੈਨੂੰ ਵੀਡੀਓ ਭੇਜਿਆ ਸੀ, ਉਹਨਾਂ ਨੇ ਉਹਨਾਂ ਦੇ ਵੀ ਕੁੱਕੜੀਆਂ ਜਿਹੜੀ ਇਨਕੂਬੇਟਰ ਦੇ ਵਿੱਚ ਅੰਡਿਆਂ 'ਚੋਂ ਮੁਰਗੀਆਂ ਆਪਣੇ ਬੱਚੇ ਨਿਕਲੇ ਨੇ, ਬੱਚੇ ਦੇਖ ਰਹੇ ਨੇ, ਚੰਗਾ ਲੱਗਦਾ। ਭੁਪਿੰਦਰ ਚੰਡੂ ਜੀ ਸਾਡੇ ਨਾਲ ਕੁਇਕਰਸ ਹਿੱਲ ਤੋਂ ਜੁੜੇ ਨੇ, ਭੁਪਿੰਦਰ ਸਿੰਘ ਚੰਡੂ ਬਰਨਾਲੇ ਵਾਲੇ, ਅਤੇ ਕੁਇਕਰਸ ਹਿੱਲ ਤੋਂ ਸਾਡੇ ਨਾਲ ਬੜੇ ਹੀ ਦੇਰ ਤੋਂ ਜੁੜੇ ਹੋਏ ਨੇ ਸੁਖਵਿੰਦਰ ਸੌਂਦ ਭਾਜੀ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਅਮਰੀਕ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਮੈਸੇਜ ਭੇਜਿਆ ਕਿ ਗਿਆਨੀ ਜੀ, ਲੈਜੀਸਲੇਸ਼ਨ ਇਜ਼ ਕਮਿੰਗ ਨੈਕਸਟ ਸੈਸ਼ਨ ਇਨ ਪਾਰਲੀਮੈਂਟ ਟੂ ਰਿਪੀਲ ਦੀਜ਼ ਲਾਜ਼ ਐਂਡ ਸਮਥਿੰਗ ਮੋਰ, ਬੀ ਪੋਜ਼ਿਟਿਵ। ਹਾਂਜੀ, ਇਹਦੇ ਬਾਰੇ ਆਪਾਂ ਗੱਲ ਹੁਣ ਖੁੱਲ੍ਹ ਕੇ ਕਰ ਲੈਣੀ ਆ ਬਿੱਟਾ ਸਾਹਿਬ ਨਾਲ। ਸੁਖਪਾਲ ਸਿੰਘ ਬਹਿਬਲ ਕਲਾਂ ਵਾਲੇ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਸੁਣ ਰਹੇ ਹਾਂ ਜੀ ਕੰਮ ਦੇ ਨਾਲ ਨਾਲ। ਬਿੱਟਾ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ
ਜੀ,
ਅਤੇ ਪਹਿਲਾਂ ਤਾਂ ਹੁਣ ਆਪਾਂ ਚਲੋ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਕਰਤਾਰਪੁਰ ਸਾਹਿਬ ਤੋਂ, ਕਿ ਜਿਹੜਾ ਤੁਸੀਂ ਕਹਿੰਦੇ ਸੀ 20-21 ਬੰਦਿਆਂ ਦਾ ਗਿਆ ਜਥਾ ਅਤੇ ਤੁਹਾਤੇ ਜਾ ਨਹੀਂ ਹੋਇਆ ਨਾਲ, ਤੁਸੀਂ ਕਰਤਾਰਪੁਰ ਸਾਹਿਬ ਦੇ ਬਾਰਡਰ ਦੇ ਇੱਧਰਲੇ ਪਾਸੇ ਸੀ ਜਾਂ ਉੱਧਰਲੇ ਪਾਸੇ ਸੀ?
ਮੈਂ ਇੰਡੀਆ ਵਾਲੇ ਪਾਸੇ ਸੀ ਜੀ, ਇੱਧਰੋਂ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਜਾਂਦੇ ਹਾਂ ਤਾਂ ਜਿੱਥੋਂ ਕਰਤਾਰਪੁਰ ਕੋਰੀਡੋਰ ਸ਼ੁਰੂ ਹੁੰਦਾ ਹੈ, ਜਿੱਥੇ ਉਹ ਗੇਟ ਬਣੇ ਨੇ, BSF ਦੀ ਬਟਾਲੀਅਨ ਬੈਠੀ ਹੈ
ਜੀ,
ਤੇ ਉਹਦੇ ਨਾਲ ਹੀ ਜਿੱਥੇ ਦੂਰਬੀਨ ਪੁਰਾਣੀ ਲੱਗੀ ਹੁੰਦੀ ਸੀ ਸਾਈਡ ਤੇ, ਉਹ ਦੂਰਬੀਨ ਵਾਲੇ ਪਾਸੇ, ਤੇ ਦੂਜੀ ਜਿਹੜੀ ਸੜਕ ਹੈ ਉੱਥੇ BSF ਦੀ ਚੌਕੀ ਹੈਗੀ ਹੈ
ਜੀ,
ਤੇ ਨਾਲ ਹੀ ਉਹਦੇ ਜਿਹੜਾ ਆਪਣਾ ਜਿਹੜਾ ਕੋਰੀਡੋਰ ਹੁਣ ਨਵਾਂ ਬਣਿਆ
ਜੀ,
ਉਸ ਰਸਤੇ ਭਾਰਤ ਵਾਲੇ ਪਾਸੇ ਨਾ ਕਿ ਦੂਜੇ ਪਾਸੇ ਜੀ।
ਬਿੱਟਾ ਸਾਹਿਬ, ਕੱਲ ਵੀਡੀਓ ਵਗੈਰਾ ਦੇਖ ਰਹੇ ਸੀ ਅਸੀਂ ਇੱਥੇ ਵੀ, ਤੇ ਉਹ ਕਹਿੰਦੇ ਨੇ ਕਿ ਕਾਫੀ ਸੰਗਤ ਗਈ ਹੋਈ ਸੀ, ਫਿਰ ਇਹ ਕੀ ਚੱਕਰ, ਸਿਰਫ 21 ਬੰਦਿਆਂ ਨੂੰ ਜਾਣ ਦਿੱਤਾ ਜਾਂ ਹੋਰ ਸੰਗਤ ਵੀ ਗਈ ਸੀ?
ਦੇਖੋ, ਇਹ 17 ਤਰੀਕ ਨੂੰ, ਯਾਨੀ 17 ਨਵੰਬਰ ਨੂੰ ਖੁੱਲਦਾ ਕੋਰੀਡੋਰ
ਜੀ,
ਤਾਂ 18 ਨੂੰ ਜਾਂਦੇ ਆ 3 ਬੰਦੇ ਦਿੱਲੀ ਦੇ, ਚਾਰਾਂ ਨੇ ਅਪਲਾਈ ਕੀਤਾ ਸੀ, ਤੇ ਉਹ ਪਰਮਜੀਤ ਸਿੰਘ ਚੰਡੋਕ ਉੱਥੇ ਹੈਗੇ ਨੇ ਦਿੱਲੀ, ਜਿਹੜੇ ਸਾਰਾ ਦਿੱਲੀ ਕਮੇਟੀ ਦਾ ਜਿਹੜਾ ਵੀ ਇੰਟਰਨੈਸ਼ਨਲ ਕੰਮ ਹੈ ਉਹ ਸੰਭਾਲਦੇ ਆ, ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ, ਉਹਨਾਂ ਕੋਲੇ ਚਾਰਾਂ ਕੋਲੇ ਵੀਜ਼ਾ ਸੀਗਾ।
ਅੱਛਾ,
ਤਾਂ ਉਹ ਮੈਨੂੰ ਮਿਲੇ ਵੀ ਆ ਉਹ, ਮੈਂ ਕਿਹਾ ਤੁਸੀਂ ਜਾ ਰਹੇ ਹੋ? ਉਹ ਕਹਿੰਦਾ ਨਹੀਂ, ਮੇਰਾ ਬੇਟਾ ਜਾ ਰਿਹਾ। ਮੈਂ ਕਿਹਾ ਅਸੀਂ ਇਕੱਠੇ ਠਹਿਰੇ ਸੀ, ਦਿੱਲੀ ਕਮੇਟੀ ਦੀ ਜਿਹੜੀ ਲਾਰੈਂਸ ਰੋਡ ਤੇ ਸਰਾਂ ਹੈਗੀ ਹੈ ਉੱਥੇ ਠਹਿਰੇ ਸੀ, ਤਾਂ ਉਹ ਕਹਿੰਦੇ ਨਹੀਂ ਅਸੀਂ ਚਾਰ ਜਣੇ ਜਾ ਰਹੇ ਹਾਂ। ਤੇ ਜਦੋਂ ਉਹ ਵਾਪਸ ਆਏ ਤਾਂ ਮੈਂ ਕਿਹਾ ਤੁਸੀਂ ਚਾਰ ਜਣੇ ਜਾ ਰਹੇ ਸੀ ਤੇ ਤੁਸੀਂ ਆਏ 3 ਜਣੇ ਹੋ? ਉਹ ਕਹਿੰਦੇ ਜੀ ਇੱਕ ਬੰਦੇ ਕੋਲੇ ਕੋਵਿਡ ਦੀ ਰਿਪੋਰਟ ਨਹੀਂ ਸੀ ਆਈ।
ਅੱਛਾ ਅੱਛਾ,
ਕੋਵਿਡ ਟੈਸਟ ਦੀ ਰਿਪੋਰਟ ਨਹੀਂ ਸੀ ਆਈ।
ਅੱਛਾ,
ਮੈਂ ਕਿਹਾ ਅੱਛਾ। ਫਿਰ ਸੈਕਿੰਡ ਦੇ ਕੀ ਹੋਇਆ, 17 ਨੂੰ ਜਦੋਂ ਖੁੱਲਦਾ ਤਾਂ ਇਮੀਡੀਏਟ ਉਸੇ ਦਿਨ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਬੀਬੀ ਜਗੀਰ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ।
ਅੱਛਾ,
ਤਾਂ ਉਹ ਕਹਿੰਦੇ ਆ ਕਿ ਅਸੀਂ ਅੱਜ ਹੀ ਉੱਥੇ ਸਰਦਾਰ ਅਮੀਰ ਸਿੰਘ ਨੇ, ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਸੀਂ ਉਹਨਾਂ ਨੂੰ ਬੇਨਤੀ ਕਰ ਦਿੱਤੀ ਹੈ, ਅੱਜ ਅਸੀਂ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾ ਦਿੱਤੇ ਹੈ ਤੇ 18 ਨੂੰ ਵੱਧ ਦੇ ਭੋਗ ਪੈਣਗੇ ਤੇ 19 ਤਰੀਕ ਨੂੰ ਜਿਹੜਾ ਸਮਾਗਮ ਹੋਏਗਾ।
ਅੱਛਾ,
ਯਾਨੀ ਪਰਸੋਂ, ਕੱਲ ਦਾ ਦਿਨ ਲੰਘ ਗਿਆ ਨਾ, ਪਰਸੋਂ ਦਾ, ਤਾਂ 19 ਤਰੀਕ ਨੂੰ ਸਮਾਗਮ ਹੋਏਗਾ। ਤੇ ਇਮੀਡੀਏਟ ਉਹਨਾਂ ਨੇ ਕੀ ਹੈ, ਪ੍ਰੈਸ ਕਾਨਫਰੰਸ ਤੋਂ ਬਾਅਦ ਉਹ ਟੇਬਲ ਤੇ ਨਾ ਇੱਕ ਫਾਰਮ ਪ੍ਰਿੰਟ ਕੀਤੇ ਪਏ ਸੀ ਤੇ ਇੱਕ ਮੇਰਾ ਦੋਸਤ ਹੈ ਉੱਥੇ ਮੀਡੀਆ ਵਾਲਾ ਰਿਪੋਰਟਰ ਹੈ, ਉਹਨੇ ਚੱਕਿਆ ਫਾਰਮ ਤੇ ਭਰਨ ਲੱਗ ਪਿਆ। ਮੈਂ ਕਿਹਾ ਇਹ ਕੀ ਹੈ? ਮੈਨੂੰ ਮੈਨੂੰ ਉਹ ਕਹਿੰਦਾ ਤੈਨੂੰ ਨੀ ਪਤਾ? ਮੈਂ ਕਿਹਾ ਨਹੀਂ, ਮੈਨੂੰ ਨੀ ਪਤਾ। ਕਹਿੰਦੇ ਫਾਰਮ ਭਰ ਕੇ ਦੇ ਇਹਨਾਂ ਨੂੰ ਦੇਣਾ ਆਪਾਂ, ਤੇ 20 ਨੂੰ ਆਪਾਂ 19 ਨੂੰ ਜਾਣਾ।
ਅੱਛਾ
ਅੱਛਾ, ਮੈਂ ਕਿਹਾ ਠੀਕ ਹੈ ਜੀ। ਮੈਂ ਉਹ ਇਮੀਡੀਏਟ ਫਾਰਮ ਭਰਿਆ ਤਾਂ ਮੈਂ ਕਿਹਾ ਮੇਰੇ ਕੋਲ ਤਾਂ ਪਾਸਪੋਰਟ ਨਹੀਂ ਹੈ।
ਅੱਛਾ,
ਮੈਂ ਫਿਰ ਮੁਕਤਸਰ ਫੋਨ ਕਰਕੇ ਪਾਸਪੋਰਟ ਦੀ ਫੋਟੋ ਕਾਪੀ ਮੰਗਾ ਕੇ ਤੇ ਮੈਂ ਉਹ ਭਰ ਕੇ
ਜੀ।
ਤਾਂ ਇਹਨਾਂ ਨੂੰ ਦੇਖਦੇ 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 ਮੈਂ ਸ਼ਾਮ ਨੂੰ ਪਤਾ ਕੀਤਾ, ਮੈਂ ਕਿਹਾ ਕਿੰਨੇ ਕੁ ਬੰਦਿਆਂ ਦਾ ਵੀਜ਼ਾ ਮਤਲਬ ਅਪਲਾਈ ਕੀਤਾ ਇਹਨਾਂ ਨੇ? ਉਹ ਕਹਿੰਦੇ ਜੀ ਖੁੱਲ੍ਹਾ ਹੀ ਕਰ ਦਿੱਤਾ, ਮਤਲਬ 1500 ਜਥੇ ਦਾ ਸਾਨੂੰ ਪ੍ਰਵਾਨਗੀ ਮਿਲੀ ਹੈ। ਉਦੋਂ ਚਰਚਾ ਇਹ ਚੱਲ ਰਹੀ ਸੀ ਸ਼੍ਰੋਮਣੀ ਕਮੇਟੀ ਦਾ, ਤਾਂ 350 ਬੰਦੇ ਨੇ ਅਪਲਾਈ ਕਰ ਦਿੱਤਾ ਸੀ। ਮੀਡੀਆ ਵਾਲੇ 70-75 ਮੀਡੀਆ ਵਾਲੇ ਹੋ ਗਏ, ਕੁਝ ਉੱਥੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋ ਗਏ, ਕੁਛ ਜਿੰਨਾ ਕੁ ਲੋਕਾਂ ਨੂੰ ਉੱਥੇ ਪਤਾ ਲੱਗਿਆ ਉਹਨਾਂ ਨੇ ਆਪਦਾ ਸੋਰਸ ਵਰਤ ਕੇ ਉਹ ਅਪਲਾਈ ਕਰ ਦਿੱਤਾ
ਜੀ।
ਤਾਂ ਮੈਨੂੰ ਸ਼ਾਮ ਨੂੰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਕੋਵਿਡ ਟੈਸਟ ਵੀ ਚਾਹੀਦਾ, RT-PCR
ਜੀ।
ਤਾਂ ਨਾਲ ਉਹ ਕਹਿੰਦੇ ਵੀ ਡਬਲ ਡੋਜ਼ ਲੱਗੀ ਹੋਣੀ ਚਾਹੀਦੀ, ਮੇਰੇ ਸਿੰਗਲ ਡੋਜ਼ ਲੱਗੀ ਹੈ, ਮੈਂ ਹਲੇ ਲਵਾਈ ਨਹੀਂ ਸੀ
ਜੀ।
ਤਾਂ ਇਮੀਡੀਏਟ ਮੈਂ ਉਸ ਦਿਨ ਚਲਾ ਗਿਆ ਕਰਤਾਰਪੁਰ ਕੋਰੀਡੋਰ ਤੇ ਦੁਬਾਰਾ ਉਸੇ ਦਿਨ ਹੀ, ਮਤਲਬ ਸ਼ਾਮ ਨੂੰ ਦੂਜੇ ਦਿਨ।
ਹਾਂਜੀ,
ਉਸ ਦਿਨ ਕਿਹਨੇ ਆਉਣਾ ਸੀ? ਉਸ ਦਿਨ ਆਉਣਾ ਸੀ ਮਨਪ੍ਰੀਤ ਬਾਦਲ ਨੇ, ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੇ, ਤੇ 1-2 ਬੰਦਿਆਂ ਨੇ ਹੋਰ ਆਉਣਾ ਸੀ। ਚਲੋ ਅਸੀਂ ਉੱਥੇ ਕਾਫੀ ਲੇਟ ਹੋ ਗਏ। ਮੈਂ ਉੱਥੋਂ ਟਰਾਈ ਵੀ ਕੀਤਾ ਕਿ ਬਾਬਾ ਬਕਾਲਾ ਤੋਂ ਜਾਂ ਬਟਾਲਾ ਤੋਂ ਕੋਵਿਡ ਟੈਸਟ ਹੋ ਜਾਵੇ।
ਅੱਛਾ,
ਲੇਕਿਨ ਉਹ ਕੋਵਿਡ ਟੈਸਟ ਨਹੀਂ ਹੋਇਆ ਤੇ ਮੈਨੂੰ ਅੰਮ੍ਰਿਤਸਰ ਆ ਕੇ ਪਤਾ ਲੱਗਿਆ ਵੀ ਇੱਕ ਇੱਥੇ ਪ੍ਰਾਈਵੇਟ ਲੈਬੋਰਟਰੀ ਹੈ ਜਿਹੜੀ ਉਹ ਕਰਦੀ ਹੈ। ਤਾਂ ਉੱਥੋਂ ਪ੍ਰਾਈਵੇਟ ਲੈਬੋਰਟਰੀ ਤੋਂ ਅਸੀਂ ਕੋਵਿਡ ਟੈਸਟ ਮੈਂ ਕਰਵਾ ਲਿਆ ਸ਼ਾਮ ਨੂੰ 5:30 ਵਜੇ। ਤਾਂ ਉਹ ਕਹਿੰਦੇ ਸਵੇਰੇ 7 ਵਜੇ ਤੁਹਾਨੂੰ ਰਿਪੋਰਟ ਦੇ ਜਾਂਗੇ। ਤਾਂ ਸਵੇਰੇ ਮਤਲਬ ਪਰਸੋਂ ਸਵੇਰੇ ਅਸੀਂ ਰਿਪੋਰਟ ਲੈ ਕੇ ਮੈਂ ਵੀ ਕੋਰੀਡੋਰ ਤੇ ਪਹੁੰਚ ਗਿਆ। ਉਸ ਦਿਨ ਬੀਬੀ ਜਗੀਰ ਕੌਰ ਨੇ ਜਾਣਾ ਸੀ ਤੇ 12 ਵੱਜ ਗਏ, 1 ਵੱਜ ਗਿਆ, ਸਾਡਾ ਕੋਈ ਨਾਂ ਥੇ ਨਹੀਂ ਆਇਆ ਉੱਥੇ, ਨਾ ਪਤਾ ਲੱਗਿਆ
ਜੀ।
ਮੈਂ SGBC ਨੂੰ ਪਤਾ ਕੀਤਾ, ਮੈਂ ਕਿਹਾ ਜੀ ਲਿਸਟ? ਉਹ ਕਹਿੰਦੇ ਜੀ 21 ਬੰਦਿਆਂ ਦੀ ਲਿਸਟ ਆਈ ਹੈ
ਬਸ।
ਮੈਂ ਕਿਹਾ ਤੁਸੀਂ ਤਾਂ ਮੈਨੂੰ, ਹਾਂ ਮੈਂ ਕਿਹਾ ਤੁਸੀਂ ਤਾਂ ਮੈਨੂੰ ਕਿਹਾ ਵੀ 1500 ਜੱਥਾ, ਫਿਰ ਤੁਸੀਂ 350 ਕਿਹਾ? ਉਹ ਕਹਿੰਦੇ ਨਹੀਂ ਜੀ ਆਈ ਨੀ ਕੋਈ, ਅਸੀਂ ਕੀ ਕਰੀਏ।
ਅੱਛਾ,
ਤਾਂ ਇੰਨੇ ਨੂੰ ਜਦੋਂ ਉੱਥੇ ਆਪਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ, ਜਦੋਂ ਤੁਸੀਂ ਜਾਣੇ ਹੋ ਨਾ ਆਪਣੇ ਇੱਥੇ ਕਰਤਾਰਪੁਰ ਸਾਹਿਬ ਦੇ ਨਾਲ ਡੇਰਾ ਬਾਬਾ ਨਾਨਕ ਜਦੋਂ ਜਾਂਦੇ ਹੋ, ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ, ਜਿੱਥੇ ਸਭ ਤੋਂ ਪਹਿਲਾਂ ਉਸ ਧਰਤੀ ਦੇ ਉੱਤੇ ਜਿਹੜੀ ਉਸ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਹੁਣ ਤਾਂ ਹੋ ਗਿਆ
ਜੀ,
ਲੇਕਿਨ ਬਾਰਡਰ ਤੋਂ 4 ਕਿਲੋਮੀਟਰ ਦੂਰ ਉਰਲੇ ਪਾਸੇ ਜਦੋਂ ਇੱਕ ਰਾਵੀ ਦਾ ਸੱਜਾ ਕੰਢਾ ਹੈ, ਪੱਖੋ ਕੇ ਨਗਰ ਹੈ,
ਹਾਂਜੀ
ਪੁਰਾਣਾ ਪੱਖੋ ਕੇ ਨਗਰ ਉਹਨੂੰ ਕਿਹਾ ਜਾਂਦਾ, ਤਾਂ ਉੱਥੇ ਗੁਰੂ ਸਾਹਿਬ ਆ ਕੇ ਉੱਥੇ ਉਹਨਾਂ ਨੇ ਬੈਠੇ ਸੀ ਆ ਕੇ, ਜਸ਼ੋਭਿਤ ਹੋਏ ਸੀਗੇ, ਔਰ ਉੱਥੇ ਕਣਕ ਦੀ ਵਾਢੀ ਕਰ ਰਹੇ ਸੀ ਦੋ ਭਰਾ,
ਤੇ
ਵੱਡੇ ਵੱਡੇ ਬੋਲ ਪਏ ਸੀ, ਤੇ ਉੱਥੇ ਜਦੋਂ ਵੱਡਾ ਭਰਾ ਦੇ ਕਹਿਣ ਤੇ ਉਹ ਪ੍ਰਸ਼ਾਦਾ ਛਕਣ ਲੱਗਾ ਛੋਟਾ ਭਰਾ, ਤਾਂ ਦੂਜੇ ਪਾਸੇ ਇੱਕ ਪਾਸੇ ਜਦੋਂ ਉਹ ਛੱਕ ਕੇ ਬੋਰੀਆਂ ਭਰਨ ਲੱਗੇ ਤਾਂ ਗੁਰੂ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਮਣੇ ਬੈਠ ਕੇ ਦੇਖ ਰਹੇ ਸੀ, ਤੇ ਉਹ ਦੂਜਾ ਪੁੱਛਦਾ ਕਿ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹਦਾ ਕੋਈ ਨਿਚੋੜ ਦੱਸੋ। ਤਾਂ ਉਹ ਇਹ ਉਹਨਾਂ ਦੀ ਵਾਰਤਾ ਇੱਥੇ ਹੁੰਦੀ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ
ਦੇਵ ਜੀ
ਜਿੱਥੇ ਜਿਸ ਅਸਥਾਨ ਉਹਨੂੰ ਦਰਬਾਰ ਸਾਹਿਬ ਵੀ ਕਹਿੰਦੇ ਆ ਉਸ ਅਸਥਾਨ ਦੇ ਉੱਤੇ, ਔਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪੈ ਰਹੇ ਸੀ, ਤੇ ਅਸੀਂ ਉੱਥੇ ਚਲੇ ਗਏ ਤੇ ਉੱਥੇ ਕਾਫੀ ਜਗ੍ਹਾ ਦੇ ਉੱਤੇ ਚਰਚਾ ਇਹ ਚੱਲ ਰਹੀ ਸੀ ਵੀ ਕਿੱਦਾਂ ਹੋਣਾ, ਕੀ ਹੋਣਾ, ਕਿਹਨੇ ਜਾਣਾ, ਕਿਹਨੇ ਨਹੀਂ ਜਾਣਾ। ਤਾਂ ਉਹ ਕਰਦੇ ਕਰਦੇ ਕਹਿੰਦੇ ਜੀ 21 ਬੰਦਿਆਂ ਦੀ ਲਿਸਟ ਆ ਗਈ ਤੇ ਬੀਬੀ ਜੀ ਦਾ ਉਹਦੇ ਵਿੱਚ ਨਾਂ ਹੈਗਾ, ਤੇ ਨਾ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਨੇਜਰ ਨੇ ਜਾਂ ਜਿਹੜੇ ਮੈਂਬਰ ਨੇ, ਤੇ ਦੋ ਤਿੰਨ ਜਿਹੜੇ ਮੁਲਾਜ਼ਮ ਹੋਰ ਸੀ ਉਹਨਾਂ ਦੇ ਨਾਮ ਸੀਗੇ, ਬਾਕੀਆਂ ਦੇ ਨਾਮ ਨਹੀਂ ਸੀ।
ਬਿੱਟਾ ਸਾਹਿਬ ਮਤਲਬ ਇਹ ਮਿਸਮੈਨੇਜਮੈਂਟ ਕਿਉਂ ਹੋ ਰਹੀ ਹੈ, ਮਤਲਬ ਵਾਏ?
ਹਾਂ ਬਿਲਕੁਲ, ਇਹ ਕਿਉਂ ਹੋ ਰਹੀ ਹੈ? ਮੈਨੂੰ ਬੀਜੇਪੀ ਦੇ ਇੱਕ ਬਹੁਤ ਵੱਡੇ ਲੀਡਰ ਦਾ ਰਾਤ ਨੂੰ ਵੀ ਫੋਨ ਆਇਆ, ਮੈਨੂੰ ਕਹਿੰਦਾ ਮੈਂ ਜਾ ਰਿਹਾ ਤੇ ਮੈਂ ਕਿਹਾ ਜੀ ਮੈਂ ਤਾਂ ਅਪਲਾਈ ਕੀਤਾ ਹੋਇਆ। ਕਹਿੰਦਾ ਤੁਸੀਂ ਮੈਨੂੰ ਆਪਣਾ ਨਾਂ ਦੇ ਦਿਓ, ਮੈਂ ਕਿਹਾ ਮੈਂ ਤਾਂ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਹੋਇਆ।
ਹਾਂਜੀ।
ਕਹਿੰਦਾ ਤੁਸੀਂ ਤੁਹਾਡਾ ਵੀਜ਼ਾ ਨਹੀਂ ਲੱਗਣਾ, ਤੁਸੀਂ ਮੈਨੂੰ ਆਪਣਾ ਨਾਮ ਦੇ ਦਿਓ।
ਅੱਛਾ।
ਮੈਂ ਉਹਨੂੰ ਫਿਰ ਮੈਂ ਕਿਹਾ ਨਹੀਂ ਜੀ ਮੇਰਾ, ਮੈਂ ਕਿਹਾ ਮੇਰਾ ਲੱਗ ਜਾਣਾ, ਮੈਨੂੰ ਪਤਾ ਹੈ। ਮੈਂ ਕਿਹਾ ਉਹ ਲਿਸਟ, ਕਹਿੰਦਾ ਜੀ ਉਹ ਉਸ ਲਿਸਟ ਦੇ ਵਿੱਚ ਕੁਛ ਨਹੀਂ ਲਿਖਿਆ, ਜਿਹੜੀ ਲਿਸਟ ਤੁਸੀਂ ਭੇਜੀ ਉਹ ਮੈਨੂਅਲ ਲਿਸਟ ਹੈ।
ਅੱਛਾ।
ਤੁਸੀਂ ਆਨਲਾਈਨ ਅਪਲਾਈ ਕਰੋ ਤਾਂ ਆਨਲਾਈਨ ਮੈਂ ਤੁਹਾਨੂੰ ਹੁਣੇ ਤੁਹਾਨੂੰ ਕਲਿੱਕ ਕਰਵਾ ਦਿੰਦਾ। ਤਾਂ ਉਹੀ ਗੱਲ ਹੋਈ, ਬੀਬੀ ਜਗੀਰ ਕੌਰ ਨੇ ਵੀ ਆਖਿਆ ਕੱਲ ਜਦੋਂ ਵਾਪਸ ਆਏ ਨਾ, ਮੈਂ ਕਿਹਾ ਜੀ ਤੁਸੀਂ ਤਾਂ ਚਲੇ ਗਏ ਤੇ ਅਸੀਂ ਰਹਿ ਗਏ। ਮੈਨੂੰ ਕਹਿੰਦੇ ਤੁਸੀਂ ਸਾਰਿਆਂ ਨੇ ਆਨਲਾਈਨ ਹੀ ਅਪਲਾਈ ਕੀਤਾ? ਮੈਂ ਕਿਹਾ ਜੀ ਨਹੀਂ, ਮੈਨੂਅਲ ਕੀਤਾ ਸੀ ਅਸੀਂ, ਕਿਉਂਕਿ ਮੈਨੂਅਲ ਅਪਲਾਈ ਕਰਦੇ ਹਾਂ ਤਾਂ ਸਾਡੇ ਇੱਕ ਘੰਟਾ ਇੱਕ ਕਾਗਜ਼ਾਂ ਤੇ ਲੱਗਦਾ, ਆਨਲਾਈਨ ਅਪਲਾਈ ਕਰਦੇ ਹੋ ਤਾਂ ਤੁਹਾਨੂੰ 10 ਮਿੰਟ ਲੱਗਦੇ। ਤੇ ਕੱਲ ਉਹੀ ਗੱਲ ਹੋਈ, ਕੱਲ ਮੈਂ ਜਦੋਂ ਆ ਕੇ ਮੈਂ ਆਉਂਦਿਆਂ ਸਰ ਮੈਂ
ਬਿੱਟਾ ਸਾਹਿਬ ਇਹ ਫਿਰ ਜਾਣਕਾਰੀਆਂ ਕਿਨ ਦੇਣੀਆਂ, ਮਤਲਬ ਫਿਰ ਸ਼੍ਰੋਮਣੀ ਕਮੇਟੀ ਕਿਉਂ ਲੈ ਰਹੀ ਹੈ ਉਹ ਸਾਰੇ ਡਾਕੂਮੈਂਟ ਫਾਰਮ ਵਗੈਰਾ? ਤੇ ਜਦੋਂ
ਸ਼੍ਰੋਮਣੀ ਕਮੇਟੀ ਨਹੀਂ ਲੈ ਰਹੀ, ਸ਼੍ਰੋਮਣੀ ਕਮੇਟੀ ਤਾਂ ਸਿਰਫ ਇਹ ਸੀਗਾ ਵੀ 19 ਤਰੀਕ ਨੂੰ ਗੁਰਪੁਰਬ ਹੈ ਤੇ 19 ਤਰੀਕ ਨੂੰ ਉਹ ਸਮਾਗਮ ਜਿਹੜਾ ਰੱਖਿਆ ਹੋਇਆ ਸੀਗਾ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਰਾ ਪੰਜਾਬ ਆ ਜੇ। ਉਹ ਤਾਂ ਇਮੀਡੀਏਟ ਉੱਥੇ ਜਿਹਦਾ ਅਨਾਊਂਸ ਹੋਇਆ 17 ਨੂੰ ਵੀ ਅੱਜ ਖੁੱਲ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਲਿਓ ਜੀ ਅਸੀਂ ਅਪਲਾਈ ਕਰ ਦਿੰਦੇ, ਚਲੋ ਆਪਾਂ ਇੱਥੋਂ ਚੱਲਦੇ ਹਾਂ। ਹਾਲਾਂਕਿ ਜਿਹੜਾ 1500 ਰੁਪਈਆ ਸੀਗਾ, ਜਿਹੜਾ ਡਾਲਰ ਹੈ, $20 ਦੀ ਫੀਸ ਹੈ, ਉਹ ਵੀ ਸ਼੍ਰੋਮਣੀ ਕਮੇਟੀ ਨੇ ਕਿਹਾ ਸੀਗਾ ਕਿ ਅਸੀਂ ਭਰਦੇ ਹਾਂ।
ਬਿੱਟਾ ਸਾਹਿਬ ਮੈਂ ਇੱਕ ਦੋ ਵੀਡੀਓ ਦੇਖੇ ਸੀ ਲੋਕਾਂ ਦੀ ਪ੍ਰਤੀਕਿਰਿਆ, ਉਹ ਕਹਿੰਦੇ ਅਸੀਂ ਆਨਲਾਈਨ ਭਰਿਆ, ਸਾਨੂੰ ਬਸ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਆ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਥੋੜ੍ਹੀ ਸਾਡੀ ਨਲਾਇਕੀ ਹੈ ਕਿ ਅਸੀਂ ਆਪ ਡਾਇਰੈਕਟ ਨਹੀਂ ਭਰਤੀ, ਮਤਲਬ ਫਾਰਮ ਭਰਦੇ ਵਗੈਰਾ। ਸੋ ਅਸੀਂ ਜਾ ਤਾਂ ਸਕਦੇ ਹਾਂ, ਐਸੀ ਤਾਂ ਕੋਈ ਗੱਲ ਨਹੀਂ। ਸੋ ਇੱਕ ਸਰ ਕਹਿ ਲਓ ਕਮਿਊਨੀਕੇਸ਼ਨ ਬ੍ਰੇਕਡਾਊਨ ਹੀ ਹੈ ਫਿਰ ਤਾਂ।
ਹਾਂ ਬਿਲਕੁਲ, ਬੋਂਬੇ ਤੋਂ ਇੱਕ ਬੰਦਾ ਆਇਆ ਹੋਇਆ ਸੀ ਅੰਮ੍ਰਿਤਸਰ ਘੁੰਮਣ ਦੇ ਲਈ, ਚਟਾਨੀ ਸੀ ਉਹਦਾ ਨਾਂ ਸ਼ਾਇਦ, ਉਹ ਮੈਨੂੰ ਉੱਥੇ ਮਿਲਿਆ ਤਾਂ ਉਹ ਬੜਾ ਖੁਸ਼ ਸੀ। ਮੈਂ ਕਿਹਾ ਜੀ ਉਹ ਅੰਦਰੋਂ ਆ ਰਿਹਾ ਸੀ ਤੇ ਮੈਂ ਕਿਹਾ ਤੁਹਾਨੂੰ ਕਿੰਨੇ ਦਿਨ ਹੋਏ ਅਪਲਾਈ ਕੀਤੇ ਨੂੰ? ਕਹਿੰਦੇ ਨਹੀਂ ਹਮ ਤੋਂ, ਕਹਿੰਦਾ ਇੱਧਰ ਆਏ ਥੇ, ਉਹਨੇ ਹਿੰਦੀ ਚ ਗੱਲ ਕੀਤੀ ਵੀ ਅਸੀਂ ਤਾਂ ਇੱਥੇ ਆਏ ਸੀਗੇ ਹਰਿਮੰਦਰ ਸਾਹਿਬ ਜਦੋਂ ਮੱਥਾ ਟੇਕਿਆ ਤੇ ਉੱਥੋਂ ਸਾਨੂੰ ਪਤਾ ਲੱਗਿਆ, ਤੇ ਕਹਿੰਦੇ ਉੱਥੇ ਬੈਠੇ ਨੇ ਅਸੀਂ ਅਪਲਾਈ ਕੀਤਾ, ਮਤਲਬ ਆਨਲਾਈਨ ਅਸੀਂ ਅਪਲਾਈ ਕੀਤਾ ਤੇ ਕਹਿੰਦੇ ਸਾਨੂੰ ਸ਼ਾਮ ਨੂੰ ਮਤਲਬ ਆ ਗਈ ਰਿਪੋਰਟ ਵੀ ਤੁਸੀਂ ਇੰਨੀ ਤਰੀਕ ਨੂੰ ਤੁਸੀਂ ਆ ਸਲੋਟ ਤੁਹਾਡਾ ਖਾਲੀ ਹੈ, ਕਿਉਂਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਨਾ ਜੀ ਉਹ ਚ ਸਲੋਟ ਆਉਂਦਾ ਵੀ ਕਿਹੜੀ ਤਰੀਕ ਤੁਸੀਂ ਪਿੱਕ ਕਰਦੇ
ਹੋ,
ਮਤਲਬ 21 ਨਵੰਬਰ ਨੂੰ ਜਾਂ 22 ਨਵੰਬਰ ਨੂੰ। ਮੈਂ ਫਿਰ ਕੱਲ ਆ ਕੇ ਮੈਂ 1 ਦਸੰਬਰ ਅਪਲਾਈ ਕੀਤਾ, ਕਿਉਂਕਿ 1 ਦਸੰਬਰ ਮੈਨੂੰ ਪਤਾ ਲੱਗਿਆ, ਮੈਨੂੰ ਸਾਰੇ ਕਹਿਣ ਲੱਗ ਪਏ ਵੀ 1 ਦਸੰਬਰ ਨੂੰ ਅਪਲਾਈ ਕਰੋ, ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ। ਮੈਨੂੰ ਪਤਾ ਨਹੀਂ ਸੀ ਕੀ ਗੱਲ ਕਰ ਰਹੇ ਸਾਰੇ, ਤੇ ਜਦੋਂ ਮੈਂ ਅਪਲਾਈ ਕਰ ਦਿੱਤਾ, ਇੱਕ ਬੰਦਾ ਮੇਰੇ ਕੰਨ ਛਾ ਕੇ ਕਹਿੰਦਾ ਜਥੇਦਾਰ ਸਾਹਿਬ ਜਾ ਰਹੇ ਆ 1 ਤਰੀਕ ਨੂੰ। ਮੈਂ ਕਿਹਾ ਅੱਛਾ, ਮੈਂ ਕਿਹਾ ਤਾਂ ਹੀ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਤੁਸੀਂ ਅਪਲਾਈ ਕਰੋ, ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ।
ਬਿੱਟਾ ਸਾਹਿਬ ਤੁਸੀਂ ਕੱਲ ਪਰਸੋਂ ਉੱਥੋਂ ਕਈ ਇੰਟਰਵਿਊ ਕੀਤੇ, ਉਹਦੇ ਵਿੱਚ ਹਰਪਾਲ ਸਿੰਘ ਚੀਮਾ ਉਹਨਾਂ ਦੀ ਵੀ ਇੰਟਰਵਿਊ ਕੀਤੀ ਤੇ ਹੋਰਨਾਂ ਦੀ ਵੀ ਕੀਤੀਆਂ, ਤੇ ਇਹ ਜਿਹੜੇ ਬਿੱਲ ਵਾਪਸੀ ਦੀ ਗੱਲ ਹੋਈ ਆ, ਇੱਕ ਮਤਲਬ ਬਹੁਤ ਵੱਡਾ ਸਰਪ੍ਰਾਈਜ਼ ਰੱਖ ਲਓ ਜਾਂ ਕਈਆਂ ਨੂੰ ਸਦਮਾ ਲੱਗਿਆ ਰੱਖ ਲਓ, ਤੋ ਇਸ ਤਰ੍ਹਾਂ ਦੀ ਗੱਲ ਹੋਈ ਆ, ਤੁਸੀਂ ਇਸ ਨੂੰ ਕਿੱਦਾਂ ਲੈਂਦੇ ਹੋ ਇਸ ਅਨਾਊਂਸਮੈਂਟ ਨੂੰ?
ਹਾਂਜੀ ਬਿਲਕੁਲ, ਇਹ ਅਨਾਊਂਸਮੈਂਟ ਤਾਂ ਇੱਕ ਇਸ ਤਰ੍ਹਾਂ ਦੀ ਅਨਾਊਂਸਮੈਂਟ ਸੀ, ਕਰਤਾਰਪੁਰ ਕੋਰੀਡੋਰ ਤੇ ਖੜੇ ਹਾਂ ਅਸੀਂ, ਤੁਸੀਂ ਦੇਖੋ ਵੀ ਉਸ ਦਿਨ ਬੀਬੀ ਜਗੀਰ ਕੌਰ ਚਲੀ ਗਈ ਹੈ, ਸਵੇਰੇ ਉਸ ਤੋਂ ਪਹਿਲਾਂ ਬੀਜੇਪੀ ਦਾ ਇੱਕ ਛੋਟਾ ਜਿਹਾ ਵਫਦ ਚਲਾ ਗਿਆ, ਤੇ ਉਸ ਤੋਂ ਬਾਅਦ ਇੱਕ ਸ਼ਾਇਦ ਮੰਤਰੀ ਨੇ ਆਉਣਾ ਸੀਗਾ, ਮੇਰੇ ਧਿਆਨ ਚ ਨਹੀਂ ਆ ਰਿਹਾ ਉਹਦਾ ਨਾਮ ਕੀ ਸੀਗਾ, ਤੇ ਇੰਨੇ ਨੂੰ ਪ੍ਰਧਾਨ ਮੰਤਰੀ ਦੀ ਸਪੀਚ ਆਉਂਦੀ ਹੈ ਉੱਥੇ, ਇੱਕ ਦੋ ਪੱਤਰਕਾਰ ਉੱਥੇ ਖੜੇ ਪ੍ਰਧਾਨ ਮੰਤਰੀ ਦੀ ਸਪੀਚ ਸੁਣਨ ਲੱਗ ਪੈਂਦੇ ਆ, ਤੇ ਮੇਰੇ ਇੱਕਦਮ ਮੇਰਾ ਮੱਥਾ ਠਣਕਦਾ ਵੀ ਪ੍ਰਧਾਨ ਮੰਤਰੀ ਦੀ ਸਪੀਚ ਇੱਥੇ ਕਿਉਂ ਸੁਣ ਰਹੇ ਆ, ਵੀ ਕਰਤਾਰਪੁਰ ਕੋਰੀਡੋਰ ਤੇ ਖੜੇ ਆ ਸੀ ਵੀ ਇਹ ਕਿਉਂ ਸੁਣ ਰਹੇ ਆ। ਜੋ ਕਰਦੇ ਕਰਦੇ ਇੱਕ ਦੋ ਮਿੰਟਾਂ ਚ ਰੌਲਾ ਪੈ ਜਾਂਦਾ ਵੀ ਬਿੱਲ ਵਾਪਸ ਹੋ ਗਏ, ਬਿੱਲ ਵਾਪਸ ਹੋ ਗਏ। ਤੇ ਇੰਨੇ ਨੂੰ ਬੀਜੇਪੀ ਦਾ ਇੱਕ ਜਥਾ ਜਿਹੜਾ ਦਿੱਲੀ ਤੋਂ ਆਇਆ ਸੀ ਆਰ ਪੀ ਸਿੰਘ ਦੀ ਅਗਵਾਈ ਦੇ ਵਿੱਚ, ਰਾਜਾ ਇਕਬਾਲ ਸਿੰਘ ਜਿਹੜੇ ਮੇਅਰ ਬਣੇ ਆ ਉਹਨਾਂ ਦੀ ਅਗਵਾਈ ਦੇ ਵਿੱਚ, ਤੇ ਉਹ ਆਉਂਦੇ ਨੇ, ਉਹ ਲੰਘ ਜਾਂਦੇ ਆ, ਤੇ ਉਦੋਂ ਬਾਅਦ ਅਸੀਂ ਉਡੀਕਦੇ ਹਾਂ ਵੀ ਕੋਈ ਬੰਦਾ ਹੋਰ ਆਵੇ। ਤਾਂ ਫਿਰ ਮੈਂ ਦੁਬਾਰਾ, ਮੈਂ ਉੱਥੇ ਨੈੱਟ ਨੀ ਚੱਲਦਾ ਸੀ, ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਤੁਸੀਂ ਸਪੀਚ ਸੁਣ ਰਹੇ ਸੀ ਪੀ ਐਮ ਦੀ, ਉਹ ਕੀ ਸੀ ਅਨਾਊਂਸਮੈਂਟ? ਕਹਿੰਦੇ ਉਹ ਬਿੱਲ ਵਾਪਸ ਲੈ ਲਏ। ਮੈਂ ਉਹਦੀ ਗੱਲ ਤੇ ਯਕੀਨ ਨੀ ਕੀਤਾ, ਮੈਂ ਕਿਹਾ ਨਹੀਂ ਇਹ ਪੋਸੀਬਲ ਨੀ ਗਾ ਗੱਲ। ਫਿਰ ਮੈਂ ਇੱਧਰ ਉੱਧਰ ਹੋ ਕੇ ਇੱਕ ਉੱਥੇ ਇੱਕ ਹੋਰ ਬੰਦਾ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਫੋਨ ਚਾਹੀਦਾ, ਉਹ ਕਹਿੰਦਾ ਜੀਓ ਦਾ ਮੇਰਾ ਚੱਲਦਾ। ਫਿਰ ਮੈਂ ਇੱਕ ਦੋ ਥਾਵਾਂ ਤੇ ਫੋਨ ਕੀਤੇ, ਫਿਰ ਮੈਨੂੰ ਕਲੀਅਰ ਹੋ ਗਿਆ ਕਿ ਹਾਂ ਵਾਕਈ ਬਿੱਲ ਵਾਪਸ ਹੋ ਗਏ। ਬਸ ਉਸ ਤੋਂ ਬਾਅਦ ਤਾਂ ਕਰਤਾਰਪੁਰ ਕੋਰੀਡੋਰ ਖੁੱਲਣ ਵਾਲਾ ਜਿਹੜੀ ਹੈ ਚੈਪਟਰ ਉਹਦਾ ਬੰਦ ਹੋ ਗਿਆ, ਔਰ ਇਹ ਖਬਰਾਂ ਚੱਲ ਰਹੀਆਂ, ਇਹ ਉਸੇ ਚੱਲ।
ਬੇਟਾ ਸਾਹਿਬ, ਗਰਾਊਂਡ ਲੈਵਲ ਤੇ, ਗਰਾਊਂਡ ਲੈਵਲ ਤੇ ਲੋਕ ਇਸ ਨੂੰ ਕਿਸ ਤਰ੍ਹਾਂ ਮਤਲਬ ਲੈ ਰਹੇ ਨੇ?
ਗਰਾਊਂਡ ਲੈਵਲ ਤੇ ਤਾਂ ਇਹ ਲੈ ਰਹੇ ਨੇ ਕਿ ਜਿਹੜੀ ਗੱਲ ਉਹਨਾਂ ਨੇ, ਪ੍ਰਧਾਨ ਮੰਤਰੀ ਨੇ ਕਹੀ ਹੈ ਕਿ ਮੈਂ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗਦਾ, ਔਰ ਮੈਂ ਦਿਲ ਨਾਲ ਇਹ ਕਹਿੰਦਾ ਵੀ ਸਾਡੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ, ਤੇ ਅਸੀਂ ਕਿਸਾਨਾਂ ਨੂੰ ਇਹ ਗੱਲ ਸਮਝਾ ਨਹੀਂ ਸਕੇ। ਨਾਲ ਤੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਇਹ ਜਿਹੜੇ ਖੇਤੀ ਕਾਨੂੰਨ ਹੈ ਇਹ ਵਾਪਸ ਲੈ ਰਹੇ ਹਾਂ, ਔਰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਰਿਹਾ ਉਹਦੇ 'ਚ ਅਸੀਂ ਇਹਨੂੰ ਸੰਵਿਧਾਨਿਕ ਪ੍ਰਕਿਰਿਆ ਨੂੰ ਪੂਰੀ ਕਰ ਦਿਆਂਗੇ। ਗਰਾਊਂਡ ਲੈਵਲ ਤੇ ਜਿਹੜਾ ਤਾਂ ਇਸ ਅੰਦੋਲਨ ਨਾਲ ਜਮਾਂ ਬਿਲਕੁਲ ਦਿਲ ਤੋਂ ਜੁੜਿਆ ਹੋਇਆ, ਉਹ ਤਾਂ ਇਹ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਫੈਸਲਾ ਉਹ ਠੀਕ ਹੈ, ਪਰ ਇਹ ਪਾਸੇ ਜਿਹੜੇ ਇਹ ਥੋੜਾ ਜਿਹਾ ਦਿਮਾਗ ਲਾ ਕੇ ਸੋਚਦੇ ਆ, ਥੋੜਾ ਜਿਹਾ ਦਿਮਾਗ ਲਾ ਕੇ ਉਹ ਸੋਚਦੇ ਆ ਵੀ ਜਿਹੜੇ ਰਿਫੋਰਮ ਆਉਣੇ ਸੀ, ਹੁਣ ਦੇਖੋ ਜਿਹੜੇ ਮਟਰ 2 ਰੁਪਏ ਕਿਲੋ, ਟਮਾਟਰ 5 ਰੁਪਏ ਕਿਲੋ, ਸਾਡੀ ਮੂਲੀ ਆ ਜਿਹੜੇ ਹਰੇ ਪੱਤੇਦਾਰ ਸਬਜ਼ੀਆਂ ਜਿਹੜੀਆਂ 2 ਰੁਪਏ, 3 ਰੁਪਏ, 5 ਰੁਪਏ, 10 ਰੁਪਏ ਤੋਂ ਥੱਲੇ ਥੱਲੇ ਵਿਕ ਰਹੀਆਂ ਕਿਸਾਨ ਦੇ ਖੇਤ ਚੋਂ, ਲੇਕਿਨ ਬਾਜ਼ਾਰ ਚ ਇਹ ਹੈਗਾ ਉਹਦੇ ਤੇ ਅੱਗੇ ਜੀਰੋ ਲੱਗ ਜਾਂਦੀ ਹੈ, ਜੇ 9 ਰੁਪਏ ਤੇ ਉਹ 90 ਰੁਪਏ ਹੈ, ਜੇ 5 ਰੁਪਏ ਤੇ 50 ਰੁਪਏ, ਜੇ ਉਹ 6 ਰੁਪਏ ਤੇ ਉਹ 60 ਰੁਪਏ ਹੈ। ਉਹ ਬਾਜ਼ਾਰ ਚ ਜਦੋਂ ਇਸ ਰੇਟ ਤੇ ਵਿਕਦੀਆਂ ਜਾਂ ਮਾਲ ਚ ਕਿਤੇ ਵਿਕਦੀਆਂ, ਤਾਂ ਉਦੋਂ ਸਾਨੂੰ ਲੱਗਦਾ ਯਾਰ ਰਿਫੋਰਮ ਦੀ ਲੋੜ ਹੈਗੀ ਹੈ, ਰਿਫੋਰਮ ਹੋਣੇ ਚਾਹੀਦੇ ਹੈ ਘੱਟੋ ਘੱਟ। ਸਾਨੂੰ ਜਿੱਦਾਂ ਕੱਲ ਸਰਦਾਰ ਸਿੰਘ ਜੌਹਲ ਵੀ ਗੱਲ ਕਰ ਰਹੇ ਸੀ ਵੀ ਬਿੱਲਾਂ ਦਾ ਮੈਂ ਅੱਜ ਵੀ ਹਮਾਇਤ ਕਰਦਾ, ਬਿੱਲ ਬਿਲਕੁਲ ਠੀਕ ਨੇ, ਪਰ ਇਹ ਜਿਹੜਾ ਰਿਫੋਰਮ ਹੈ, ਇਹ ਜਿਹੜਾ ਖੱਪਾ ਹੈਗਾ, ਕਣਕ ਝੋਨੇ ਵਾਲਾ ਜਿਹੜਾ ਖੱਪਾ ਹੈ, ਇਹਨੂੰ ਖਤਮ ਕਰਕੇ ਕਿਸਾਨ ਦੀ ਆਮਦਨ ਕਿਵੇਂ ਵਧਣੀ ਹੈ, ਡਬਲ ਇਨਕਮ ਕਿਵੇਂ ਹੋਣੀ ਹੈ, ਜਿਹੜੀ ਉਪਜ ਹੈ ਸਾਡੀ ਉਹਦਾ ਕੁਆਲਿਟੀ ਇੰਸ਼ੋਰੈਂਸ ਕਿੱਦਾਂ ਮਿਲਣਾ ਹੈ, ਜਾਂ ਜਿਹੜਾ ਮਿਡਲ ਈਸਟ ਹੈ, ਜਾਂ ਜਿਹੜੇ ਸਾਡੇ ਜਿਵੇਂ ਪਾਕਿਸਤਾਨ ਦੀ ਗੱਲ, ਨਵਜੋਤ ਸਿੰਘ ਸਿੱਧੂ ਨੂੰ ਵੀ ਉਹ ਤਰਕ ਗੱਲ ਕੀਤੀ ਹੈ ਕਿ 2100 ਕਿਲੋਮੀਟਰ ਵਲ ਪਾ ਕੇ ਜਿਹੜਾ ਸਮਾਨ ਜਾਣਾ ਉਹਦਾ ਰੇਟ ਵਧਣਾ ਹੈ, ਤੇ ਜਿਹੜਾ 21 ਕਿਲੋਮੀਟਰ ਤੇ ਸਾਡੇ ਨਾਲ ਹੀ ਇੱਕ ਜਿਹੜਾ ਸਿਲਕਨ ਰੂਟ ਹੈ ਇੱਧਰ ਦੀ, ਜੇ ਅਸੀਂ ਇਹਨੂੰ ਖੋਲ ਦਿੱਤਾ ਜਾਵੇ ਤਾਂ ਕਿੱਡਾ ਉਹਦਾ ਪੰਜਾਬ ਨੂੰ ਫਾਇਦਾ ਹੋਏਗਾ। ਇਸ ਪਾਸੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਤਵੱਜੋ ਇਸ ਵੱਲ ਦੇਣ ਦੀ ਲੋੜ ਹੈ। ਜਿੱਦਾਂ ਹੁਣ ਕੇਰਲ ਨੇ, ਤੁਸੀਂ ਦੇਖੋ ਵੀ ਕੇਰਲ ਨੇ ਜਿਹੜੀਆਂ ਮਿਨੀਮਮ ਸਪੋਰਟ ਪ੍ਰਾਈਜ਼ ਸਟੇਟ ਗਵਰਨਮੈਂਟ ਦੇ ਅੰਡਰ ਹੀ ਕਰ ਦਿੱਤੀਆਂ ਵੀ ਐਸ ਇੱਕ ਆਹ ਰੇਸ਼ੋ ਹੈਗੀ ਹੈ, ਜੇ ਦੁੱਧ ਦਾ ਭਾਅ ਹੈਗਾ 60 ਰੁਪਏ ਜੇ ਕੋਸਟ ਕਰਦਾ ਤਾਂ 60 ਰੁਪਏ ਤੋਂ ਘੱਟ ਨਹੀਂ ਵਿਕ ਸਕਦਾ, ਜੇ ਸਬਜ਼ੀਆਂ ਹੈਗੀਆਂ ਉਹ 10 ਤੋਂ ਲੈ ਕੇ 20 ਰੁਪਏ ਤੱਕ ਜੇ ਕੋਸਟ ਕਰਦੀਆਂ ਤਾਂ ਇਸ ਤੋਂ ਘੱਟ ਨਹੀਂ ਵਿਕ ਸਕਦੀਆਂ। ਹੁਣ ਮੈਨੂੰ ਇੱਕ ਯਾਦ ਹੈ, ਇਹ ਇਹਨਾਂ ਦਿਨਾਂ ਦੀ ਗੱਲ ਹੈ, ਇੱਕ ਪੰਡ ਇੱਕ ਫਾਰਮਰ ਮੁਕਤਸਰ ਦੇ ਨੇੜੇ ਦੇ ਪਿੰਡ ਤੋਂ ਲੈ ਕੇ ਆਇਆ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਕਿੰਨੇ ਪੈਸੇ ਵੱਟੇ? ਕਹਿੰਦਾ ਜੀ 700 ਰੁਪਈਏ ਦੀ ਪੰਡ ਹੋਈ ਹੈ, 2 ਪੰਡਾਂ।
ਅੱਛਾ।
ਤੇ ਕਹਿੰਦਾ ਜੀ 350 ਰੁਪਈਆ ਤਾਂ ਲੇਬਰ ਨੇ ਲਿਆ ਪੱਟਣ ਦਾ।
ਅੱਛਾ।
ਤੇ 150 ਰੁਪਈਆ ਆਟੋ ਵਾਲੇ ਨੇ ਲੈ ਕੇ ਆਇਆ ਜਾਂ ਜਿਹੜਾ ਵੀ ਉੱਥੇ ਵਹੀਕਲ ਲੈ ਕੇ ਆਇਆ, ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਪੈਸੇ ਉਹਨੂੰ ਬਚੇ ਹੋਣਗੇ। ਤੇ ਕਹਿੰਦਾ ਜੀ ਆਹ 100 ਰੁਪਈਆ ਬਚਿਆ, ਤੇ ਹੁਣ ਤੁਸੀਂ ਇਹ 100 ਰੁਪਈਆ ਮੇਰੀ ਮਿਹਨਤ ਲਾ ਲਓ, ਜਾਂ ਇਹਨੂੰ ਸੀਡ ਦਾ ਲਾ ਲਓ, ਜਾਂ ਇਹਦੀ ਸੰਭਾਈ ਲਾ ਲਓ, ਜਿਹੜੀ 90 ਦਿਨਾਂ ਮੈਂ ਸੰਭਾਈ ਕੀਤੀ ਹੈ। ਕਹਿਣ ਦਾ ਭਾਵ ਹੈ ਬਈ ਉਹ ਜਿੰਨੇ ਪੈਸੇ ਉਹਨੂੰ ਲੈ ਕੇ ਉਹਨੂੰ ਮਿਲੇ ਹੈ, ਉਨੇ ਪੈਸੇ ਉਹਦਾ ਉਦੋਂ ਜ਼ਿਆਦਾ ਉਹਦਾ ਖਰਚਾ ਹੋ ਚੁੱਕਾ, ਪਰ ਸਾਨੂੰ ਇਹ ਹੈ ਵੀ ਸਾਡੇ ਹੱਥ ਤੇ ਕੈਸ਼ ਸਾਡੇ ਰੱਖਿਆ ਹੋਇਆ। ਹੁਣ ਤੁਸੀਂ ਟਰੈਕਟਰ ਮੰਡੀ ਪੰਜਾਬ ਦੇ ਵਿੱਚ ਦੇਖ ਲਓ, ਕੋਟਕਪੂਰੇ ਦੇਖ ਲਓ, ਮੋਗੇ ਦੇਖ ਲਓ, ਬਰਨਾਲੇ ਦੇਖ ਲਓ, ਹਰ ਦਿਨ ਕੋਟਕਪੂਰੇ ਜਾਂ ਕਿਤੇ ਹਰ ਦਿਨ ਰੱਖਿਆ ਹੋਇਆ ਟਰੈਕਟਰ ਮੰਡੀ ਲੱਗਦੀ ਹੈ। ਉੱਥੇ ਨਵੇਂ ਟਰੈਕਟਰ ਤੁਹਾਨੂੰ ਜਿਹੜਾ ਟਰੈਕਟਰ 10 ਲੱਖ ਰੁਪਏ ਦਾ, ਉਹ ਤੁਹਾਨੂੰ 6 ਲੱਖ ਦਾ, 6.5 ਲੱਖ ਦਾ, 5 ਲੱਖ ਦਾ ਨਵੇਂ ਟਰੈਕਟਰ ਮਿਲ ਜਾਂਦੇ ਆ। ਉਹਦਾ ਕਾਰਨ ਕੀ ਹੈ ਕਿ ਮੈਂ ਆਪਣੀ ਬੇਟੀ ਦੀ ਮੈਰਿਜ ਕਰਨੀ ਹੈ, ਮੈਨੂੰ ਪੈਸੇ ਚਾਹੀਦੇ ਆ, ਆੜਤੀਆ ਮੈਨੂੰ ਪੈਸੇ ਨਹੀਂ ਦੇ ਰਿਹਾ। ਬੈਂਕ ਵਾਲੇ ਜਿਹੜੇ ਪ੍ਰਾਈਵੇਟ ਬੈਂਕ ਵਾਲੇ ਉਹ ਕਹਿੰਦੇ ਕਿ ਤੁਸੀਂ ਐਂ ਕਰੋ 2 ਕਿੱਲੇ ਜ਼ਮੀਨ ਪਲੱਜ ਕਰਾਓ ਤੇ ਮੈਂ ਤੁਹਾਨੂੰ ਟਰੈਕਟਰ। ਅਸੀਂ ਮੈਂ 2 ਕਿੱਲੇ ਜ਼ਮੀਨ ਪਲੱਜ ਕਰਾਈ, ਟਰੈਕਟਰ ਮੈਨੂੰ ਨਵਾਂ ਮਿਲ ਗਿਆ। ਨਵਾਂ ਟਰੈਕਟਰ ਲੈ ਕੇ ਮੈਂ 10 ਲੱਖ ਵਾਲਾ ਜਿਹਦੀਆਂ ਕਿਸ਼ਤਾਂ ਮੈਂ ਭਰਨੀਆਂ 6-6 ਮਹੀਨਿਆਂ ਬਾਅਦ ਜਦੋਂ ਫਸਲ ਆਉਣੀ ਆ ਹਾੜੀ ਸਾਉਣੀ ਤੇ, ਤੇ ਮੈਂ ਜਾ ਕੇ ਉੱਥੇ ਟਰੈਕਟਰ ਵੇਚਿਆ। 6.5 ਲੱਖ ਰੁਪਇਆ ਮੈਨੂੰ ਨਗਦ ਮਿਲਿਆ ਤੇ ਨਗਦ ਮਿਲਣ ਤੋਂ ਬਾਅਦ ਮੈਂ ਆਪਣੀ ਬੱਚੀ ਦਾ ਕਾਰਜ ਕੀਤਾ। ਹੁਣ ਹਾਲਾਤ ਤਾਂ ਸਾਡੇ ਇਹ ਹੈ,
ਚਿੰਤਾਜਨਕ।
ਹੁਣ ਅਸੀਂ
ਬਿੱਟਾ ਸਾਹਿਬ ਨਹੀਂ, ਇਹ ਜਿਹੜੇ ਕਾਨੂੰਨ ਹੈ ਚਲੋ MSP ਨਾਲ ਰਿਲੇਟਡ ਸੀਗੇ, ਪਰ ਅਸੀਂ ਮੈਂ ਕੱਲ੍ਹ ਵੀ ਪ੍ਰੋਗਰਾਮ 'ਚ ਵੀ ਕਿਹਾ, ਪਹਿਲਾਂ ਵੀ ਕਿਹਾ ਵੀ ਇੱਕ ਹੋਲਸੇਲ ਰਿਫੋਰਮ ਕਰਨ ਦੀ ਲੋੜ ਹੈ ਜਿਹਦੇ ਵਿੱਚ ਕਿਸਾਨ ਹੈ, ਫਾਰਮਰ ਹੈ। ਹੁਣ ਦੇਖੋ ਜਿਹੜਾ ਇਨਕਮ ਡਬਲ ਕਿੱਦਾਂ ਹੋ ਗਈ, ਪੈਟਰੋਲ ਡੀਜ਼ਲ ਦੇ ਰੇਟ ਡਬਲ ਹੋ ਗਏ ਆ, ਖਾਦਾਂ ਦੇ ਡਬਲ ਹੋ ਗਏ ਆ, ਅਸਲ 'ਚ ਖਰਚੇ ਡਬਲ ਹੋਏ ਆ, ਇਨਕਮ ਤਾਂ ਡਬਲ ਹੋਈ ਹੀ ਨਹੀਂ। ਜੇ MSP ਹੈ ਉਹ 1900 ਸੀ ਤਾਂ 1920 ਰੁਪਏ ਹੋ ਗਈ। ਸੋ ਇਹਦੇ ਇਹ ਤਾਂ ਕੋਈ ਰੇਸ਼ੋ ਨਹੀਂ ਹੈਗੀ, ਪੈਟਰੋਲ ਡੀਜ਼ਲਾਂ ਦੇ ਹਿਸਾਬ ਨਾਲ ਇਹ ਵਧਣੀ ਚਾਹੀਦੀ। ਦੂਜੀ ਗੱਲ ਇਹ ਹੈ ਵੀ ਜਿਹੜਾ ਕਿਸਾਨ ਹੈ ਉਹ ਵੀ ਪਿਸ ਰਿਹਾ, ਅਤੇ ਜਿਹੜਾ ਮੂਹਰੇ ਕੰਜ਼ਿਊਮਰ ਹੈ ਉਹ ਵੀ 19 ਰੁਪਏ ਕਣਕ ਲੈ ਕੇ ਤਾਂ ਉਹ 45 ਰੁਪਏ ਨੂੰ ਕਿਲੋ ਆਟਾ ਉਹਨੂੰ ਮਿਲ ਰਿਹਾ, ਜਿੱਦਾਂ ਤੁਸੀਂ ਦੱਸਿਆ ਹੀ ਹੈ, ਡਬਲ ਕਰੀ ਜਾ ਰਹੇ ਨੇ, ਜੀਰੋ ਲਾਈ ਜਾ ਰਹੇ ਨੇ ਨਾਲ, 55-60 ਰੁਪਏ ਨੂੰ ਹੈ ਨਾ ਕਿਲੋ। ਅਤੇ ਇਹਦੇ ਵਿੱਚ ਰਿਫੋਰਮ ਕਰਨ ਦੀ ਲੋੜ ਹੈ ਵੀ ਜਿਹੜਾ ਵਿਚਾਲੇ ਬੰਦਾ ਇੱਕ ਦਿਨ 'ਚ ਹੀ ਡਬਲ ਪੈਸੇ ਬਣਾਈ ਜਾਂਦਾ ਆ, ਠੀਕ ਹੈ, ਅਤੇ MSP ਉੱਧਰੋਂ ਬਿਹਾਰ UP ਦੇ ਵਿੱਚ 800 ਰੁਪਏ ਨੂੰ ਕਣਕ, ਸਾਰਿਆਂ ਨੇ ਵੀਡੀਓ ਦੇਖੇ ਖਰੀਦ ਕੇ ਇੱਧਰ ਹਰਿਆਣੇ ਅਤੇ ਪੰਜਾਬ ਦੇ ਵਿੱਚੋਂ MSP ਦੇ ਸਿਸਟਮ 'ਚੋਂ ਲੰਘਾ ਕੇ ਉਹ 2100 ਉਹ ਬੈਠਾ ਹੀ ਮਤਲਬ 800-900 ਰੁਪਏ ਕਮਾ ਰਿਹਾ। ਮਤਲਬ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ, MSP ਨੂੰ ਹਟਾਉਣ ਦੀ ਲੋੜ, ਚਲੋ ਠੀਕ ਹੈ ਉਹਨੂੰ ਲੋੜ ਨਹੀਂ ਹੈਗੀ, ਪਰ ਮੈਂ ਤਾਂ ਇਹ ਕਹਿੰਦਾ ਕਿ ਮਿਨੀਮਮ ਇਹ ਜਿੱਦਾਂ ਕੇਰਲ ਨੇ ਕੀਤਾ ਕਿ ਮਿਨੀਮਮ ਸੈਲਿੰਗ ਪ੍ਰਾਈਸ ਕਰ ਦਿਓ, ਅਤੇ ਉਹ ਤੋਂ ਥੱਲੇ ਉਹ ਵੇਚ ਹੀ ਨਾ ਸਕਣ, ਕੋਈ ਨਾ ਵੇਚਣਾ ਵੀ ਗੈਰ ਕਾਨੂੰਨੀ ਕਰ ਦੇਣ ਅਤੇ ਖਰੀਦਣਾ ਵੀ ਆੜਤੀਆਂ ਨੂੰ ਗੈਰ ਕਾਨੂੰਨੀ ਕਰ ਦੇਣ। ਉਹ ਤੋਂ ਬਾਅਦ ਫਿਰ ਕੰਪੀਟੀਸ਼ਨ ਹੋਵੇ ਵੀ ਹਾਂ ਵੀ ਜਿਹੜਾ ਕੰਜ਼ਿਊਮਰ ਹੈ ਉਹਨੂੰ ਚੀਜ਼ ਕਿੱਦਾਂ ਭਾਅ ਸਿਰ ਮਿਲੇ, ਵਿਚਾਲੇ ਵਾਲਾ ਬੰਦਾ ਜਿਹੜਾ ਆ ਉਹ ਕਿਉਂ ਇੰਨਾ ਖਾਈ ਜਾ ਰਿਹਾ ਹੈ, ਅਤੇ ਉਹ ਜਿਹੜਾ ਆ ਉਹ 'ਤੇ ਕਿਉਂ ਨਹੀਂ ਕੰਟਰੋਲ ਕੀਤਾ ਜਾ ਰਿਹਾ।
ਬਿਲਕੁਲ, ਅਕਸਰ ਗੱਲ ਕਰਦੇ ਆ ਵੀ ਆਪਾਂ ਘਰਾਂ ਦੇ ਵਿੱਚ ਕਈ ਵਾਰੀ ਗੱਲ ਕਰਦੇ ਵੀ ਤੁਸੀਂ ਦੁੱਧ ਦਾ ਕੀ ਰੇਟ ਲੈਂਦੇ ਹੋ, ਤਾਂ ਲੋਕ ਪਤਾ ਕੀ ਕਹਿੰਦੇ ਆ, ਲੋਕ ਕਹਿੰਦੇ ਜੀ ਅਸੀਂ 40 ਰੁਪਏ ਲੈਂਦੇ ਹਾਂ ਜਾਂ 45 ਰੁਪਏ ਲੈਂਦੇ ਹਾਂ, ਬੜਾ ਵਧੀਆ ਵਧੀਆ ਦੁੱਧ ਹੈ। ਮੈਂ ਗਰੰਟੀ ਕਰਦਾ ਵੀ ਜਿਹੜਾ ਤੁਸੀਂ ਦੁੱਧ ਪੀਂਦੇ ਹੋ 40 ਰੁਪਈਏ, 45 ਰੁਪਈਏ, 50 ਰੁਪਈਏ, ਈਵਨ ਕਿ 55 ਰੁਪਈਏ ਵਾਲਾ ਵੀ, ਉਹਦੇ 'ਚ ਵੀ ਕੋਈ 55 ਵਾਲੇ 'ਚ ਵੀ 10% 20% ਮਿਲਾਵਟ ਹੋਊਗੀ, ਜਾਂ ਉਹ ਕੋਈ ਹੋਰ ਤਰੀਕੇ ਨਾਲ ਬਣਾਇਆ ਹੋਊਗਾ। ਜੇ ਤੁਸੀਂ ਇੱਕ ਫਾਰਮਰ ਨੂੰ ਅੱਜ ਪੁੱਛੋ, ਕਿਸੇ ਨੂੰ ਵੀ ਨੋਰਮਲ ਫਾਰਮਰ ਨੂੰ ਜਿਹੜਾ ਪ੍ਰੋਡਿਊਸ ਕਰਦਾ ਹੈ, 60 ਰੁਪਏ ਤੋਂ ਘੱਟ ਜਿਹੜਾ ਦੁੱਧ ਹੈ ਉਹਨੂੰ ਅਵਾਰਾ ਨਹੀਂ ਖਾਂਦਾ ਪ੍ਰਤੀ ਲੀਟਰ। ਪਰ ਬਾਜ਼ਾਰ 'ਚ ਤੁਸੀਂ ਦੇਖੋ, ਜੇ ਤੁਸੀਂ ਕਹੋ ਵੀ ਕਿਸੇ ਨੂੰ ਕਹੋ ਵੀ 40 ਤੋਂ ਅਗਲੇ ਨੇ 45 ਕਰਤਾ, ਤੇ ਤੁਸੀਂ ਉਹਦਾ ਦੁੱਧ ਬੰਦ ਕਰ ਦੋਗੇ, ਤੁਸੀਂ ਕਹੋ ਨਹੀਂ ਸਾਨੂੰ 40 ਮਿਲਦਾ, ਤੁਸੀਂ ਕੁਆਲਿਟੀ ਵਾਲੇ ਪਾਸੇ ਨਹੀਂ ਜਾ ਰਹੇ। ਪਹਿਲੀ ਗੱਲ ਤਾਂ ਇਹ ਹੈ, ਜਿਹੜਾ ਬੰਦਾ 60 ਰੁਪਏ ਦੁੱਧ ਵੇਚ ਰਿਹਾ ਉਹ ਬੰਦਾ ਪ੍ਰੋਫਿਟ ਦੇ ਵਿੱਚ ਨਹੀਂ ਹੈ, ਲੇਕਿਨ ਉਹਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਂ ਗਲਤ ਚੀਜ਼ ਨਹੀਂ ਵੇਚ ਰਿਹਾ, ਮੈਂ ਆਪਣੇ ਪਸ਼ੂਆਂ ਨੂੰ ਗਲਤ ਚੀਜ਼ ਨਹੀਂ ਪਾ ਰਿਹਾ, ਮੈਂ ਆਪਣੇ ਖੇਤ 'ਚ ਗਲਤ ਚੀਜ਼ ਨਹੀਂ ਉਗਾ ਰਿਹਾ, ਜਾਂ ਕੋਈ ਮੈਂ ਇਹਨੂੰ ਇਹ ਨਹੀਂ ਕਰ ਰਿਹਾ ਵੀ ਸਵੇਰੇ ਟੀਕਾ ਲਾਇਆ ਤੇ ਸ਼ਾਮ ਨੂੰ ਮੈਂ 14 ਕਿਲੋ ਦੁੱਧ ਕਰ ਲਿਆ। ਪਰ ਕੁਆਲਿਟੀ ਵਾਲੀਆਂ ਚੀਜ਼ਾਂ ਲੈਣ ਦੇ ਲਈ ਵੀ ਇੱਕ ਜਿਹੜਾ ਸਾਡਾ ਵਰਗ ਹੈ ਉਹ ਵੀ ਬਹੁਤ ਘੱਟ ਹੈ। ਅਸੀਂ ਬਾਜ਼ਾਰ 'ਚ ਜਦੋਂ ਵੀ ਕਿਤੇ ਤੁਸੀਂ ਦੇਖੋ ਵੀ ਕਿਸੇ ਜਗ੍ਹਾ ਦੇ ਉੱਤੇ ਕੋਈ ਚੀਜ਼ ਲਈਏ ਤੇ ਅਸੀਂ ਬਹੁਤ ਉਹਨੂੰ ਤੋਲਮੋਲ ਬਹੁਤ ਕਰਦੇ ਹਾਂ, ਪਰ ਕਈ ਕਈ ਬੰਦੇ ਐਸੇ ਆ ਜਿਹੜੇ ਕਹਿੰਦੇ ਕਿ ਅਸੀਂ ਸਾਡਾ ਫਿਕਸ ਪ੍ਰਾਈਜ਼ ਆ, ਅਸੀਂ ਤਾਂ ਇੰਨੇ ਪੈਸੇ ਲੈਣੇ ਆ ਤੇ ਇੰਨੇ ਪੈਸੇ ਅਸੀਂ ਲਾਉਣੇ ਆ, ਉਹ ਬੰਦੇ ਕਾਮਯਾਬ ਹੈ ਚਾਹੇ ਉਹ ਛੋਟੇ ਫਾਰਮਰ ਹੈ। ਜਦੋਂ ਅਸੀਂ ਕਣਕ ਝੋਨੇ ਵਾਲੇ ਚੱਕਰ 'ਚ ਹੈ, ਹੁਣ ਤੁਸੀਂ ਦੇਖੋ ਵੀ ਗੁਲਾਬੀ ਸੁੰਡੀ ਨੇ ਕਿੰਨਾ ਨੁਕਸਾਨ ਕੀਤਾ, ਉਹ ਨੁਕਸਾਨ ਸਾਡੀ ਆਪਦੀ ਗਲਤੀ ਵੀ ਹੈ ਵਿੱਚ। ਮੈਂ ਮਾਫ਼ ਕਰਨਾ, ਬਹੁਤ ਸਾਰੇ ਕਿਸਾਨ ਪ੍ਰੋਗਰਾਮ ਸਾਡਾ ਸੁਣਦੇ ਵੀ ਹੈ, ਉਹਦੇ 'ਚ ਸਾਡੀ ਗਲਤੀ ਕੀ ਹੈ, ਗੁਜਰਾਤ ਤੋਂ ਅਸੀਂ ਬੀਜ ਲੈ ਕੇ ਆਏ, ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਇਹ ਹੈ ਕਿ ਮੇਰੇ ਕੋਲ 2 ਕਿੱਲੇ ਜ਼ਮੀਨ ਹੈ, ਮੈਂ ਆਪਦੇ ਆਂਢੀ ਗੁਆਂਢੀ ਨੂੰ ਕਿਹਾ ਕਿ ਤੁਸੀਂ ਵੀ ਬੀਜ ਬੀਜਣਾ, ਮੈਂ ਵੀ ਬੀਜਣਾ। ਅਸੀਂ ਕਿਹਾ ਠੀਕ ਹੈ ਜੀ, ਇੱਕ ਤਾਂ ਸਾਨੂੰ ਉੱਥੋਂ 1,000-1,500 ਰੁਪਇਆ ਸਸਤਾ ਮਿਲਿਆ, ਇੱਕ ਅਸੀਂ ਆਪ ਲੈਣ ਗਏ, ਸਾਡਾ ਕਿਰਾਇਆ ਭਾੜਾ ਜਿਹੜਾ ਉਹ ਨਹੀਂ ਲੱਗਿਆ ਜਾਂ ਬਚ ਗਿਆ ਜਾਂ ਅੱਧਾ, ਜਾਂ ਅਸੀਂ ਵੰਡ ਲਿਆ ਉਹ। ਤੀਜਾ ਜਿਹੜਾ ਉੱਥੋਂ ਅਸੀਂ ਕੁਆਲਿਟੀ ਇੰਸ਼ੋਰੈਂਸ ਨਹੀਂ ਕੀਤਾ, ਅਸੀਂ ਉੱਥੋਂ ਪ੍ਰਾਈਵੇਟ ਕਿਸੇ ਬੰਦੇ ਤੋਂ ਲੈ ਲਿਆ ਭਰੋਸੇ ਜਾ ਕੇ ਵੀ ਚਲੋ ਜੀ ਤੁਸੀਂ ਦੇ ਦਿਓ ਅਸੀਂ ਠੀਕ ਹੈ, ਅਸੀਂ ਪਿਛਲੀ ਵਾਰੀ ਵੀ ਲੈ ਕੇ ਆਉਂਦਾ ਸੀ, ਅਸੀਂ ਉਸ ਤੋਂ ਪਿਛਲੀ ਵਾਰੀ ਵੀ ਲੈ ਕੇ ਆਉਂਦਾ ਸੀ ਤੇ ਅਸੀਂ ਕਿਹਾ ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਕੰਪਨੀ ਸੀ ਉਹ ਵੀ ਨਕਲੀ ਸੀ, ਉਹਦੀ ਉਹ ਸਾਨੂੰ ਨਹੀਂ ਪਤਾ ਸੀਗਾ ਵੀ ਆਮ ਫਾਰਮਰ ਨੂੰ ਕੀ ਪਤਾ ਵੀ ਉਹ ਕਿਹੜੀ ਕੰਪਨੀ ਅਸਲੀ ਹੈ ਜਾਂ ਨਕਲੀ ਹੈ ਜਾਂ ਉਹਦੇ ਚ ਕੀ ਹੈ। ਉਹਨੇ ਉਹਨੂੰ ਤਾਂ ਚੀਜ਼ ਦਿੱਤੀ ਤੇ ਉਹਨੇ ਭਰੋਸਾ ਕੀਤਾ। ਹੁਣ ਉਹਦੇ ਚ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੇ 2 ਕਿੱਲੇ ਜਾਂ 3 ਕਿੱਲੇ ਜਾਂ 4 ਕਿੱਲੇ ਬੀਜਿਆ ਸੀ, ਨਾਲ 4 ਕਿੱਲੇ ਠੇਕੇ ਤੇ ਲਈ ਸੀ, ਔਰ ਠੇਕੇ ਵਾਲੇ ਨੇ ਪੈਸੇ ਤਾਂ ਲੈ ਲਏ ਕਿਉਂਕਿ ਅੱਧੇ ਪੈਸੇ ਠੇਕੇ ਤੇ ਪਹਿਲਾਂ ਲੈ ਲੈਂਦੇ, ਹਾੜੀ ਸੋਣੀ ਲੈ ਲੈਂਦੇ ਆ
ਜੀ।
ਸੋ ਉਹਦੇ ਚ ਦੂਜੀ ਗੱਲ ਹੈ ਜਿਹੜੀ ਫਸਲ ਬੀਮਾ ਯੋਜਨਾ ਉਹ ਵੀ ਸਾਡੀ ਐਡੀ ਬੇਕਾਰ ਹੈਗੀ ਹੈ। ਉਹਦੇ ਚ ਜੇ ਤਾਂ ਸਾਰੇ ਪਿੰਡ ਦਾ ਜਿਹੜਾ ਹੈਗਾ ਫਸਲ ਹੈ ਉਹ ਡੈਮੇਜ ਹੁੰਦੀ ਹੈ ਤਾਂ ਸਾਨੂੰ 100% ਮੁਆਵਜ਼ਾ ਮਿਲਣਾ। ਜੇ ਸਾਡੇ ਪਿੰਡ ਦੀ 75% ਫਸਲ ਡੈਮੇਜ ਹੁੰਦੀ ਹੈ ਉਹ, ਤਾਂ ਫਿਰ ਸਾਨੂੰ 75 ਪੈਸੇ ਮਿਲਣਾ, ਇਸ ਤਰ੍ਹਾਂ ਹੀ 50 ਪੈਸੇ 25 ਪੈਸੇ। ਚਲੋ ਉਹ ਗੌਰਮੈਂਟ ਨੇ ਪਹਿਲਾਂ ਇਹ ਇਹ ਕੀ ਹੁੰਦਾ ਸੀਗਾ ਉਹਦੀ ਅਸੈਸਮੈਂਟ ਜਿਹੜੀ ਕਰਦੇ ਸੀ ਉਹ ਕਰਦੇ ਸੀ 8,000 ਰੁਪਇਆ ਪਰ ਏਕੜ ਪ੍ਰਤੀ ਕਿੱਲਾ। ਪਿੱਛੇ ਬਾਰਿਸ਼ਾਂ ਬਹੁਤ ਆਈਆਂ ਸੀਗੀਆਂ, ਉਦੋਂ ਵੀ ਨਰਮਾ ਸਾਡਾ ਪੂਰੀ ਜਿਹੜੀ ਆ ਮਾਲਵਾ ਬੈਲਟ ਹੈ ਪੂਰੀ ਤਹਿਸ ਨਹਿਸ ਹੋ ਗਈ ਸੀ। ਉਦੋਂ ਬਾਅਦ ਕੀ ਹੋਇਆ ਉੱਥੋਂ ਪਾਣੀ ਕੱਢਣ ਦੇ ਲਈ ਵੀ ਉਹਦਾ ਟਾਈਮ ਲਾਉਣਾ ਪਿਆ, ਡੀਜ਼ਲ ਫੂਕਣਾ ਪਿਆ, ਤੇ ਕਣਕ ਬੀਜਣ ਦਾ ਜਦੋਂ ਤੱਕ ਟਾਈਮ ਆਇਆ ਤੇ ਉਦੋਂ ਤੱਕ ਜ਼ਮੀਨ ਜਿਹੜੀ ਵੱਤਰ ਨਹੀਂ ਆਈ। ਸੋ ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਹੁਣ ਇਸ ਵਾਰੀ 17,500 ਰੁਪਈਆ ਦਿੱਤਾ ਹੈ ਚੰਨੀ ਸਰਕਾਰ ਨੇ, ਪਰ ਇਲੈਕਸ਼ਨ ਈਅਰ ਹੋਣ ਕਰਕੇ ਉਹਨਾਂ ਨੇ 17,500 ਦਿੱਤਾ ਹੈ, ਪਰ ਉਹ ਭਰਪਾਈ ਤਾਂ ਨਹੀਂ ਹੋ ਸਕਦੀ ਉਹਦੀ। ਪਰ ਇਹ ਜਿੱਦਾਂ ਰਿਫੋਰਮ ਦੀ ਗੱਲ ਹੈ, ਜੇ ਅਸੀਂ ਇਹਨੂੰ ਤਰੀਕੇ ਨਾਲ ਜੇ ਅਸੀਂ ਪਹਿਲਾਂ ਹੀ ਬਾਰਡਰ ਸੀਲ ਕੀਤੇ ਹੁੰਦੇ ਜਾਂ ਅਸੀਂ ਇਹ ਕਹਿ ਦਿੰਦੇ ਵੀ ਜਿਹੜੇ ਫਾਰਮ ਛੋਟੇ ਫਾਰਮਰ ਹੈ ਮਾਰਜਨਲ ਫਾਰਮਰ ਹੈ ਅਸੀਂ ਉਹਨਾਂ ਨੂੰ ਸਬਸਿਡੀ ਰੇਟ ਦੇ ਉੱਤੇ ਜਾਂ ਉਹਨੂੰ 200-500 ਰੁਪਈਆ ਘੱਟ ਪ੍ਰਤੀ ਜਿਹੜਾ ਬੀਜ ਹੈ ਅਸੀਂ ਦੇ ਸਕਦੇ ਹਾਂ ਇੱਥੇ ਅਵੇਲੇਬਲ ਕਰਾ ਸਕਦੇ ਹਾਂ, ਫਿਰ ਸਾਨੂੰ ਗੁਜਰਾਤ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ।
ਬਿੱਟਾ ਸਰ
ਕਰੇ ਕੌਣ?
ਨਹੀਂ ਉਹੀ ਗੱਲ ਤਾਂ ਹੈ ਨਾ, ਜਿਹਨਾਂ ਦੀਆਂ ਡਿਊਟੀਆਂ ਆ ਆਫਿਸਰ ਹੈ ਉਹ ਇੱਧਰ ਨੂੰ ਧਿਆਨ ਨਹੀਂ ਦੇ ਰਹੇ, ਪਰ ਕਸੂਰ ਸਾਡੇ ਫਾਰਮਰਸ ਦਾ ਵੀ ਆ, ਸਾਡਾ ਆਪਣਾ। ਅਸੀਂ ਇੱਥੇ ਵੀ ਆਸਟ੍ਰੇਲੀਆ 'ਚ ਵੀ ਇੱਦਾਂ ਹੀ ਕਰਦੇ ਹਾਂ, ਅਸੀਂ ਵੀ ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਸਸਤੀ ਚੀਜ਼ ਲੈ ਲਈਦੀ ਆ, ਕਰਨੇ ਮੁੜ ਕੇ ਫਿਰ ਸਾਰੀ ਉਮਰ ਰੋਈ ਜਾਈਦਾ। ਪਰ ਓਵਰਆਲ ਇਹਤੇ ਬਿੱਟਾ ਸਾਹਿਬ ਇੱਕ ਹੋਰ ਬੜਾ ਚੱਲ ਰਿਹਾ ਕਿ ਯਕੀਨ ਨਹੀਂ ਕੀਤਾ ਜਾ ਰਿਹਾ। ਉਹ ਕਹਿੰਦੇ ਨਹੀਂ ਨਹੀਂ, ਜਿੱਦਾਂ ਗਿਆਨੀ ਸੰਤੋਖ ਸਿੰਘ ਉਹਨਾਂ ਨੇ ਵੀ ਕਿਹਾ ਸੀਗਾ ਪਹਿਲਾਂ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਵੀ ਲਿਖ ਕੇ ਮੁੱਕਰ ਗਏ ਸੀ ਉਹ ਸਾਰੇ। ਇਹੋ ਜਿਹੀ ਗੱਲ ਹੋ ਸਕਦੀ ਹੈ ਕਿ ਮੋਦੀ ਸਾਹਿਬ ਕਹਿ ਦੇਣ ਵੀ ਤੁਸੀਂ ਘਰਾਂ ਨੂੰ ਜਾਓ, ਹੁਣ ਘਰਾਂ ਨੂੰ ਚਲੇ ਵੀ ਜਾਣ? ਅਤੇ ਇਹ ਵੀ ਮੈਂ ਤੁਹਾਨੂੰ ਪੁੱਛਾਂਗਾ ਕਿ ਕਿਸਾਨ ਜਥੇਬੰਦੀਆਂ ਦੀ ਕੀ ਪੋਜੀਸ਼ਨ ਹੈ, ਅਤੇ ਜੇ ਮੋਦੀ ਸਾਹਿਬ ਕੱਲ੍ਹ ਨੂੰ ਕਹਿਣ ਨਹੀਂ ਵੀ ਅਸੀਂ ਗੱਲ ਹੀ ਨਹੀਂ ਕਰਨੀ ਇਹਦੇ ਬਾਰੇ, ਆਪਾਂ ਮਤਾ ਹੀ ਨਹੀਂ ਪਾਸ ਕਰਨਾ, ਅਤੇ ਇਹ ਕੀ ਸਿਚੁਏਸ਼ਨ ਬਣਦੀ ਹੈ?
ਹਾਂ, ਅੱਜ ਇੱਕ ਨਾ ਐਸ ਕੇ ਐਮ ਨੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਮੀਟਿੰਗ ਰੱਖੀ ਹੈ ਵੀ ਹੁਣ ਹਾਲਾਤ ਕੀ ਨੇ ਤੇ ਅੱਗੇ ਕੀ ਕੀਤਾ ਜਾਊਗਾ ਉਹਦੇ ਲਈ। ਕੱਲ ਦੀ ਜਿਹੜੀ ਮੀਟਿੰਗ ਹੋਈ ਸੀ ਰਕੇਸ਼ ਟਕੈਤ ਦੀ, ਸਾਰੇ ਜਥੇਬੰਦੀਆਂ ਦੀ, ਉਹਦੇ ਚ ਇਹ ਗੱਲ ਉੱਠੀ ਹੈ ਕਿ ਖੇਤੀ ਬਿੱਲ ਤਾਂ ਚਲੋ ਕਹਿ ਦਿੱਤਾ ਪ੍ਰਧਾਨ ਮੰਤਰੀ ਨੇ, ਪਰ ਜਿਹੜੀ ਐਮ ਐਸ ਪੀ ਦੀ ਗਰੰਟੀ ਦੀ ਗੱਲ ਚੱਲਦੀ ਸੀ ਔਰ ਬਿਜਲੀ ਸੋਧ ਬਿੱਲ ਦੀ ਗੱਲ ਚੱਲਦੀ ਸੀ, ਇੱਕ ਜਿਹੜੀ ਇਨਵਾਇਰਮੈਂਟ ਦੀ ਗੱਲ ਚੱਲਦੀ ਸੀ, ਉਹ 3 ਬਿੱਲ ਹੈ ਜਿਹੜੇ ਉਹ ਵੀ ਵਾਪਸ ਲਏ ਜਾਣ ਔਰ ਐਮ ਐਸ ਪੀ ਦੀ ਜਿਹੜੀ ਗਰੰਟੀ ਦਿੱਤੀ ਜਾਵੇ। ਲੇਕਿਨ ਹੁਣ ਜਿਹੜੀ ਅੰਦੋਲਨ ਦੀ ਜਿਹੜੀ ਰਣਨੀਤੀ ਹੈ ਜਿਹਦੇ ਤੇ ਅੱਜ ਫੈਸਲਾ ਹੋਣਾ ਹੈ, ਉਹਦੇ ਨਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਸਾਫ਼ ਕਰ ਦਿੱਤਾ ਕਿ ਦਿੱਲੀ ਦੀਆਂ ਹੱਦਾਂ ਤੋਂ ਹਾਲੇ ਤੱਕ ਹੁਣ ਤੱਕ ਜਿਹੜੇ ਧਰਨੇ ਨਹੀਂ ਸੀ ਚੁੱਕੇ ਜਾਣਗੇ, ਕਿਉਂਕਿ ਐਮ ਐਸ ਪੀ ਦੀ ਜਿਹੜੀ ਮੰਗ ਹੈ ਉਹ ਹਮੇਸ਼ਾ ਰਹੀ ਹੈ। ਮੈਨੂੰ ਯਾਦ ਹੈ ਜਦੋਂ 3 ਜੂਨ ਨੂੰ ਇਹ ਬਿੱਲ ਆਰਡੀਨੈਂਸ ਇਹ ਬਿੱਲ ਬਣਦਾ ਹੈ ਜਾਂ ਆਰਡੀਨੈਂਸ ਬਣਦਾ ਤਾਂ ਪਾਰਲੀਮੈਂਟ 'ਚ ਰੱਖਿਆ ਜਾਣਾ ਹੈ, ਤਾਂ 5 ਜੂਨ ਤੱਕ ਕਿਸੇ ਜਥੇਬੰਦੀਆਂ ਨੂੰ ਕੋਈ ਬਹੁਤਾ ਨਹੀਂ ਸੀ ਪਤਾ, ਆਮ ਲੋਕਾਂ ਨੂੰ ਤਾਂ ਬਹੁਤਾ ਪਤਾ ਹੀ ਨਹੀਂ ਸੀਗਾ, ਜਥੇਬੰਦੀਆਂ ਨੂੰ ਵੀ ਬਹੁਤਾ ਪਤਾ ਨਹੀਂ ਸੀ ਵੀ ਇਹ ਬਿੱਲ ਦਾ ਕੀ ਨੁਕਸਾਨ ਹੈ ਅਤੇ ਕੀ ਫਾਇਦਾ ਹੈ। 7 ਜੂਨ ਤੱਕ ਮੈਂ 2-3 ਪ੍ਰੋਗਰਾਮ ਮੈਂ ਕਰ ਚੁੱਕਿਆ ਸੀ, ਪੀ ਏ ਯੂ ਦੇ ਕੁਛ ਰਿਸਰਚਰ ਸਨ ਕੋਈ ਸਾਡੇ ਇੱਧਰ ਮਾਲਵੇ ਦੇ ਵਿੱਚ ਜਿਹੜੇ ਬੰਦੇ ਉੱਥੇ ਪੀ ਏ ਯੂ ਤੋਂ ਰਿਟਾਇਰ ਹੋਏ ਨੇ, ਉਹਨਾਂ ਨਾਲ ਜਦੋਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਬਿੱਲ ਜਿਹੜੇ ਹੈਗੇ ਨੇ ਕਣਕ ਝੋਨੇ ਨੂੰ, ਜੇ ਤੁਸੀਂ ਕਣਕ ਝੋਨਾ ਨਹੀਂ ਬੀਜਦੇ ਤਾਂ ਆਮ ਲੋਕਾਂ ਲਈ ਇਹ ਬਿੱਲ ਬੜੇ ਅੱਛੇ ਹੈਗੇ ਨੇ।
ਹਾਂਜੀ,
ਪਰ ਉਦੋਂ ਹੌਲੀ 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 ਇਹ ਗੱਲ ਚੱਲਦੀ ਰਹੀ, ਇੱਥੋਂ ਤੱਕ ਗੱਲ ਚੱਲਦੀ ਰਹੀ ਜਦੋਂ ਧਰਨੇ ਮੁਜ਼ਾਰੇ ਨਹੀਂ ਸੀ ਲੱਗੇ ਕਿ ਸਾਨੂੰ ਜੀ ਕੁਛ ਨਹੀਂ ਚਾਹੀਦਾ, ਤੁਸੀਂ ਬਿੱਲ ਬੁੱਲ ਲਾਗੂ ਕਰ ਲਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਨੂੰ ਐਮ ਐਸ ਪੀ ਦੇ ਦਿਓ, ਬਸ ਇੰਨੀ ਗੱਲ ਸੀ।
ਪਰ ਬੇਟਾ ਸਾਹਿਬ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਦਾ ਵੀ ਉਹ ਐਮ ਐਸ ਪੀ ਕਹਿੰਦੇ ਸੀ ਲਿਖਾ ਲਓ ਫਿਰ, ਠੀਕ ਹੈ, ਅਸੀਂ ਲਿਖਣ ਨੂੰ ਤਿਆਰ ਹੈ, ਪਰ ਦੂਜੀ ਗੱਲ ਇਹ ਜੇ ਇਹ ਬਿੱਲ ਵਾਪਸ ਹੀ ਲੈ ਲਏ ਆ ਤੇ ਉਹ ਤਾਂ ਫਿਰ ਕਿਸੇ ਕੋਈ ਛੇੜਛਾੜ ਤਾਂ ਹੋਈ ਨਹੀਂ, ਐਮ ਐਸ ਪੀ ਤਾਂ ਪਹਿਲਾਂ ਵੀ ਹੈਗੀ ਆ।
ਬਿਲਕੁਲ, ਹਾਂ ਇਹ ਬਿਲਕੁਲ ਇਹੀ ਗੱਲ ਹੁਣ ਇਹੀ ਆਉਣੀ ਹੈ, ਤੁਸੀਂ ਬਿਲਕੁਲ ਸਹੀ ਸਵਾਲ ਤੇ ਆਪ ਹੀ ਜਵਾਬ ਤੁਸੀਂ ਉਹਦਾ ਦਿੱਤਾ। ਜੇ ਹੁਣ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਆਖਿਆ ਸੀ ਬਿੱਲ ਅਪੀਲ ਕਰੋ, ਅਸੀਂ ਰਿਪੀਲ ਕਰ
ਦਿੱਤੇ। ਫਿਰ ਐਮਐਸਪੀ ਨਾਲ
ਸਟੇਟਸ ਪਹਿਲਾਂ ਸੀਗਾ,
ਉਹੀ ਹੈ ਸਟੇਟਸ ਕੋ ਹੈ, ਐਮਐਸਪੀ ਨਾਲ ਤਾਂ ਕੋਈ ਛੇੜਛਾੜ ਹੋਈ ਨਹੀਂ ਫਿਰ।
ਹਾਂਜੀ, ਦੂਜੀ ਗੱਲ ਇਹ ਕਿ ਐਮਐਸਪੀ 23,000 ਕਰੋੜ ਰੁਪਈਆ ਐਮਐਸਪੀ ਦਾ ਹੈਗਾ ਜਿਹੜੀ ਸਰਕਾਰ ਨਹੀਂ ਦੇ ਸਕਦੀ। ਇਦੋਂ ਪਹਿਲਾਂ ਵੀ ਹੱਥ ਖੜੇ ਸੀ, ਤੁਹਾਨੂੰ ਯਾਦ ਹੋਣਾ ਸਰਕਾਰ ਨੇ ਕਿਹਾ ਸੀ ਕਿ ਐਮਐਸਪੀ ਇਹ ਪ੍ਰਸ਼ਾਸਨਿਕ ਫੈਸਲਾ ਹੈਗਾ, ਕਾਨੂੰਨ ਦੇ ਵਿੱਚ ਐਮਐਸਪੀ ਦਾ ਕਿਤੇ ਵੀ ਜ਼ਿਕਰ ਨਹੀਂ। ਐਮਐਸਪੀ ਕਹਿੰਦੇ ਰਹੇ, ਪ੍ਰਧਾਨ ਮੰਤਰੀ ਵੀ ਕਹਿੰਦੇ ਰਹੇ, ਖੇਤੀ ਮੰਤਰੀ ਵੀ ਕਹਿੰਦੇ ਰਹੇ ਕਿ ਐਮਐਸਪੀ ਹੈ, ਸੀ ਤੇ ਰਹੇਗੀ, ਪਰ ਅਸੀਂ ਲਿਖ ਕੇ ਨਹੀਂ ਦੇ ਸਕਦੇ ਕਿਉਂਕਿ ਇਹ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਦੇ ਵੀ ਐਮਐਸਪੀ ਲਿਖ ਕੇ ਨਹੀਂ ਦਿੱਤੀ। ਐਮਐਸਪੀ ਕੀ ਹੁੰਦੀ ਹੈ? ਐਮਐਸਪੀ ਹੈ ਕਿ ਮੰਨ ਲਓ ਤੁਸੀਂ, ਮੈਂ ਝੋਨਾ ਲਿਆਂਦਾ, ਮੇਰਾ ਝੋਨਾ ਬਦਰੰਗ ਹੈ ਜਾਂ ਉਹਦੇ ਚ ਮੋਇਸਚਰ ਜ਼ਿਆਦਾ ਹੈ ਜਾਂ ਉਹਦੀ ਕੁਆਲਿਟੀ ਉਸ ਮਿਆਰ ਦੀ ਨਹੀਂ ਜਿਹੜੀ ਕੁਆਲਿਟੀ FCI ਜਾਂ ਪਨਸਪ ਜਾਂ ਫੂਡ ਸਪਲਾਈ ਜਾਂ ਜਿਹੜੀਆਂ ਸਰਕਾਰੀ ਏਜੰਸੀਆਂ ਉਹ ਖਰੀਦ ਕਰਦੀਆਂ, ਜਦੋਂ ਇੰਸਪੈਕਟਰ ਉਹਨੂੰ ਚੈੱਕ ਕਰਦਾ ਉਹ ਕਹਿੰਦਾ ਜੀ ਇਹਦੇ ਚ ਤਾਂ ਟੋਟਾ ਜ਼ਿਆਦਾ, ਜਾਂ ਰਾਈਸ ਮਿਲਰ ਹੈ, ਮੰਨ ਲਓ ਤੁਸੀਂ ਰਾਈਸ ਮਿਲਰ ਹੋ, ਤੁਸੀਂ ਝੋਨਾ ਸ਼ੈਲ ਕਰਕੇ ਦੁਬਾਰਾ ਇਹਨੂੰ ਗਵਰਨਮੈਂਟ ਨੂੰ ਜਮ੍ਹਾਂ ਕਰਾਉਣਾ, ਜੇ 100 ਕਿਲੋ ਦੀ ਭਰਤੀ ਹੈ ਤਾਂ ਤੁਸੀਂ ਉਹਦੇ ਚੋਂ 66 ਕਿਲੋ ਜਾਂ 64 ਕਿਲੋ ਜਾਂ ਜੋ ਵੀ ਉਹ ਨੋਰਮ ਰੱਖੇ ਹੈ ਤੁਸੀਂ ਉਹ ਜਮ੍ਹਾਂ ਕਰਾਉਣੇ ਆ, ਤੇ ਤੁਸੀਂ ਕਹੋਗੇ ਜੀ ਨਹੀਂ ਇਹ ਤਾਂ ਇਹਦਾ ਟੋਟਾ ਜ਼ਿਆਦਾ, ਇਹਦੀ ਕੁਆਲਿਟੀ ਨਹੀਂ ਬਣਨੀ, ਮੈਂ ਨਹੀਂ ਇਹ ਲੈਣਾ, ਤਾਂ ਮੈਂ ਇੰਸਪੈਕਟਰ ਨੂੰ ਕਹੂੰਗਾ ਜੀ ਤੁਸੀਂ ਐਂ ਕਰੋ ਵੀ ਮੈਨੂੰ ਵੱਟਾ ਲਾ ਦਿਓ, ਜਾਂ ਆੜਤੀ ਨੂੰ ਮੈਂ ਕਹੂੰਗਾ ਵੱਟਾ ਲਾ ਦਿਓ। ਉਹ ਵੱਟਾ ਕੀ ਹੈ ਵੀ ਤੁਸੀਂ 100 ਰੁਪਈਆ ਕੁਇੰਟਲ ਜਾਂ 150 ਰੁਪਈਆ ਜਾਂ 200 ਰੁਪਈਆ ਕੁਇੰਟਲ ਘੱਟ ਲੈ ਲਓ, ਜੇ 1800 MSP ਹੈ ਤੇ ਤੁਸੀਂ ਮੈਨੂੰ 1700 ਦੇ ਦਿਓ। 1700 ਦੇ ਵਿੱਚ ਉਹ ਕਹਿੰਦੇ ਨਹੀਂ ਜੀ 1700 ਨਹੀਂ ਦੇਣਾ ਤੁਹਾਨੂੰ, ਇਹਦੇ ਚ ਖਰਚਾ ਵੀ ਪੈਣਾ, ਇਹਦੇ ਤੋਲੇ ਦਾ ਵੀ ਪੈਸਾ ਪੈਣਾ, ਝਾੜ ਪੂੰਜ ਵੀ ਪੈਣਾ, ਤੈਨੂੰ ਦੇਵਾਂਗੇ ਅਸੀਂ 1500 ਤੇ ਮੈਂ ਉੱਥੇ ਫੈਸਲਾ ਕਰਦਾ 1500 ਜੇ ਮੈਂ ਇਹਨੂੰ ਵਾਪਸ ਚੱਕਦਾ ਹੈ ਕਿਸੇ ਹੋਰ ਜਗ੍ਹਾ ਤੇ ਵੇਚਦਾ ਉਹ ਵੀ ਖਰਚਾ ਪਊਗਾ, ਤਾਂ ਮੈਂ ਕਹਿੰਦਾ ਨਹੀਂ ਜੀ 1500 ਨਹੀਂ, ਤੁਸੀਂ ਐਂ ਕਰੋ ਮੈਨੂੰ 1600 ਦੇ ਦਿਓ। ਉਹ ਗੱਲ 1575 ਤੇ ਇੱਥੇ ਗੱਲ ਨਿਬੜ ਜਾਂਦੀ ਹੈ, ਮੈਨੂੰ 150 ਰੁਪਈਏ ਦਾ, 1800 ਤੋਂ 150 ਦਾ ਜਾਂ 250 ਦਾ ਮੈਨੂੰ ਵੱਟਾ ਲੱਗ ਗਿਆ, ਪਰ ਮੈਂ ਕਿਸੇ ਕੋਲੇ ਸ਼ਿਕਾਇਤ ਨਹੀਂ ਕਰਨੀ, ਮੈਂ ਸਾਫ਼ ਤੌਰ ਤੇ ਕਹਿ ਦਿੱਤਾ ਵੀ ਠੀਕ ਹੈ ਜੀ ਮੇਰਾ ਤਾਂ ਓਨਾ ਹੀ ਜੇ ਵੇਚਿਆ, ਮੈਂ ਕਿਸੇ ਨੂੰ ਦੱਸਣਾ ਵੀ ਨਹੀਂਗਾ, ਤੇ ਮੈਂ ਇਹ ਵੀ ਨਹੀਂ ਦੱਸਣਾ ਕਿ ਮੈਂ ਇਹਦੇ ਲਈ ਮੈਂ ਕਿੰਨੀ ਐਫਰਟ ਕੀਤੀ ਸੀ, ਮੈਂ ਇਹਦੇ ਲਈ ਕੀ ਮੇਰਾ ਪਾਣੀ ਘੱਟ ਸੀ ਜਾਂ ਮੇਰੀ ਜ਼ਮੀਨ ਮਤਲਬ ਮੈਂ ਸੋਇਲ ਉਹਦੀ ਟੈਸਟ ਨਹੀਂ ਕਰਾਈ ਜਾਂ ਮੈਂ ਕੁਆਲਿਟੀ ਦਾ ਇੰਸ਼ੋਰੈਂਸ ਜਿਹੜਾ ਬੀਜ ਹੈ ਉਹ ਨਹੀਂ ਲਿਆ ਜਾਂ ਇਨਸੈਕਟੀਸਾਈਡ ਪੈਸਟੀਸਾਈਡ ਜਿਹੜੇ ਯੂਜ਼ ਕੀਤੇ ਹੈ ਉਹ ਮੈਂ ਘੱਟ ਕੀਤੇ ਹੈ, ਕਿਉਂਕਿ ਬਹੁਤ ਸਾਰੇ ਲੋਕ ਮੈਂ ਦੇਖਦਾ ਹੁੰਦਾ ਉਹ ਹੁਣ DAP ਦਾ ਖਾਦ ਦੀ ਪ੍ਰੋਬਲਮ ਕਿਉਂ ਆਈ, ਕਈ ਲੋਕਾਂ ਨੇ DAP ਦੀ ਲੋੜ ਹੀ ਨਹੀਂ ਪਈ ਕਿਉਂਕਿ ਉਹਨਾਂ ਦੀ ਫਸਲ ਦੇ ਵਿੱਚ ਜਿਹੜਾ ਗ੍ਰੀਨ ਮੈਨੋਰ ਹੈ ਉਹ ਬਹੁਤ ਜ਼ਿਆਦਾ ਹੈਗਾ, ਮਿੱਟੀ ਦੇ ਵਿੱਚ ਬਹੁਤ ਜ਼ਿਆਦਾ ਹੈਗਾ, ਲੇਕਿਨ ਕਈ ਬੰਦੇ ਹੈ ਉਹ ਕਹਿੰਦੇ DAP ਜੀ ਹੁਣ 2 ਗੱਟੇ ਪਾਏ ਸੀ ਪਿਛਲੀ ਵਾਰੀ, ਇਸ ਵਾਰੀ 2.5 ਪਾ ਦਿੰਦੇ ਜਾਂ ਇਸ ਵਾਰੀ 3 ਪਾ ਦਿੰਦੇ ਆ, ਉਹ ਮੇਰੇ ਵਰਗਾ ਜਿਹੜਾ ਮਜ਼ਦੂਰ ਲਾਇਆ ਹੁੰਦਾ ਉਹ ਕਹਿੰਦਾ ਨਹੀਂ ਜੀ 3 ਨਹੀਂ ਜ਼ਿਆਦਾ ਪਾ ਦੋ ਥੋੜੇ, ਉਹਦੀ ਕੁਦਰਤੀ ਗੱਲ ਹੈ ਉਹਨੇ ਤਾਂ ਅਸਲ ਦਿਖਾਉਣਾ ਹੀ ਦਿਖਾਉਣਾ, ਪਰ ਜਿਹੜਾ ਖਰਚਾ ਵੱਧ ਗਿਆ ਅਸੀਂ ਉਹ ਨਹੀਂ ਦੇਖਿਆ।
ਬਿੱਟਾ ਸਾਹਿਬ ਜਿਹੜੀ ਰਿਫੋਰਮ ਹੈ ਇਹ ਮਤਲਬ ਆਲ ਜਿਹੜੀ ਸਾਰੀ ਜੱਦੋਜਹਿਦ ਹੋਈ ਹੈ ਇਹ MSP ਤੇ ਜਾ ਕੇ ਟਿਕ ਗਈ ਸੀਗੀ, ਕਣਕ ਝੋਨੇ ਦੀ ਰਹਿ ਗਈ ਸੀ, ਪਰ ਜਿਹੜੀ ਜੇ ਆਪਾਂ ਕਹਿੰਦੇ ਹਾਂ ਵੀ ਆਪਾਂ ਇਹਨਾਂ ਤੋਂ ਬਾਹਰ ਨਿਕਲਣਾ ਕਣਕ ਝੋਨੇ ਦੇ ਸਾਈਕਲ ਤੋਂ, ਇਹਦੇ ਹੁਣ ਜਿਹੜੇ ਸਾਈਡ ਇਫੈਕਟ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਪਾਣੀ ਬਹੁਤ ਜ਼ਿਆਦਾ ਲੈਂਦੇ ਆ ਕਣਕ ਅਤੇ ਝੋਨਾ, ਅਤੇ ਜਿਹੜਾ ਇਨਵਾਇਰਮੈਂਟ ਨੂੰ ਕਾਫੀ ਡੈਮੇਜ ਹੁੰਦਾ। ਦੇਖੋ ਹੁਣ ਦੂਜੇ ਪਾਸੇ ਸਬਜ਼ੀਆਂ ਨੇ, ਵਰਾਇਟੀ ਆ, ਇਨੋਵੇਸ਼ਨ ਹੈ, ਪੈਕਿੰਗ ਸਿਸਟਮਸ ਹੈ, ਉਹਦੇ ਲਈ ਵੀ ਤਿਆਰ ਹੋਣਾ ਪੈਣਾ, ਆਪਣੇ ਆਪ ਨੂੰ ਐਜੂਕੇਟ ਕਰਨਾ ਪੈਣਾ, ਅਤੇ ਇਹ ਇਹ ਜਿਹੜੀ ਰਿਫੋਰਮ ਹੁਣ ਸਰਦਾਰ ਸਿੰਘ ਜੌਲ ਨੇ ਵੀ ਕਿਹਾ ਵੀ ਬਹੁਤ ਜ਼ਰੂਰੀ ਹੈ, ਕਣਕ ਝੋਨੇ ਨੂੰ ਆਪਾਂ ਪਾਸੇ ਰੱਖ ਦਈਏ, ਹੈ ਨਾ, ਕਿ ਸਾਰੇ ਹੁਣ ਸਾਰੀ ਉਮਰ ਕਣਕ ਝੋਨਾ ਨਹੀਂ ਗਾ, ਜਿੰਨੀ ਐਤਕੀ ਨਾ ਕਣਕ ਆਸਟ੍ਰੇਲੀਆ 'ਚ ਹੋਈ ਆ ਰਹੇ ਰੱਬ ਦਾ ਨਾਮ, ਅਤੇ ਵੱਡੀਆਂ ਖੇਤੀਆਂ ਵੱਡੇ ਏਕੜੇ 'ਚ ਅਤੇ ਮੋਸਟ ਐਫੀਸ਼ੀਐਂਟ, ਹੁਣ ਉਹੀ 2 ਖੇਤ ਆ, 4 ਖੇਤ, 5 ਖੇਤ, 10 ਖੇਤ ਲਈ ਕਿੰਨੀਆਂ ਟਰੈਕਟਰ ਕੰਬਾਈਨਾਂ ਨਹੀਂ ਹੋ ਸਕਦੀਆਂ ਜਿੰਨੇ ਆਪਣੇ ਪਿੰਡ ਦੇ ਵਿੱਚ, ਉਹ ਸਿਸਟਮ ਹੁਣ ਚੇਂਜ ਜਿਹੇ ਹੋ ਰਹੇ ਨੇ, ਪਰ ਆਪਾਂ ਇੱਕ ਪਰਫੈਕਟਲੀ ਪੋਜੀਸ਼ਨ 'ਚ ਹੈ ਪੰਜਾਬ ਜਿਹੜੀ ਬਰੀਕ ਖੇਤੀ ਕਰਨ ਦੇ, ਛੋਟੀ ਖੇਤੀ ਕਰਨ ਦੇ, ਹਾਈ ਵੈਲਿਊ ਜਿਹਨੂੰ ਨਿਸ਼ ਮਾਰਕੀਟ ਕਹਿੰਦੇ ਆ, ਉਹਦੇ ਲਈ ਕੋਈ ਡਿਬੇਟ ਨਹੀਂ, ਕੋਈ ਉਹਦੇ ਲਈ ਗੱਲਬਾਤ ਨਹੀਂ ਚੱਲ ਰਹੀ, ਕੋਈ ਨੈਰੇਟਿਵ ਨਹੀਂ ਸਿਰਜਿਆ ਜਾ ਰਿਹਾ, ਇਹਦਾ ਕੀ ਕਾਰਨ ਹੈ ਬਿੱਟਾ ਸਾਹਿਬ? ਮਤਲਬ ਇਹ ਰਿਫੋਰਮ ਤਾਂ ਚਾਹੀਦੀ ਹੈ, ਇਹਦੇ ਵਿੱਚ ਤਾਂ ਥੋੜ੍ਹਾ ਜਿਹਾ ਐਫਰਟ ਤਾਂ ਕਰਨਾ ਬਣਦਾ ਆਪਣਾ।
ਮੈਨੂੰ ਨਾ ਹੁਣ ਗੱਲ ਕਰਨ ਨੂੰ ਸਵਾਦ ਆ ਜਾਊਗਾ, ਤੁਸੀਂ ਜਿਹੜੀ ਗੱਲ ਕੀਤੀ ਨਾ ਮੈਂ ਬੜਾ ਭਾਵਕ ਸੀ ਇਸ ਗੱਲ ਤੇ। ਕੱਲ ਕੀ ਹੋਇਆ, ਮਾਫ ਕਰਨਾ, ਕੱਲ ਜਦੋਂ ਮੈਨੂੰ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਤਾਂ ਲੇਟ ਆਊਗਾ ਤੇ ਮੀਡੀਆ ਨਾਲ ਇਹਨੇ ਗੱਲ ਆਪਣੇ ਤਰੀਕੇ ਨਾਲ ਹੀ ਕਰਨੀ, ਇਹਨੇ ਤਾਂ ਆਪਾਂ ਕਿਸੇ ਨੂੰ ਬੋਲਣ ਨੀ ਜਾਣਾ, ਕੁਸ਼ਚਨ ਕਿਸੇ ਨੂੰ ਪੁੱਛਣ ਨੀ ਜਾਣਾ, ਇਹਨੇ ਏਦਾਂ ਹੀ ਚੁੱਪ ਕਰ ਦੇਣਾ, ਗੁਰੂ ਏਦਾਂ ਕਰਦੇ ਏਦਾਂ ਕਰਦੇ। ਮੈਂ ਕਿਹਾ ਚਲੋ ਗੱਡੀ ਦਾ ਗੇਅਰ ਪਾਓ ਚਲੀਏ ਘਰਾਂ ਨੂੰ ਵਾਪਸ। ਤਾਂ ਮੈਂ ਕਰਦਾ ਕਰਦਾ ਮੈਨੂੰ ਦੂਰਦਰਸ਼ਨ ਤੋਂ ਟੈਲੀਫੋਨ ਆਇਆ ਵੀ ਤੁਸੀਂ ਖੇਤੀ ਬਿੱਲਾਂ ਦੀ ਰਿਫਾਰਮ ਦੀ ਜਿਹੜੀ ਗੱਲ ਕਰਦੇ ਹੋ ਜਾਂ ਜਿਹੜੀ MSP ਦੀ ਗੱਲ ਕਰਦੇ ਹੋ ਜਾਂ ਜਿਹੜੀ ਤੁਸੀਂ ਆਹ ਹੀ ਗੱਲ ਕਰਦੇ ਹੋ ਵੀ ਆਮਦਨ ਕਿਵੇਂ ਵਧੇ, ਤੇ ਇਹਦੇ ਤੇ ਇੱਕ ਰਿਪੋਰਟ ਚਾਹੀਦੀ ਹੈ ਮੈਨੂੰ। ਮੈਂ ਕਿਹਾ ਠੀਕ ਹੈ ਜੀ। ਮੈਂ ਖੇਤੀ ਵਿਰਾਸਤ ਮਿਸ਼ਨ ਚਲਾਉਂਦੇ ਨੇ, ਕੁਦਰਤੀ ਖੇਤੀ ਕਰਦੇ ਆ ਪਿਛਲੇ 15 ਸਾਲਾਂ ਤੋਂ, ਭੁਪਿੰਦਰ ਦੱਤ ਜੈਤੋ ਆ ਉਹ, ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਤੁਸੀਂ ਕਿੱਥੇ ਹੋ? ਕਹਿੰਦੇ ਮੈਂ ਜੈਤੋ ਆ। ਮੈਂ ਕਿਹਾ ਮੈਂ ਤੁਹਾਡੇ ਕੋਲ ਆ ਰਿਹਾ। ਤੇ ਮੈਂ ਉੱਥੇ ਪਹੁੰਚਿਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੈਨੂੰ ਉੱਥੇ ਮਿਲੇ ਸੀਗੇ ਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਚੰਡੀਗੜ੍ਹ ਆ ਕੇ ਮਿਲੋ, ਬੜੇ ਚਿਰ ਤੋਂ ਮੈਂ ਤੁਹਾਨੂੰ ਉਡੀਕ ਰਿਹਾ, ਤੁਸੀਂ ਆਏ ਨੀ ਮੇਰੇ ਕੋਲੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਪਾਂ ਉਹਨੂੰ ਕੋਈ ਪ੍ਰੋਜੈਕਟ ਦਈਏ ਤੇ ਹੁਣ ਜਾਂਦੇ 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 ਹੈਗੇ 2 ਮਹੀਨੇ ਰਹਿ ਗਏ ਤੇ ਆਪਾਂ ਇੱਕ ਵਾਰੀ ਜ਼ਿੰਦਗੀ ਚ ਕੰਮ ਕਹਿਣਾ, ਸ਼ਾਇਦ ਕੋਈ ਹੋ ਜੇ। ਉਹ ਮੈਨੂੰ ਕਹਿੰਦੇ ਯਾਰ, ਮੈਂ ਕਿਹਾ ਇੱਕ ਨਾਲੇ ਰਿਪੋਰਟ ਭੇਜਣੀ ਹੈ ਦੂਰਦਰਸ਼ਨ ਨੂੰ ਇੱਦਾਂ ਕਰਕੇ।
ਅੱਛਾ।
ਉਹ ਕਹਿੰਦੇ MSP ਦੀ ਗੱਲ ਛੱਡੋ, ਕਣਕ ਝੋਨੇ ਦੀ ਗੱਲ ਛੱਡੋ, ਮਿਲਟ ਦੀ ਖੇਤੀ ਦਾ ਪ੍ਰੋਜੈਕਟ ਮੇਰੇ ਕੋਲੇ ਤਿਆਰ ਹੈ। ਜਿਹੜੇ ਪੰਜਾਬ ਦੀ ਜਿਹੜੀ ਧਰਤੀ ਆ ਉਹ ਮਿਲਟ ਦੇ ਲਈ ਬੜੀ ਅੱਛੀ ਹੈਗੀ ਹੈ, ਔਰ ਅੱਜ ਦੀ ਘੜੀ ਤੁਸੀਂ ਪਿਛਲੇ 2-3 ਸਾਲਾਂ ਤੋਂ ਤੁਸੀਂ ਦੇਖੋਗੇ ਆ ਲਿਟਲ ਮਿਲਟ, ਪਰਲ ਮਿਲਟ, ਪੋਸਕੋ ਮਿਲਟ, ਫੋਕਸਟੇਲ ਮਿਲਟ, ਫਿੰਗਰ ਮਿਲਟ, ਇਹ ਚੱਲ ਪਿਆ ਪੰਜਾਬ ਦੇ ਵਿੱਚ। ਅੱਜ ਤੁਸੀਂ ਹੁਣ ਕਿਸੇ ਵੀ ਦੁਕਾਨ ਤੇ ਜਾਓਗੇ ਨਾ, ਤੁਸੀਂ ਉਹਨੂੰ ਕਹੋਗੇ ਵੀ ਰਾਗੀ ਦੇ ਦੇ, ਬਾਜਰਾ ਦੇ ਦੇ, ਕੁਟਕੀ ਦੇ ਦੇ, ਕੰਗਣੀ ਦੇ ਦੇ, ਗ੍ਰੀਨ ਕੰਗਣੀ ਦੇ ਦੇ, ਤੇ ਸਾਨੂੰ ਉਹ ਤੁਹਾਨੂੰ ਕਹਿਣਗੇ ਹਾਂਜੀ ਦੇ ਦਿੰਦੇ ਆ। ਅੱਗੇ ਕੀ ਹੁੰਦਾ ਸੀ, ਇਹ ਨਾਮ ਕਿਸੇ ਨੂੰ ਪਤਾ ਨਹੀਂ ਸੀਗੇ।
ਬਿਲਕੁਲ।
ਖੇਤੀ ਵਿਰਾਸਤ ਮਿਸ਼ਨ ਨੇ ਪਿਛਲੇ 2 ਸਾਲਾਂ ਤੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਤੇ ਅਸੀਂ ਡਾਕਟਰ ਖਾਦਰਵਾਲੀ ਨੂੰ ਲੈ ਕੇ ਆਏ ਸੀ, ਆਪਾਂ ਚਰਚਾ ਪਹਿਲਾਂ ਵੀ ਕਰ ਚੁੱਕੇ ਹਾਂ ਇਸ ਸੰਬੰਧੀ। ਤੇ ਤਾਰਾ ਚੰਦ ਬੇਲਚੀ, ਡਾਕਟਰ ਖਾਦਰਵਾਲੀ, ਡਾਕਟਰ ਸੁਭਾਸ਼ ਸ਼ਰਮਾ, ਜਦੋਂ ਤੁਸੀਂ ਇਹ ਯੂਟਿਊਬ ਤੇ ਨਾਂ ਪਾਓਗੇ ਨਾ ਤੇ ਤੁਹਾਨੂੰ ਬੜੀਆਂ ਹੈਰਾਨੀਜਨਕ ਵੀਡੀਓਜ਼ ਮਿਲਣਗੀਆਂ। ਜਿਹੜਾ ਤਾਰਾ ਚੰਦ ਬੇਲਚੀ ਹੈ ਉਹ ਮਿੱਟੀ ਦਾ ਜਿਹੜਾ ਬੜਾ ਵੱਡਾ ਐਕਸਪਰਟ ਹੈਗਾ, ਉਹ ਇਹ ਕਹਿੰਦਾ ਕਿ ਜੇ ਤੁਸੀਂ ਆਪਣੀ ਤੁਹਾਡੀ ਮਿੱਟੀ ਹੈਗੀ ਆ, ਖੇਤ ਦੀ ਮਿੱਟੀ ਜੇ ਤੁਹਾਡੀ ਸਹੀ ਹੈ ਤਾਂ ਤੁਹਾਨੂੰ ਸਭ ਤੋਂ ਵਧੀਆ ਫਸਲ ਔਰ ਸਭ ਤੋਂ ਕੁਆਲਿਟੀ ਦੀ ਫਸਲ ਤੇ ਬਿਨਾਂ ਰੇਹ ਸਪਰੇ ਤੋਂ ਤੁਹਾਨੂੰ ਉਹ ਫਸਲ ਮਿਲ ਸਕਦੀ ਹੈ। ਅੱਜ ਜਿੰਨੇ ਵੀ ਮਿਲਟ ਆ ਰਹੇ ਨੇ, ਚਾਹੇ ਉਹ ਤੁਹਾਡੇ ਵਾਲੇ ਪਾਸੇ ਆ ਰਹੇ ਹੋਣ, ਚਾਹੇ ਉਹ ਕੈਨੇਡਾ ਚਲੇ ਜਾ ਰਹੇ ਹੋਣ, ਚਾਹੇ ਉਹ ਇੰਡੀਆ ਚ ਵਿਕ ਰਹੇ ਹੋਣ, ਉਹ ਸਾਰੇ ਸਾਨੂੰ ਸਾਊਥ ਤੋਂ ਮਿਲ ਰਹੇ ਨੇ। ਔਰ ਯੂਟਿਊਬ ਤੇ ਤੁਸੀਂ ਪਾਓਗੇ ਨਾ ਮਿਲਟ, ਮਿਲਟ ਆਫ ਇੰਡੀਆ ਜਾਂ ਜੋ ਵੀ ਕੁਛ ਵੀਡੀਓ ਪਾਓਗੇ ਤਾਂ ਉਹ ਮਿਲਟ ਕਿੰਨੇ ਫਾਇਦੇਮੰਦ ਹੈ, ਕਿੰਨੀਆਂ ਬਿਮਾਰੀਆਂ ਨੂੰ ਉਹ ਰੋਕਦੇ ਨੇ। ਈਵਨ ਕਿ ਹੁਣ ਤਾਂ ਅਸੀਂ ਪਹਿਲਾਂ ਆਟੇ ਦੇ ਬਿਸਕੁਟ ਖਾਂਦੇ ਸੀ, ਹੁਣ ਮਿਲਟ ਦੇ ਬਿਸਕੁਟ ਆਉਣ ਲੱਗ ਗਏ, ਔਰ ਉਹਦੇ ਤੇ ਵੀ ਵੱਡੀਆਂ ਕੰਪਨੀਆਂ ਨੇ ਕਬਜ਼ਾ ਕਰ ਲਿਆ, ਜਿਹੜੀਆਂ ਨਾਮੀ ਕੰਪਨੀਆਂ ਉਹਨਾਂ ਨੇ ਕਬਜ਼ਾ ਕਰ ਲਿਆ। ਇਹ ਜਿਹੜੀਆਂ ਫਸਲਾਂ ਹੈਗੀਆਂ, ਇੱਕ ਤਾਂ ਇਹ ਹੈਗੀਆਂ ਇਹ ਬਾਰਿਸ਼ ਦੇ ਪਾਣੀ ਨਾਲ ਹੋਣ ਵਾਲੀਆਂ ਫਸਲਾਂ, ਹਾਂ ਇੰਨਾ ਜ਼ਰੂਰ ਹੈ ਕਿ ਥੋੜੀ ਮਿਹਨਤ ਮੰਗਦੀ ਹੈ। ਦੂਜੀ ਗੱਲ, ਇਹਦਾ ਜਿਹੜਾ ਭਾਅ ਹੈਗਾ ਤੁਸੀਂ ਮਾਰਕੀਟ ਦੇ ਵਿੱਚ ਵੀ ਜੇ ਤੁਸੀਂ ਵੇਚਣਾ, ਇੰਨੀ ਜ਼ਿਆਦਾ ਡਿਮਾਂਡ ਹੈਗੀ ਹੈ। ਕੋਦਰਾ ਜਿਹੜਾ ਸਾਡਾ ਹੈਗਾ ਸਾਰਾ ਅਮਰੀਕਾ ਸਾਡੇ ਤੋਂ ਖਰੀਦ ਰਿਹਾ, ਇੰਡੀਆ ਦਾ ਸਾਰਾ ਅਮਰੀਕਾ ਕੋਦਰਾ ਜਾ ਰਿਹਾ, ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ। ਔਰ ਅੱਜ ਦੀ ਘੜੀ ਜਿਹੜੇ ਲਿਟਲ ਮਿਲਟ ਹੈਗੇ ਨੇ, ਜਿਹੜੇ ਇਹ ਇਸ ਤਰ੍ਹਾਂ ਦੀ ਜਿਹੜੇ ਕਣਕ ਝੋਨੇ ਨੂੰ ਛੱਡ ਕੇ ਜਿਹੜੀਆਂ ਚੀਜ਼ਾਂ ਬਾਰਿਸ਼ ਦੇ ਪਾਣੀ ਨਾਲ ਹੋ ਸਕਦੀਆਂ ਔਰ ਜ਼ਿਆਦਾ ਮਿਹਨਤ ਵੀ ਨਹੀਂ ਜਿਹਦੇ ਨਾਲ ਕਰਨੀ ਪੈਂਦੀ, ਇੰਨਾ ਜ਼ਰੂਰ ਹੈ ਵੀ ਉਹ ਸ਼ੈਲ ਕਰਨ ਦੇ ਲਈ ਉਹਦੇ ਸਾਡੇ ਕੋਲ ਉਹ ਮਸ਼ੀਨਾਂ ਨਹੀਂ ਆ, ਉਹ ਲੱਗ ਜਾਣਗੀਆਂ ਹੌਲੀ ਹੌਲੀ, ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਹੋਈ ਸੀ। ਸੋ ਸਾਨੂੰ ਇੱਧਰ ਨੂੰ ਜੇ ਅਸੀਂ ਮੁੜਨਾ ਇਹਦੇ ਪ੍ਰੋਡਕਟ ਬਣਾ ਕੇ ਸਾਨੂੰ ਇਹ ਕਰਨਾ ਪੈਣਾ, ਜਾਂ ਜਿੱਦਾਂ ਕੋਪਰੇਸ਼ਨ ਕਾਰਪੋਰੇਟ ਵਾਲੀ ਖੇਤੀ ਸੀ, ਜਾਂ ਇਹ ਕੋਪਰੇਸ਼ਨ ਵਾਲੀ ਖੇਤੀ ਹੋਣੀ ਹੈ। ਕਾਰਪੋਰੇਟ ਵਾਲੀ ਖੇਤੀ ਤਾਂ ਵਪਾਰਕ ਖੇਤੀ ਹੈ, ਮੰਨ ਲਓ 10 ਬੰਦਿਆਂ ਨੇ ਕਿਸੇ ਨੇ ਜਵਾਰ ਬਿਜਲੀ, ਕਿਸੇ ਨੇ ਬਾਜਰਾ ਬਿਜਲੀ, ਕਿਸੇ ਨੇ ਰਾਗੀ ਬਿਜਲੀ, ਕਿਸੇ ਨੇ ਕੁਟਕੀ ਬਿਜਲੀ, ਕਿਸੇ ਨੇ ਮੈਨੂੰ ਪਿਛਲੇ ਸਾਲ 2 ਸਾਲ ਪਹਿਲਾਂ ਕਰੋਨਾ ਤੋਂ ਪਹਿਲਾਂ ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਬਾਈ ਜੀ ਰਾਗੀ ਬੀਜੀ ਹੈ। ਮੈਂ ਕਿਹਾ ਜੀ ਕੀ ਰੇਟ? ਕਹਿੰਦਾ ਜੀ ਮੈਂ 9,000 ਰੁਪਏ ਵੇਚਣੀ ਹੈ। ਤੇ ਮੈਂ ਇੱਕ ਬੰਦਾ ਬਿਸਕੁਟ ਬਣਾਉਂਦਾ, ਮੈਂ ਉਹਨੂੰ ਪੁੱਛਿਆ, ਕਹਿੰਦਾ ਜੀ ਮਹਿੰਗੀ ਦੇ ਰਿਹਾ। ਮੈਂ ਕਿਹਾ ਕਿਵੇਂ? ਕਹਿੰਦਾ ਜੀ ਮੈਂ ਮਤਲਬ 65 ਰੁਪਏ ਖਰੀਦੀ ਹੈ। ਮੈਂ ਕਿਹਾ ਤੁਸੀਂ ਤਾਂ ਬਿਸਕੁਟ ਬਣਾ ਕੇ ਵੇਚਣੇ ਆ ਤੇ ਬਿਸਕੁਟ ਕੀ ਭਾਅ ਵੇਚਦੇ ਹੋ? ਕਹਿੰਦਾ ਜੀ ਬਿਸਕੁਟ ਵੇਚਦੇ ਹਾਂ ਅਸੀਂ 200 ਰੁਪਏ ਕਿਲੋ। ਮੈਂ ਕਿਹਾ ਜੀ ਵਾਹ, ਤੁਸੀਂ ਸਹੀ ਹੋ। ਮੈਂ ਕਿਹਾ ਤੁਸੀਂ ਉਹਦੀ ਉਹਨੂੰ ਇਹ ਚਾਹੁੰਦੇ ਹੋ ਵੀ ਉਹ ਬੰਦਾ ਅਗਲੇ ਵਾਰੀ ਉਹ ਰਾਗੀ ਨਾ ਬੀਜੇ, ਕਿਉਂਕਿ ਤੁਸੀਂ 90 ਰੁਪਏ ਉਹ ਭਾਅ ਮੰਗਦਾ, ਤੁਸੀਂ 65 ਰੁਪਏ ਦਿੰਦੇ ਹੋ, ਪਰ ਕਣਕ ਨਾਲੋਂ ਫਿਰ ਵੀ ਉਹਦਾ ਭਾਅ ਜ਼ਿਆਦਾ, ਤੁਸੀਂ ਦੇਖ ਲਓ।
ਇਹ ਤਾਂ ਬਿੱਟਾ ਸਾਹਿਬ, ਇਹ ਜਿਹੜੀ ਰਿਫੋਰਮ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਹੈ, ਇਹ ਤਾਂ ਬਹੁਤ ਵੱਡੇ ਵੱਡੇ ਡਿਬੇਟ ਹੋਣ ਦੀ ਲੋੜ ਹੈ, ਜਾਂ ਜਿਹੜੇ ਸਾਡੇ ਲੋਕ ਨੇ ਫਾਰਮਰ ਨੇ ਉਹਨਾਂ ਨੂੰ ਆਪ ਅਪਗ੍ਰੇਡ ਕਰਨ ਦੀ ਲੋੜ ਹੈ। ਜਿਹੜਾ ਹੁਣ ਕਿਸਾਨ ਜਥੇਬੰਦੀਆਂ ਨੇ ਉਹ ਮੁੜਨਗੀਆਂ ਜਾਂ ਇਹਨੂੰ ਕੰਟੀਨਿਊ ਰੱਖਣਗੀਆਂ, ਜਾਂ ਕਹਿ ਲਓ ਕਿ ਹੁਣ ਲੋਕ ਉਹਨਾਂ ਦਾ ਕਿੰਨਾ ਕੁ ਸਾਥ ਦੇਣਗੇ ਜੇ ਉਹ ਉਹਨੂੰ ਜੱਦੋਜਹਿਦ ਨੂੰ ਇਹਨੂੰ ਹੋਰ ਪਾਸੇ ਨੂੰ ਪਰਤਣ ਦੀ ਕੋਸ਼ਿਸ਼ ਕਰਨਗੀਆਂ? ਮੈਨੂੰ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਸ਼ਾਇਦ ਜਿਹੜਾ 2022 ਜਾਂ 2024 ਤੱਕ ਦਾ ਪਲੈਨ ਸੀ ਇਲੈਕਸ਼ਨਾਂ ਦਾ, ਉਹ ਮੁੱਦੇ ਖਤਮ ਹੋ ਗਏ?
ਦੇਖੋ, ਜਿਹੜੇ ਬਿੱਲ ਸੀ ਇਹਦੇ ਲਈ ਕੇਵਲ ਸਰਕਾਰ ਦੇ ਲਈ ਵਿਰੋਧੀ ਧਿਰ ਨੂੰ ਜਿਹੜਾ ਹਥਿਆਰ ਮਿਲਿਆ ਸੀ, ਔਰ ਹੁਣ ਜੋ ਕੁਝ ਹੋਇਆ ਉਹਦੇ ਚ ਸਾਫ਼ ਤੌਰ ਤੇ ਇਹ ਹੈ ਵੀ ਕਿਸਾਨ ਅੰਦੋਲਨ ਨੂੰ ਵਿਰੋਧੀ ਪਾਰਟੀਆਂ ਨੇ ਪੂਰਾ ਕੈਸ਼ ਕਰਨ ਦੀ ਜਿਹੜੀ ਜ਼ਰੂਰਤ ਤੇ ਜ਼ਿਆਦਾ ਲੋੜ ਦਿੱਤਾ, ਤੇ ਮੋਦੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈ ਇੱਕਦਮ ਹੱਥਾਂ ਦੇ ਤੋਤੇ ਸਾਰਿਆਂ ਦੇ ਉੱਡ ਗਏ। ਤੁਸੀਂ ਦੇਖੋ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇੱਕ ਵੱਡੇ ਅਖਬਾਰ ਦੇ ਵਿੱਚ, ਨਾਮੀ ਅਖਬਾਰ ਦੇ ਵਿੱਚ ਪੂਰੇ ਪੇਜ ਦਾ ਇਸ਼ਤਿਹਾਰ ਦਿੱਤਾ ਕਿ ਮੈਂ ਕਿਹਾ ਸੀ ਜੀ ਮੇਰੀ ਗੱਲ ਮੰਨੀ ਗਈ ਹੈ ਤੇ ਇਹ ਜਿਹੜੇ ਖੇਤੀ ਬਿੱਲ ਹੈ ਮੈਂ ਵਾਪਸ ਕਰਾਏ ਹੈ। ਭਾਵੇਂ ਉਹਦੀ ਚਰਚਾ ਇਹ ਹੋਈ ਵੀ ਬਿੱਲੀ ਥੱਲੇ ਦੇ ਵਿੱਚੋਂ ਬਾਹਰ ਆ ਗਈ ਵੀ ਬੀਜੇਪੀ ਨਾਲ ਇਹਨਾਂ ਦੀ ਸਾਂਝ ਹੈ ਜਿਹੜੀ ਉਹ ਪਤਾ ਲੱਗ ਗਈ, ਪਰ ਜਿਹੜਾ ਸਮਾਂ ਸੀ ਤੁਸੀਂ ਦੇਖੋ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ, ਔਰ ਕ੍ਰੈਡਿਟ ਕੋਈ ਮਰਜ਼ੀ ਕਹੀ ਗਈ ਜਾਵੇ ਵੀ ਸਾਡਾ ਪ੍ਰੈਸ਼ਰ ਸੀ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ, ਪਰ 700 ਕਿਸਾਨ ਜਿਹੜੇ ਸ਼ਹੀਦ ਹੋਏ ਆ ਉੱਥੇ ਮਾਰੇ ਗਏ ਆ ਕਿਸੇ ਤਰੀਕੇ ਨਾਲ, ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ, ਪਰ ਹਾਲਾਤ ਜਿਹੜੇ ਨੇ ਕਿ ਅੱਜ ਅਸੀਂ ਭੰਗੜੇ ਪਾ ਕੇ ਕੀ ਜਿਹੜੀਆਂ ਪ੍ਰੋਬਲਮਸ ਨੇ ਉਹ ਤਾਂ ਉੱਥੇ ਖੜੀਆਂ ਸਾਡੀਆਂ
ਜੀ,
ਅਸੀਂ ਲੱਡੂ ਵੰਡ ਰਹੇ ਹਾਂ, ਅਸੀਂ ਬਹੁਤ ਸਵਾਗਤ ਕਰ ਰਹੇ ਹਾਂ, ਠੀਕ ਹੈ ਸਵਾਗਤ ਕਰਨਾ ਬਣਦਾ ਹੈ ਇੱਕ ਸਾਲ ਤੋਂ ਬੜਾ ਸੰਘਰਸ਼ ਕੀਤਾ, ਪਰ ਜਿਹੜੀ ਗੱਲ ਜਿੱਥੇ ਖੜੀ ਸੀ ਉਹ ਤਾਂ ਉੱਥੇ ਖੜੀ ਹੈ ਨਾ ਜੀ। ਖੇਤੀ ਬਿੱਲ ਉਹਨਾਂ ਨੇ ਵਾਪਸ ਲੈ ਲਿਆ, ਕਹਿੰਦੇ ਠੀਕ ਹੈ ਜੀ ਅਸੀਂ ਨਹੀਂ ਸਮਝਾ ਸਕੇ ਚਲੋ, ਪਰ ਹੁਣ ਹਾਲਾਤ ਕੀ ਹੋਣਗੇ ਪੰਜਾਬ ਦੇ? ਅੱਜ ਦੀ ਘੜੀ ਸਾਡੇ ਮਾਲਵੇ ਦੇ ਵਿੱਚ ਜਿੰਨਾ ਨੁਕਸਾਨ ਨਰਮੇ ਦਾ ਹੋਇਆ ਉਹ ਬੰਦੇ ਤਾਂ ਉੱਠ ਨਹੀਂ ਸਕਦੇ ਜਿਹੜੇ ਛੋਟੀ ਖੇਤੀ ਵਾਲੇ ਹੈ। ਦੂਜੀ ਗੱਲ ਇਹ ਹੈ ਕਿ ਜਿਹੜੇ ਖਰਚੇ ਵੱਧ ਰਹੇ ਨੇ, ਜਿੱਦਾਂ ਡਾਲਰਾਂ ਦੇ ਵਿੱਚ ਖਰਚੇ ਨੇ ਕਮਾਈ ਰੁਪਈਆਂ ਦੇ ਵਿੱਚ
ਜੀ,
ਅੱਜ ਹਰ ਬੰਦੇ ਨੂੰ ਜਿਸ ਨੂੰ ਤੁਸੀਂ ਮਰਜ਼ੀ ਪੁੱਛ ਲਓ, ਜਿਸ ਨੂੰ ਕਿਸੇ ਨੇ ਛੋਟੇ ਤੋਂ ਛੋਟੇ ਬੰਦੇ ਨੂੰ ਪੁੱਛ ਲਓ ਉਹ ਕੀ ਕਹਿੰਦਾ, ਉਹ ਕਹਿੰਦਾ ਜੀ ਮੈਂ SGPC ਦੇ ਮੈਂਬਰਾਂ ਨੂੰ ਵੀ ਮਿਲਿਆ, ਮੈਂ SGPC ਦੇ ਮੁਲਾਜ਼ਮਾਂ ਨੂੰ ਵੀ ਮਿਲਿਆ, ਮੈਂ ਬਾਰਡਰ ਤੇ ਵੀ ਕਾਫੀ ਜਿਹੜੇ ਬੰਦੇ ਆ ਉਹਨਾਂ ਨੂੰ ਮਿਲਿਆ। ਹਰ ਬੰਦਾ ਇਹ ਸੋਚਦਾ ਵੀ ਸਾਡੀ ਜ਼ਮੀਨ ਵਿਕ ਜਾਵੇ, ਅਸੀਂ ਆਪਦੇ ਜਵਾਕ ਨੂੰ ਇੱਥੋਂ 5 ਬੈਂਡ 7 ਬੈਂਡ 8 ਬੈਂਡ ਆਈਲੈਟਸ ਕਰਾ ਕੇ ਅਸੀਂ ਨੀ ਇੰਡੀਆ ਰੱਖਣਾ, ਅਸੀਂ ਨੀ ਇੱਥੇ ਰਹਿਣਾ। ਹਾਲਾਤ ਤਾਂ ਇਹ ਬਣੇ ਪਏ ਆ, ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਜਿਹੜੀ ਹੁਣ ਤੁਸੀਂ ਦੇਖੋ ਵੀ ਕੈਨੇਡਾ ਨੇ ਵੀ ਕਹਿ ਦਿੱਤਾ ਵੀ 2 ਟੀਕੇ ਲੱਗੇ ਤਾਂ ਤੁਸੀਂ ਜਾ ਸਕਦੇ ਹੋ। ਅੱਜ ਦੀ ਘੜੀ ਤੁਸੀਂ ਜਿਹੜਾ ਮਰਜ਼ੀ ਯੂਟਿਊਬ ਚੈਨਲ ਲਾ ਲਓ ਚਾਹੇ ਫੇਸਬੁੱਕ ਤੇ ਤੁਸੀਂ ਦੇਖ ਲਓ, ਤੁਹਾਨੂੰ ਇੱਕੋ ਹੀ ਐਡ ਪੰਜਾਬ 'ਚ ਦਿਸੂਗੀ, ਉਹ ਸਿਰਫ ਇਹ ਹੀ ਹੋਊਗੀ ਵੀ ਤੁਸੀਂ ਆਈਲੈਟਸ ਕਰਕੇ ਕਿਵੇਂ ਬਾਹਰ ਜਾਣਾ, ਬਿਨਾਂ ਆਈਲੈਟਸ ਤੋਂ ਕਿਵੇਂ ਬਾਹਰ ਜਾਣਾ, ਵਰਕ ਪਰਮਿਟ ਕਿਵੇਂ ਮਿਲਣਾ। ਸੋ ਹਾਲਾਤ ਤਾਂ ਸਾਡੇ ਇਹ ਨੇ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੀ 30% ਜਿਹੜੀ ਅਸੀਂ ਕਹਿ ਸਕਦੇ ਹਾਂ ਪ੍ਰੋਪਰਟੀ ਹੈ ਉਹ ਵਿਕਣ ਦੇ ਕਗਾਰ ਦੇ ਉੱਤੇ ਨੇ। ਅੰਦੋਲਨ ਬਿਲਕੁਲ ਠੀਕ ਹੈ ਤੁਹਾਡੀ ਗੱਲ ਵੀ ਹੱਥਾਂ ਦੇ ਤੋਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉੱਡ ਗਏ, ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਵੀ ਅਸੀਂ ਜਿਹੜਾ ਇਹ ਬਿੱਲ ਜਿਹੜੇ ਅਸੀਂ ਵਾਪਸ ਲੈਣ ਜਾ ਰਹੇ ਹਾਂ। ਦੂਜੇ ਪਾਸੇ 5 ਸੂਬੇ ਦੀਆਂ ਚੋਣਾਂ ਆ ਰਹੀਆਂ ਨੇ, ਸਰਕਾਰ ਦਾ ਧਿਆਨ ਚੋਣਾਂ ਦੇ ਵਿੱਚ ਹੈ, 2024 ਦੇ ਵਿੱਚ ਹੈ। ਇਸੇ ਸੰਬੰਧੀ ਤੁਸੀਂ ਇਹ ਦੇਖ ਲਓ ਵੀ ਹੁਣ ਜਿਹੜੀ ਗੱਲ ਹੋ ਰਹੀ ਹੈ, ਕੇਂਦਰੀ ਮੰਤਰੀ ਵੀ ਇਹ ਗੱਲ ਕਹਿ ਰਹੇ ਹੈ ਕਿ ਜਿਹੜੀ ਗੱਲ ਅਸੀਂ ਸੋਚਦੇ ਸੀ ਵੀ ਮਾਹੌਲ ਨਾ ਖਰਾਬ ਹੋ ਜਾਏ, ਕਿਉਂਕਿ ਅੰਦੋਲਨ ਦੇ ਵਿੱਚ ਬਹੁਤ ਸਾਰੇ ਐਸੇ ਬੰਦੇ ਐਂਟਰ ਹੋ ਗਏ ਹੈ ਜਿਹਦੇ ਨਾਲ ਅਰਾਜਕਤਾ ਫੈਲਣ ਦਾ ਡਰ ਹੈ, ਹਿੰਦੂ ਸਿੱਖ ਏਕਤਾ ਦਾ ਜਿਹੜਾ ਖਤਰਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਸੇ ਚਿੰਤਾ ਪ੍ਰਗਟਾਈ ਹੈ, ਲੇਕਿਨ ਹਾਲਾਤ ਜਿਹੜੇ ਨੁਕਸਾਨ ਜਿਹੜਾ ਨੁਕਸਾਨ ਹੋ ਗਿਆ ਉਹਦੀ ਭਰਪਾਈ ਕੌਣ ਕਰੇਗਾ? ਜਿਹੜੇ ਹਾਲਾਤ ਬਣ ਗਏ ਨੇ ਖੇਤੀ ਦੇ ਉਹਦੀ ਭਰਪਾਈ ਕੌਣ ਕਰੇਗਾ? ਇਹ ਇਸ ਵੱਲ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸੋ ਸਰਕਾਰਾਂ ਇਹ ਹੈ ਵੀ 2024 ਕਿਵੇਂ ਜਿੱਤਣਾ, 2022 ਕਿਵੇਂ ਜਿੱਤਣਾ, ਪਰ ਹਾਲਾਤ ਜਿਹੜੇ ਉਹ ਇਹ ਭਾਜਪਾ ਚਾਹੁੰਦੀ ਵੀ ਸਾਡੇ ਕਿਤੇ ਪੈਰ ਲੱਗ ਜਾਣ, ਖੇਤੀ ਬਿੱਲ ਵਾਪਸ ਲੈ ਜਾਣ, ਤੇ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਲਿਆ ਕੇ ਇੱਕ ਨਵੀਂ ਸਿਆਸਤ ਦੀ ਸ਼ੁਰੂਆਤ ਕਰ ਦਿਆਂਗੇ। ਸੋ ਇਹ ਹਾਲਾਤ ਬਣੇ ਹੋਏ।
ਸੋ ਕੈਪਟਨ ਸਾਹਿਬ ਲਈ ਹੁਣ ਕਿਹੜੀ ਪਾਰਟੀ ਰਹਿ ਗਈ? ਹੁਣ ਤਾਂ ਫਿਰ ਜਿਹੜੀ ਖੱਬੇ ਪੱਖੀ ਪਾਰਟੀ ਆ ਉਹਨਾਂ ਨੂੰ ਲੀਡ ਕਰਨਾ ਰਹਿ ਗਿਆ, ਉਹਨਾਂ ਨੂੰ ਵੀ ਲੀਡਰ ਚਾਹੀਦਾ ਇੱਕ ਵੱਡਾ।
ਦੇਖੋ ਹਲੇ ਉਹ ਕੈਪਟਨ ਨੂੰ ਏਡਾ ਸਮਰੱਥ ਨਹੀਂ ਮੰਨਣਗੇ, ਕਿਉਂਕਿ ਕੈਪਟਨ ਦੀ ਜਿਹੜੀ ਫੋਟੋ ਹੈ ਗ੍ਰਹਿ ਮੰਤਰੀ ਨਾਲ, ਅਮਿਤ ਸ਼ਾਹ ਨਾਲ, ਜਾਂ ਜਿਹੜੀ ਉਹਦੀ ਐਡਵਰਟੀਜ਼ਮੈਂਟ ਆ ਰਹੀ ਹੈ ਵੀ ਸਾਡੀ ਬਦੌਲਤ ਅਸੀਂ ਜਿਹੜਾ ਅਕਾਲੀ ਦਲ ਦੇ ਜਿਹੜੇ 2.5 ਦਹਾਕਿਆਂ ਦੇ ਰਿਸ਼ਤੇ ਟੁੱਟੇ ਆ, ਜਾਂ ਮੈਂ ਕਾਂਗਰਸ ਤੋਂ ਰਿਜ਼ਾਈਨ ਕੀਤਾ, ਜਾਂ ਤਿੰਨ ਖੇਤੀ ਕਾਨੂੰਨ ਵਾਪਸ ਕਰਾਏ ਹੈ ਤਾਂ ਉਹ ਇੱਕ ਨਵੀਂ ਸਿਆਸਤ ਜਿਹੜੀ ਹੈ ਬੀਜੇਪੀ ਸਿੱਖ ਚਿਹਰੇ ਦੇ ਉੱਤੇ ਔਰ ਐਸੇ ਚਿਹਰੇ ਦੇ ਉੱਤੇ ਜਿਹਦੇ ਨੂੰ ਲੱਗਦਾ ਕਿ ਸ਼ਾਇਦ ਇਹਨਾਂ ਕਰਕੇ ਅਸੀਂ ਮੈਂ ਕੱਲ ਕਿਸੇ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਜੀ ਬੀਜੇਪੀ ਪੰਜਾਬ ਚ ਵੜਨ ਜੋਗੀ ਹੋ ਗਈ ਪੈਰ ਰੱਖਣ ਜੋਗੀ ਹੋ ਗਈ ਉਹ ਕਹਿੰਦੇ ਜੀ ਪੰਜਾਬੀ ਭੁੱਲਣ ਹਾਰ ਹੈ ਭੁੱਲ ਜਾਂਦੇ ਸਵੇਰ ਦਾ ਸਵੇਰੇ ਭੁੱਲ ਜਾਂਦੇ ਸ਼ਾਮ ਵਾਲੀ ਗੱਲ ਜਿਹੜੀ ਹੈ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਹੋਊਗੀ ਇਹਨਾਂ ਦੇ ਗਲਾਂ ਚ ਹਾਰ ਪਾਉਣਗੇ
ਠੀਕ ਹੈ ਬਿੱਟਾ ਸਾਹਿਬ ਜਾਂਦੇ ਜਾਂਦੇ ਕੁਛ ਸੁਨੇਹੇ ਲੈਣੇ ਆ ਗੁਰਿੰਦਰ ਸਿੰਘ ਵਰਜੀਨੀਆ ਤੋਂ ਕਹਿੰਦੇ ਨੇ ਕਿ ਪੰਜਾਬੀ ਲੋਕ ਇਹਨਾਂ ਗੁਜਰਾਤੀਆਂ ਤੇ ਭਰੋਸਾ ਕਿਵੇਂ ਕਰ ਰਹੇ ਹਨ ਕੀ ਇਹਨਾਂ ਨੂੰ ਕੇਂਦਰ ਵਿੱਚ ਬੈਠੇ ਦੋ ਗੁਜਰਾਤੀਆਂ ਨੂੰ ਨਹੀਂ ਦੇਖ ਸਕਦੇ ਬਿਲਕੁਲ ਗੱਲ ਸਹੀ ਹੈ ਕਿ ਆਪਣਾ ਜਿਹੜਾ ਕਿਸਾਨੀ ਦੇ ਵਿੱਚ ਬੀਜ ਜਿਹੜੇ ਬੜੇ ਜ਼ਰੂਰੀ ਹੁੰਦੇ ਨੇ ਅਤੇ ਜਿਹੜੇ ਵਪਾਰੀ ਆ ਉਹਨਾਂ 'ਤੇ ਭਰੋਸਾ ਕਰਨਾ ਤੁਹਾਨੂੰ ਪਤਾ ਹੀ ਹੈ ਕਿ ਲੋਕਲ ਹੋਣ ਤਾਂ ਜ਼ਿਆਦਾ ਵਧੀਆ ਗੁਰਪ੍ਰੀਤ ਮੋਗੇ ਵਾਲੇ ਵੀ ਬ੍ਰਿਸਬੇਨ ਤੋਂ ਸਾਡੇ ਨਾਲ ਜੁੜਦੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਮਿੱਟਾ ਸਾਹਿਬ ਦੋਨਾਂ ਨੂੰ ਸਾਨੂੰ ਸਾਰਿਆਂ ਨੂੰ ਨਾਈਸ ਇਨਫੋਰਮੇਸ਼ਨ ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਫਤਿਹ ਬੁਲਾ ਰਹੇ ਨੇ ਔਰ ਗੁਰਬੀਰ ਸਿੰਘ ਹਾਰਵੀਬੇ ਤੋਂ ਸਾਡੇ ਨਾਲ ਜੁੜਦੇ ਨੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਸਾਰੇ ਸਰੋਤੇ ਬੜੇ ਟਿੱਕ ਕੇ ਸੁਣਦੇ ਨੇ ਬੜੇ ਪਿਆਰ ਨਾਲ ਸੁਣਦੇ ਨੇ ਅੱਜ ਬਿੱਟਾ ਸਾਹਿਬ ਜਾਂਦੇ ਜਾਂਦੇ ਤੁਹਾਨੂੰ ਸ਼ਾਇਦ ਤੁਸੀਂ ਮਿਸ ਕਰ ਗਏ ਗਿਆਨੀ ਜੀ ਨਾਲ ਵੀ ਇਹੀ ਗੱਲ ਚੱਲਦੀ ਸੀ ਕਿ ਜਦੋਂ ਪ੍ਰੋਗਰਾਮ ਚੱਲਦਾ ਹੁੰਦਾ ਨਾ ਆਪਣਾ ਤਾਂ ਸਾਡੇ ਸਰੋਤੇ ਬੜੇ ਟਿੱਕ ਕੇ ਸੁਣਦੇ ਅਤੇ ਮੈਸੇਜ ਨਹੀਂ ਭੇਜਦੇ ਇਹ ਗਿਆਨੀ ਜੀ ਕਹਿੰਦੇ ਇਹ ਮੈਨੂੰ ਹੁਣ ਸਮਝ ਆਈ ਹੈ ਵੀ ਬਹੁਤੀਆਂ ਗਿਆਨ ਵਾਲੀਆਂ ਗੱਲਾਂ ਨਾ ਕਰੋ ਕਿਉਂਕਿ ਜਦੋਂ ਮੈਂ ਕਹਿੰਦੇ ਗੁਰਦੁਆਰੇ ਗਿਆਨ ਕਰਕੇ ਫਤਿਹ ਬੁਲਾ ਦਿੰਦਾ ਅਤੇ ਫਿਰ ਲੋਕ ਪੈਸੇ ਨਹੀਂ ਚੜ੍ਹਾਉਂਦੇ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਪੈਸੇ ਚੜ੍ਹਾਉਣ ਦਾ ਸੋ ਇਸ ਕਰਕੇ ਆਪਾਂ ਗੱਲਾਂ ਹੀ ਇੰਨੀਆਂ ਗੂੜੀਆਂ ਕਰਨ ਲੱਗ ਪੈਂਦੇ ਵੀ ਸਾਡੇ ਸਰੋਤੇ ਕਹਿੰਦੇ ਸਾਨੂੰ ਮੌਕਾ ਹੀ ਨਹੀਂ ਮਿਲਦਾ ਮੈਸੇਜ ਕਰਨ ਦਾ ਵੀ ਕਰੀਏ ਤਾਂ ਕੀ ਕਰੀਏ ਫਿਰ ਗੱਲ ਨਾ ਕਿਤੇ ਟੁੱਟ ਜਾਵੇ ਸੋ ਕਹਿੰਦੇ ਵੀ ਜਿਹੜੇ ਵਧੀਆ ਗਿਆਨੀ ਪ੍ਰਚਾਰਕ ਹੁੰਦੇ ਨੇ ਉਹ 5-10 ਮਿੰਟ ਪਹਿਲਾਂ ਹੀ ਕਹਿਣ ਲੱਗ ਪੈਂਦੇ ਨੇ ਆਓ ਸਮਾਪਤੀ ਵੱਲ ਨੂੰ ਵਧੀਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਹੁਣ ਪੈਸੇ ਚੜ੍ਹਾਉਣੇ ਆ ਅਤੇ ਸੋ ਬਿੱਟਾ ਸਾਹਿਬ ਹੁਣ
ਠੀਕ ਹੈ ਗੱਲ ਬਿਲਕੁਲ ਠੀਕ ਹੈ ਤਾਇਆ ਜੀ ਦੀ ਮੈਨੂੰ ਤਾਂ ਤਾਇਆ ਜੀ ਮੈਨੂੰ ਮੇਰੇ ਤੇ ਗੁੱਸੇ ਨਾ ਹੋ ਜਾਣਾ ਅੱਧਾ ਟਾਈਮ ਮੈਂ ਉਹਨਾਂ ਦੇ ਖਾ ਜਾਂਦਾ ਇਸ ਕਰਕੇ ਅੱਧੇ ਪੈਸੇ ਜਿਹੜੇ ਆ ਉਹ ਇੱਧਰ ਵੀ ਚੜਾਉਣੇ ਸ਼ੁਰੂ
ਇੱਧਰ ਹੁਣ ਏਦਾਂ ਕਰੀਏ ਬਿੱਟਾ ਸਾਹਿਬ ਫਿਰ ਸਮਾਂ ਹੋ ਗਿਆ ਵੀ ਆਓ ਆਪਾਂ ਵੀ ਸਮਾਪਤੀ ਵੱਲ ਨੂੰ ਵਧੀਆ
ਬਿਲਕੁਲ
ਠੀਕ ਹੈ ਬਿੱਟਾ ਸਾਹਿਬ ਅਗਲੇ
ਦੇਖਿਆ ਇੱਕ ਗੱਲ ਬਿਲਕੁਲ ਰਾਸ਼ਟਰ ਦੀ ਇੱਕੋ ਮੈਂ ਦੇਖਿਆ ਵੀ ਜੇ ਤੁਸੀਂ ਕਮਣੀਆਂ ਜਿਹੀਆਂ ਗੱਲਾਂ ਕਰਦੇ ਹੋ ਲੋਕ ਜ਼ਿਆਦਾ ਪਸੰਦ ਕਰਦੇ ਜੇ ਤੁਸੀਂ ਗੂੜ ਗਿਆਨ ਦੀਆਂ ਕਰਦੇ ਹੋ
ਨਹੀਂ ਨਹੀਂ
ਜਿਹੜੀ ਗੱਲ ਬਿਲਕੁਲ ਠੀਕ
ਨਹੀਂ ਨਹੀਂ ਪਸੰਦ ਤਾਂ ਕਰਦੇ ਆ ਪਸੰਦ ਤਾਂ ਇੱਦਾਂ ਦੀਆਂ ਗੱਲਾਂ ਕਰਦੇ ਰੇਡੀਓ ਤੇ ਤਾਂ ਹੀ ਅਰਮ ਰੇਡੀਓ ਚੱਲ ਰਿਹਾ ਪਰ ਜੇ ਚੱਕਵੀਆਂ ਗੱਲਾਂ ਕਰੋ ਨਾ ਤਾਂ ਉਹ ਫਿਰ ਉਹ ਚੱਕਵੇਂ ਜਿਹੇ ਮੈਸੇਜ ਆਉਂਦੇ ਬਹੁਤ ਜ਼ਿਆਦਾ ਹਨਾ ਹੁਣ ਸਾਡੇ ਨਾਲ ਸਰੋਤੇ ਜੁੜਦੇ ਨੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਉਹ ਫੀਡਬੈਕ ਵੀ ਦੇ ਰਹੇ ਨੇ ਨਾਲ ਹੰਗਾਰਾ ਵੀ ਭਰ ਰਹੇ ਨੇ ਪਰ ਜੇ ਹਲਕੀਆਂ ਬਹੁਤ ਜ਼ਿਆਦਾ ਹੀ ਗੱਲਾਂ ਕਰਨ ਲੱਗ ਜਾਓ ਤਾਂ ਫਿਰ ਥੋੜ੍ਹੀ ਜ਼ਿਆਦਾ ਮਤਲਬ ਉੱਦਾਂ ਦੇ ਸਰੋਤੇ ਫਿਰ ਜੁੜ ਜਾਂਦੇ ਨੇ ਨਾਲ ਖੈਰ ਸਾਡਾ ਮਕਸਦ ਜੀ ਥੋੜ੍ਹਾ ਜਿਹਾ ਸਟੈਂਡਰਡ ਉੱਚਾ ਚੱਕਣ ਦਾ ਆਪਣੇ ਜਿਹੜੇ ਇਹ 2 ਘੰਟੇ ਲਾਉਣੇ ਹੁੰਦੇ ਆਪਾਂ ਹੋਰ ਵੀ ਲਾਉਣੇ ਉਹਦੇ 'ਚ ਲਾਹਾ ਲੈਣਾ ਵੀ ਹੈ ਅਤੇ ਲਾਹਾ ਦੇਣਾ ਵੀ ਆ ਸੋ ਬਿੱਟਾ ਸਾਹਿਬ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਉਦੋਂ ਤੱਕ ਦੇ ਲਈ ਥੈਂਕ ਯੂ
ਧੰਨਵਾਦ
ਸ਼ੁਕਰੀਆ ਜੀ ਸੋ ਜਸਵਿੰਦਰ ਬਿੱਟਾ ਜੀ ਸਾਡੇ ਨਾਲ ਜੁੜਦੇ ਨੇ ਅਤੇ ਸੁਖਜਿੰਦਰ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਇੱਕ ਮੈਸੇਜ ਭੇਜ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਸਰੋਤਿਆਂ ਨੂੰ ਹੁਣ ਕਈਆਂ ਨੂੰ ਇਹ ਫਿਕਰ ਲੱਗ ਗਿਆ ਹੁਣ ਕਿ ਸਾਰੇ ਜਣੇ ਆਪਣੇ ਆਪਣੇ ਫਾਸਟੈਗ ਰੀਚਾਰਜ ਕਰਾ ਲਓ ਹੁਣ ਠੀਕ ਹੈ ਹੁਣ ਟੋਲ ਟੈਕਸ ਮੁੜ ਕੇ ਫਿਰ ਲੱਗਣੇ ਸ਼ੁਰੂ ਹੋ ਜਾਣੇ ਨੇ ਅਤੇ ਮਲਕੀਤ ਸਿੰਘ ਵੀ ਹਾਂਜੀ ਕਹਿੰਦੇ ਕਿ ਯੂਪੀ ਇਲੈਕਸ਼ਨ ਦਾ ਅਸਰ ਹੈ ਬਿਲਕੁਲ ਅਸਰ ਹੈ ਜੀ ਮੇਰੇ ਹਿਸਾਬ ਨਾਲ ਤਾਂ ਅਤੇ ਸਾਡੇ ਨਾਲ ਨਾ ਜੱਸੀ ਗਰੇਵਾਲ ਵੀ ਉਹਨਾਂ ਦੀ ਈਮੇਲ ਮੈਂ ਹੁਣੇ ਦੇਖੀ ਆ ਉਹਨਾਂ ਸ਼ੇਅਰ ਕਰਤਾ ਸੀ ਮੈਂ ਫੋਟੋਆਂ ਅਤੇ ਜੱਸੀ ਗਰੇਵਾਲ ਟਾਈਮ ਵਰਤ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਉਹ ਵੀ ਕਹਿੰਦੇ ਡੋਰ ਟੂ ਡੋਰ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਕੁਛ ਪਿਕਚਰਸ ਭੇਜ ਰਹੇ ਹਾਂ ਅਤੇ ਇਹ ਸੇਵਾ ਮਤਲਬ ਫੋਰਟਨਾਈਟ ਤੋਂ ਹੋ ਰਹੀ ਆ ਗੁਰੂ ਨਾਨਕ ਮਿਸ਼ਨ ਟਾਈਮ ਵਰਤ ਸੰਸਥਾ ਦੇ ਰਾਹੀਂ ਹੁੰਦੀ ਹੈ ਜੀ ਅਤੇ 15 ਦਿਨ ਵਾਸਤੇ ਅਤੇ ਮੇਰਾ ਦਿਲ ਕੀਤਾ ਮੈਂ ਸ਼ੇਅਰ ਕਰਦਾ ਹਾਂ ਜੀ ਫੋਟੋਆਂ ਬਹੁਤ ਵਧੀਆ ਜੀ ਲੰਗਰ ਦੀਆਂ ਤੁਸੀਂ ਭੇਜ ਰਹੇ ਹੋ ਅਤੇ ਕਹਿੰਦੇ ਖੈਰ ਮੰਗਦਾ ਸ਼ਹਿਰਾਂ ਦੇ ਲਈ ਜਿੱਥੇ ਬੈਠੇ ਹਾਂ ਜਿੱਥੋਂ ਆਹਾਂ ਆਏ ਮੌਸਮ ਮਿੱਟੀ ਨੂੰ ਸਿਜਦਾ ਕਰਦਾ ਰਾਤਾਂ ਅਤੇ ਦਿਨ ਦੋਵੇਂ ਦਿਲ ਨਾਲ ਲਾਏ ਬੱਦਲਾਂ ਦੀ ਸ਼ਾਮੇ ਸੂਰਜ ਦੀ ਧੁੱਪੇ ਪਾਣੀ ਦੇ ਬਣ ਕੇ ਛੱਲੇ ਜੋ ਫੁੱਟੇ ਸਿਜਦਾ ਯਕੀਨੀ ਉਹਨਾਂ ਦੇ ਲਈ ਵੀ ਅੱਖੀਆਂ ਤੋਂ ਓਹਲੇ ਤਾਰੇ ਜੋ ਟੁੱਟੇ ਪੱਤਿਆਂ ਦੇ ਪੱਤਿਆਂ ਤੋਂ ਭੌਰੇ ਤਿਲਕੇ ਜੋ ਤੜਕੇ ਉਹਨਾਂ ਦੇ ਲਈ ਵੀ ਅੱਖਰ ਨੇ ਗਾਏ ਰੰਗਾਂ ਤੋਂ ਰੁੱਤਾਂ ਤੇ ਫੁੱਲਾਂ ਤੋਂ ਮਹਿਕਾਂ, ਸ਼ਬਦਾਂ ਦੇ ਲੈ ਕੇ ਗੀਤ ਸਜਾਏ, ਖੈਰ ਮੰਗਦਾ ਸ਼ਹਿਰਾਂ ਦੇ ਲਈ ਜਿੱਥੇ ਬੈਠੇ ਹਾਂ, ਜਿੱਥੋਂ ਹਾਂ ਆਏ, ਮੌਸਮ ਮਿੱਟੀ ਨੂੰ ਸਿਜਦਾ ਕਰਦੇ, ਰਾਤਾਂ ਅਤੇ ਦਿਨ ਦੋਵੇਂ ਦਿਲ ਨਾਲ ਲਾਏ। ਬਹੁਤ ਸੋਹਣੀ ਕਵਿਤਾ ਜੀ ਜੱਸੀ, ਅਤੇ ਕੈਰੀ ਔਨ ਗੁੱਡ ਵਰਕ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸਦਾ ਕਿ ਸਿਡਨੀ ਜਾ ਰਹੇ ਹਾਂ ਕੱਲ੍ਹ ਨੂੰ, ਅਤੇ ਪਰਸੋਂ ਵਿੰਜ਼ਰ ਇਲਾਕੇ 'ਚ ਹੋਵਾਂਗੇ, ਇੱਕ ਫਾਰਮ 'ਤੇ ਸੈਟਅਪ ਕਰਨਾ। ਅਗਰ ਤੁਹਾਡਾ ਦਿਲ ਕਰੇ ਤਾਂ ਆ ਕੇ ਮਦਦ ਵੀ ਕਰਾ ਸਕਦੇ ਹੋ, ਆਵਤ ਹੀ ਆ ਅਤੇ ਮਿਲ ਵੀ ਸਕਦੇ ਹੋ। ਸੋ ਅਗਲੇ ਹਫ਼ਤੇ ਫਿਰ ਪ੍ਰੋਗਰਾਮ 'ਚ ਮਿਲਾਂਗੇ। ਉਦ ਤੱਕ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ ਅਤੇ ਆਪਣਾ ਰੱਖਿਓ ਖਿਆਲ। ਮਿਲਦੇ ਹਾਂ ਜੀ, ਰੱਬ ਰਾਖਾ।